சத்நாம் ஸ்ரீ வாகுரு. குரு கிரீவ் நிவாஸ் குரு கிரந்த சாஹிப் ஜியோ மஹராஜ். கபீர் நாமோ சான நச்சப்ரி நாமோ கர் நஹி கௌ மத் ஹர் புச்சே கௌன் ஹை மத் ஹர் புச்சே கௌன் ஹை மத் ஹர் புச்சே கௌன் ஹை. மேரா ஜாப் நானோ கபீர் மேரா முஜ் மே கிச் நஹீ ஜோ கிச் ஹை ஸோ தேரா தேரா துஜ்கோ சாம்ப்தே க்யா லாகே மேரா. ਸਾਡਾ ਕੋਈ ਜੋਰ ਨਾ ਜੀ ਸਾਡਾ ਕੋਈ ਜੋਰ ਨਾ ਤੇਰੇ ਹੱਥ ਜੋਰ ਸਾਈਆ ਸਾਡਾ ਕੋਈ ਜੋਰ ਨਾ ਤੇਰੇ ਹੱਥ ਦੋਰ ਸਾਈਆ ਸਾਡਾ ਕੋਈ ਜੋਰ ਨਾ हाथ जोर भैया तेरे हाथ जोर भैया तेरे हाथ जोर तेरे हाथ जोर प्रभु हाथ जोर भैया ना कर सके श्री जो किया सो हर किया पहलो कबीर कबीर खरीदा काल मेंढे कपड़े काला मेंढ़ ही परे मैं फिरा लोग कहे सर हम अब गुण परे एक गुण नहीं अमृत छा माया मोह परम तुल्ले सत दादा स्यों प्रीत लगाई एक उत्तम पंथ सुनो गुर संगत अहम लंत जम त्रास बताई एक अरदास पाठ कीरत की गुरु रामदास रखो शरणाई एक अरदास एक अरदास एक अरदास पाठ कीरत की एक अरदास पाठ कीरत की तन श्री गुरु ब्रह्मा ग्रंथ साहिब जी धन श्री गुरु ग्रंथ साहिब जी नजर विच असर इना मिठा कर दिंदे खूहां खारियां नू इक अरदा
Let's go.
सारे बोलो अखा बंद करके चौकड़े ला के बैठो संगते सारे जपो जी कोई दसना बाज जी न रवे वाहगुरु 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 सब जपो जी वाहगुरु 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 जपो सारे जपो
Come on. ਤਨ ਭਾਤ ਤੂੰ ਹੈ ਹੀ ਕਰਨ ਤੂੰ ਹੈ ਹੀ ਕਰਨ ਸਰਬਤ ਨਾਉ ਤੇਰਾ ਧਿਆਵਣ ਤੇਰਾ ਧਿਆਵਣ
ਸਰਬਤ
ਤੇਰਾ ਧਿਆਵਣ
ਤੇਰਾ ਧਿਆਵਣ
ਸਾਹਿਬ ਜੀ
ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ
ਬੋਲੋ
ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਹੁਣ ਤੇਰਾ ਸਿੱਤਾ ਖਾਵਣਾ ਤੇਰਾ ਸਿੱਤਾ
ਖਾਵਣਾ
ਭਗਤ ਜਨਾ ਕੈ ਸੰਗ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਪਾਪ ਗਵਾਵਣਾ
ਕੈ ਸੰਗ ਪਾਪ ਗਵਾਵਣਾ ਪਾਪ ਗਵਾਵਣਾ
ਜਨਾਨਕ ਸਭ ਬਲਿਹਾਰੇ ਜਨਾਨਕ ਸਭ ਬਲਿਹਾਰੇ
ਜਨਾਨਕ ਸਭ ਬਲਿਹਾਰ
ਜਨਾਨਕ ਸਭ ਬਲਿਹਾਰ ਬਲ ਬਲ ਜਾਵਣਾ ਬਲ ਬਲ
ਜਾਵਣਾ
ਆਈਆਂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,
ਸਾਰੇ ਜੱਗੋ
ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਿੱਤਰ ਕਰੋ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਸਤੇ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਾਫੀ ਸਮੇਂ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਗੁਰੂ ਸਵਾਰੇ ਗੁਰਮੁਖਾਂ ਮਹਾਂਪੁਰਖਾਂ ਪਾਸੋਂ ਬਹੁਤ ਪਿਆਰ ਵਿੱਚ ਭੇਜ ਕੇ ਕਥਾ ਕੀਰਤਨ ਦਾ ਆਨੰਦ ਮਾਣਿਆ ਹੈ। ਗੁਰਦੁਆਰਾ ਭਜਨਸਰ ਸਾਹਿਬ ਦੀ ਉਸਾਰੀ ਇਮਾਰਤ ਬਣਾਉਣ ਬਣਨ ਦੀ ਖੁਸ਼ੀ ਵਿੱਚ ਨਗਰ ਨਿਵਾਸੀਆਂ ਨੇ ਸੰਤ ਬਾਬਾ ਗੁਰਜੀਤ ਸਿੰਘ ਜੀ ਨੇ ਉੱਦਮ ਕਰਕੇ ਸਮਾਗਮ ਰੱਖਿਆ ਨਾਲ ਮਹਾਂਪੁਰਖ ਸੰਤ ਬਾਬਾ ਹਰਭਜਨ ਸਿੰਘ ਜੀ ਕੌਰੀਆਂ ਵਾਲੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਜੋ ਸਾਲਾਨਾ ਬਰਸੀ ਮਨਾਈ ਜਾਂਦੀ ਹੈ ਮਹਾਂਪੁਰਖਾਂ ਨੂੰ ਸਮਰਪਿਤ ਇਹ ਸਮਾਗਮ ਕੀਤਾ ਗਿਆ ਹੈ। ਬੇਅੰਤ ਗੁਰੂ ਸਵਾਰੇ ਗੁਰਮੁਖਾਂ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ ਅੱਜ ਲਾਸਟ ਔਰ ਤੀਸਰਾ ਦੀਵਾਨ ਹੈ। ਬੜੇ ਸਮਾਗਮ ਹੁੰਦੇ ਨੇ ਭੋਗ ਪੈ ਜਾਂਦੇ ਨੇ ਪਰ ਆਨੰਦ ਫੇਰ ਹੈ ਜੇ ਅੰਦਰ ਕਦੇ ਵੀ ਭੋਗ ਨਾ ਪਵੇ ਸਿਮਰਨ ਚੱਲਦਾ ਰਹੇ ਅੰਦਰ ਉਹ ਰਸ ਬਣਿਆ ਰਹੇ ਖਤਮ ਨਾ ਹੋਵੇ। ਸਦਾ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਸੀਂ ਆਈਏ ਜਿਵੇਂ ਹੁਣ ਆਏ ਆ ਦੀਵਾਨਾਂ ਵਿੱਚ ਸਰੀਰ ਕਰਕੇ ਜਾਈਏ ਮਨ ਮਰਦ ਚਰਨਾਂ ਚ ਹੀ ਰਵੇ। ਕਈ ਏਦਾਂ ਦੇ ਗੁਰਮੁਖ ਹੁੰਦੇ ਨੇ ਇੱਕ ਵਾਰੀ ਸੰਗਤ ਵਿੱਚ ਆਉਂਦੇ ਨੇ ਫਿਰ ਮੁੜ ਕੇ ਉਹਨਾਂ ਦਾ ਘਰ ਮਨ ਨਹੀਂ ਲੱਗਦਾ ਏਦਾਂ ਹੀ ਬਸ ਉਹਨਾਂ ਦਾ ਮਨ ਕਰਦਾ ਰਹਿੰਦਾ ਕਦੋਂ ਸੰਗਤ 'ਚ ਜਾਵਾਂਗੇ ਕਦੋਂ ਦੀਵਾਨ ਵਿੱਚ ਜਾਵਾਂਗੇ ਕਦੋਂ ਮਹਾਰਾਜ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਾਂਗੇ ਕਦੋਂ ਸੇਵਾ 'ਚ ਲੱਗਾਂਗੇ। ਬਸ ਇਸੇ ਪਾਸੇ ਉਹਨਾਂ ਦੇ ਅੰਦਰ ਐਸੇ ਖਿਆਲਾਤ ਚੱਲਦੇ ਰਹਿੰਦੇ। ਸੋ ਸਾਧ ਸੰਗਤ ਸਤਿਗੁਰੂ ਦੀ ਕਿਰਪਾ ਨਾਲ ਪੂਰਬਲਾ ਕਰਮ ਕੋਈ ਜਾਗਦਾ ਫਿਰ ਸੰਗਤ ਵਿੱਚ ਆਇਆ ਜਾਂਦਾ ਹੈ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਮਨ ਪਤਨ ਦੀ ਪ੍ਰਾਪਤੀ ਹੋਣੀ ਬਹੁਤ ਲੰਮਾ ਸਮਾਂ ਕੱਟ ਕੇ ਜਿਵੇਂ ਸੁਣ ਰਹੇ ਸੋ ਗੁਰਮੰਤਰਹੀਨ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਸ਼ਨ ਹੈ ਕੁਕਰ ਹੈ ਸੁਕਰ ਹੈ ਗਰਦ ਪਹਿ ਕੰਕ ਹੈ ਸਰਪਨ ਹੈ ਤੁਲ ਖਲ ਹੈ ਕਾਵਾਂ ਕੁੱਤਿਆਂ ਗਧਿਆਂ ਦੀਆਂ ਜੂਨੀਆਂ ਵਿੱਚ ਮਨੁੱਖ ਫਿਰਦਾ ਹੈ ਜਿਹੜਾ ਗੁਰਮੰਤਰ ਤੋਂ ਹੀਣਾ ਹੈ ਜਿਹਨੂੰ ਕਾਮਲ ਮੁਰਸ਼ਦ ਨਾ ਮਿਲੇ ਉਹ ਫਿਰ ਬਾਰ ਬਾਰ ਜੰਮਦਾ ਹੈ ਬਾਰ ਬਾਰ ਮਰਦਾ ਹੈ ਆਵਾਗਮਨ ਦੇ ਚੱਕਰ ਵਿੱਚ ਭਟਕਦੇ ਰਹੀਦਾ ਹੈ। ਇਸੇ ਕਰਕੇ ਮਹਾਂਪੁਰਖ ਸੰਸਾਰ ਵਿੱਚ ਆਉਂਦੇ ਨੇ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾ ਹੀ ਦੂਰ ਇਸ ਗੱਲ ਦਾ ਹੀ ਹੋਕਾ ਦਿੰਦੇ ਨੇ ਭਾਈ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਜਿਹਦਾ ਮਾਲਕ ਦਾ ਦਿੱਤਾ ਖਾਣੇ ਆ ਉਹਨੂੰ ਯਾਦ ਕਰੀਏ ਦਾਤੇ ਦੀਆਂ ਦਾਤਾਂ ਪਾ ਕੇ ਦਾਤੇ ਨੂੰ ਭੁੱਲੀਏ ਨਾ ਹਮੇਸ਼ਾ ਆਖੀਏ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵ ਪ੍ਰਸ਼ਾਦਾ ਛਕਣ ਲੱਗਿਆਂ ਜ਼ਰੂਰ ਕਹਿਣਾ ਚਾਹੀਦਾ ਹੈ ਸੱਚੇ ਪਾਤਸ਼ਾਹ ਸਭ ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਨੇ। ਜਿਹੜਾ ਸਿੱਖ ਹਮੇਸ਼ਾ ਯਾਦ ਰੱਖਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਮਾਲਕ ਦਾ ਦਿੱਤਾ ਖਾਂਦੇ ਪਹਿਨਦੇ ਹਾਂ ਉੱਥੇ ਫਿਰ ਕਦੇ ਤੋਟ ਨਹੀਂ ਆਉਂਦੀ ਕਿਸੇ ਗੱਲ ਦੀ ਕਦੇ ਘਾਟਾ ਨਹੀਂ ਆਉਂਦਾ। ਗੁਰਮੁਖੋ ਜਦੋਂ ਮਨੁੱਖ ਆਪ ਬਣ ਜਾਂਦਾ ਵੀ ਮੈਂ ਕਮਾਉਣ ਵਾਲਾ ਮੇਰੀ ਕਮਾਈ ਹੈ ਜਿਹੜਾ ਸਮਝਦਾ ਸਤਿਗੁਰਾਂ ਦਾ ਦਿੱਤਾ ਜੇ ਵਿੱਚ ਸਾਹ ਚੱਲਦੇ ਨੇ ਤਾਂ ਹੀ ਭੱਜਿਆ ਫਿਰਨਾ ਹੈ ਤਾਂ ਹੀ ਨੌਕਰੀਆਂ ਕਰਨਾ ਤਾਂ ਹੀ ਡਿਊਟੀ ਕਰਨਾ ਹੈ ਤਾਂ ਹੀ ਖੇਤੀਆਂ ਹੋ ਰਹੀਆਂ ਨੇ ਸਾਰਾ ਕੁਝ ਹੈ ਹੀ ਤਾਂ ਜੇ ਵਿੱਚ ਸਾਹ ਚੱਲਦੇ ਨੇ ਜਿੱਦਣ ਆ ਸਰੀਰ ਵਿੱਚੋਂ ਸਾਹ ਰੁਕ ਗਏ ਮੜੀ ਤੱਕ ਵੀ ਉੱਥੋਂ ਤੱਕ ਵੀ ਲੈ ਕੇ ਜਾਣਗੇ ਚਾਰ ਜਣੇ ਚੁੱਕ ਕੇ ਅਸੀਂ ਕਿੰਨੇ ਅਸੀਂ ਖਾਣਾ ਖਾ ਰਹੇ ਹਾਂ ਪਾਣੀ ਦਾ ਚਮਚਾ ਪਾਣਗੇ ਅੰਦਰ ਆਏਗਾ ਬਾਹਰ ਨੂੰ ਇਹ ਤੇ ਉਹਦੀ ਕਿਰਪਾ ਹੈ ਉਹਦੀ ਚੇਤਨਾ ਹੈ ਉਹ ਇੱਕ ਕਰੰਟ ਮਿਲ ਰਿਹਾ ਹੈ ਇੱਕ ਤਾਕਤ ਮਿਲ ਰਹੀ ਹੈ ਉਹਦੇ ਕਰਕੇ ਤੁਰੇ ਫਿਰ ਰਹੇ ਹਾਂ ਨਹੀਂ ਤੇ ਸਾਡੀ ਆ ਪੰਜਾਂ ਤੱਤਾਂ ਦਾ ਬਣਿਆ ਪੁਤਲਾ ਹੈ ਇਹਦੀ ਕੀ ਮਜਾਲ ਹੈ ਅਸੀਂ ਕਦਮ ਪੁੱਟ ਸਕਾਂਗੇ ਤੇ ਬਖਸ਼ਿਸ਼ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਤੇ ਦਾਤੇ ਦੀਆਂ ਦਾਤਾਂ ਪਾ ਕੇ ਭੁੱਲ ਜਾਂਦੇ ਆ ਇਸੇ ਕਰਕੇ ਫਿਰ ਹਮੇਸ਼ਾ ਦੁਖੀ ਹੁੰਦੇ ਤੇ ਸਤਪੁਰਸ਼ ਇਸੇ ਕਰਕੇ ਸੰਸਾਰ ਵਿੱਚ ਆਉਂਦੇ ਨੇ, ਬਾਰ ਬਾਰ ਆਵਾਜ਼ਾਂ ਦਿੰਦੇ ਨੇ। ਭਾਵੇਂ ਸੰਤ ਜੀ ਮਹਾਰਾਜ ਮਸਤਵਾਣਾ ਸਾਹਿਬ ਵਾਲੇ ਆਏ, ਲੱਖਾਂ ਸੰਗਤਾਂ ਨੂੰ ਉਹਨਾਂ ਨੇ ਜੋੜਿਆ, ਹੁਣ ਤੇ ਨਹੀਂ ਬਚੇ, ਬਹੁਤ ਘੱਟ ਲੋਕ ਨੇ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ, ਪਰ ਸੰਤ ਮਹਾਰਾਜ ਦੇ ਦਰਸ਼ਨ ਕਰਨ ਵਾਲੇ ਦੱਸਦੇ ਨੇ ਉਹਨਾਂ ਵੇਲਿਆਂ ਵਿੱਚ ਇੰਨਾ ਅੰਮ੍ਰਿਤ ਸੰਚਾਰ ਉਹਨਾਂ ਨੇ ਕਰਾਇਆ ਕਿ ਟਕਾਰ ਨਹੀਂ ਸੀ ਮਿਲਦੇ ਹੁੰਦੇ। ਉਹਨਾਂ ਵੇਲਿਆਂ ਦੇ ਵੱਡੇ ਵੱਡੇ ਵਿਦਵਾਨ ਜੋ ਸਨ, ਸੰਤ ਮਹਾਰਾਜ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਖਾਂ ਤੋਂ ਪ੍ਰਭਾਵਿਤ ਸਨ। ਭਾਈ ਕਾਨ ਸਿੰਘ ਨਾਭਾ ਵਰਗੇ ਮਹਾਨ ਵਿਦਵਾਨਾਂ ਨੇ ਵੀ ਮਹਾਂਪੁਰਖਾਂ ਬਾਰੇ ਲਿਖਿਆ ਕਿ ਇਹੋ ਜਿਹੀ ਖਿੱਚ ਵਾਲੀ, ਕਸ਼ਿਸ਼ ਵਾਲੀ ਰੂਹ ਕਦੇ ਨਹੀਂ ਥੱਕੀ ਸਾਡੇ ਸਮੇਂ ਵਿੱਚ। ਭਾਈ ਕਾਨ ਸਿੰਘ ਨਾਭਾ ਕਹਿੰਦੇ ਨੇ ਕਿ ਮੇਰੇ ਸਮੇਂ ਵਿੱਚ ਮੈਂ ਪਹਿਲਾਂ ਇਹੋ ਜਿਹਾ ਕਸ਼ਿਸ਼ ਵਾਲਾ ਕੋਈ ਮਹਾਂਪੁਰਖ ਥੱਕਿਆ। ਸੋ ਇਸ ਕਰਕੇ ਸਮੇਂ ਸਮੇਂ ਸਿਰ ਮਹਾਂਪੁਰਖ ਸੰਸਾਰ ਵਿੱਚ ਰਹਿ ਕੇ ਸੰਸਾਰ ਦਾ ਭਲਾ ਕਰਦੇ ਨੇ, ਜਿਨ੍ਹਾਂ ਨੂੰ ਨਿੱਤ ਅਵਤਾਰ ਰੱਖਿਆ। ਛੇ ਪ੍ਰਕਾਰ ਦੇ ਅਵਤਾਰ ਮੰਨੇ ਨੇ, ਨਿੱਤ ਅਵਤਾਰ ਮਹਾਂਪੁਰਖਾਂ ਨੂੰ ਆਖਿਆ ਜਿਹੜੇ ਨਿੱਤ ਸੰਸਾਰ ਚ ਰਹਿ ਕੇ ਸੰਸਾਰ ਦਾ ਭਲਾ ਕਰਦੇ ਨੇ, ਪਰ ਬਸ਼ਰਤੇ ਹੋਵੇ ਕੋਈ ਸਾਧੂ ਸਾਧਨਾ ਵਾਲਾ। ਜਿਵੇਂ ਮੈਂ ਪਹਿਲੇ ਦਿਨ ਵੀ ਅਰਜ ਕੀਤੀ ਸੀ ਕਿ ਸੰਤ ਬਾਬਾ ਹਰਭਜਨ ਸਿੰਘ ਜੀ ਪੂਰੇ ਸੂਰੇ ਮਹਾਂਪੁਰਖ ਸਨ, ਮਹਾਨ ਕਮਾਈਆਂ ਸਨ। ਜਿਹੜਾ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਰਾੜਾ ਸਾਹਿਬ ਵਾਲਿਆਂ ਦੇ ਚਰਨਾਂ ਵਿੱਚ ਰਿਹਾ ਹੋਏਗਾ ਨਾ ਗੁਰਮੁਖੋ, ਜਿਨ੍ਹਾਂ ਨੇ ਇੰਨੇ ਸਾਲ ਉਹਨਾਂ ਦੀ ਖੁਸ਼ੀ ਲਈ ਬਖਸ਼ਿਸ਼ਾਂ ਲਈਆਂ, ਉਹ ਫਿਰ ਘਾਟ ਛੱਡਦੇ ਹੀ ਨਹੀਂ ਸਨ, ਮਹਾਂਪੁਰਖ ਹੀ ਪੂਰੇ ਸਨ। ਸੰਗਤ ਕਰਨ ਵਾਲੇ ਵੀ ਬਹੁਤ ਲਾਹਾ ਲੈ ਗਏ, ਕਈ ਪੱਥਰ ਦਿਲ ਲੋਕ ਹੁੰਦੇ ਨੇ, ਪੱਥਰ ਦੀ ਨਿਆਈ ਹੁੰਦੇ ਨੇ ਜਿਹੜੇ ਪਾਸ ਰਹਿ ਕੇ ਵੀ ਖਾਲੀ ਰਹਿ ਜਾਂਦੇ ਆ, ਪਰ ਰਾੜਾ ਸਾਹਿਬ ਵਾਲੇ ਮਹਾਂਪੁਰਖ ਪੂਰਨ ਸਨ ਤੇ ਸੇਵਾਦਾਰ ਸ਼ਰਧਾ ਭਾਵਨਾ ਮਨ ਵਿੱਚ ਲੈ ਕੇ ਜਿਹੜੇ ਉੱਥੇ ਗਏ, ਤੇ ਸ਼ੌਂਕ ਵੀ ਪਹਿਲੇ ਸਮਿਆਂ ਚ ਨਾਮ ਦਾ, ਕਮਾਈ ਦਾ, ਸਿਮਰਨ ਦਾ ਹੀ ਹੁੰਦਾ ਸੀ। ਜਿਹੜੇ ਜਗਿਆਸੂ ਸਾਧਕ ਮਹਾਂਪੁਰਖਾਂ ਪਾਸ ਰਹਿੰਦੇ ਸਨ, ਜਿਵੇਂ ਬੀਬੀਆਂ ਪੀਂਘਾਂ ਚੜਾਉਂਦੀਆਂ ਨੇ ਨਾ ਸਾਉਣ ਭਾਦਰੋਂ ਦੇ ਮਹੀਨੇ ਚ, ਸਾਉਣ ਚ ਤੀਆਂ ਲੱਗਦੀਆਂ, ਪੀਂਘਾਂ ਝੂਟਦੀਆਂ ਨੇ ਬੀਬੀਆਂ, ਉਹ ਕਈ ਏਦਾਂ ਦੀਆਂ ਭੈਣਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਚਿਰ ਹੁਲਾਰੇ ਦੇਈ ਜਾਂਦੀਆਂ ਨੇ, ਉਹਨਾਂ ਚਿਰ ਝੂਟਦੀਆਂ ਰਹਿੰਦੀਆਂ ਨੇ ਜਿੰਨਾ ਚਿਰ ਉਹ ਪੱਤਿਆਂ ਤੱਕ ਪੀਂਗ ਨਾ ਲੱਗ ਜਾਏ, ਪੈਰ ਨਾ ਲੱਗ ਜਾਏ ਜਾਂ ਹੱਥ ਨਾ ਲੱਗ ਜਾਏ। ਪੁਰਾਣੇ ਸਮਿਆਂ ਵਿੱਚ ਜਗਿਆਸੂ ਸਾਧਕ ਮਹਾਂਪੁਰਖਾਂ ਦੇ ਸੇਵਕ ਜੋ ਵੀ ਸਨ, ਉਹ ਸਾਰਿਆਂ ਦੀ ਬਿਰਤੀ ਏਦਾਂ ਦੀ ਸੀ ਕਿ ਜਿੰਨਾ ਚਿਰ ਸਿਰੇ ਅੱਪੜ ਨਹੀਂ ਜਾਂਦੇ ਉਹਨਾਂ ਚਿਰ ਪਿੱਛੇ ਹਟਦੇ, ਇੰਨੀ ਘਾਲਣਾ ਆਪਣੇ ਜੀਵਨ ਵਿੱਚ ਘਾਲਦੇ ਸੀ। ਹੁਣ ਕਿਹੜਾ ਸ਼ੌਂਕ ਰਹਿ ਗਿਆ? ਪੁਰਾਣੇ ਸਮਿਆਂ ਚ ਲੋਕਾਂ ਨੂੰ ਸ਼ੌਂਕ ਸੀ ਬਾਹਰ ਰੋਈਆਂ ਵਿੱਚ ਜਾ ਕੇ ਜੰਗਲਾਂ ਚ ਬਹਿ ਕੇ ਭਜਨ ਕਰਨਾ, ਪਾਠ ਕਰਨਾ, ਨਿਤਨੇਮ ਕਰਨਾ, 1 ਵਜੇ 2 ਵਜੇ ਜਾਗਣਾ ਬਹਿਣਾ। ਪਰ ਹੁਣ ਸਮਾਂ ਬਦਲ ਗਿਆ ਹੈ, ਹੁਣ ਹਰ ਮਹਿਕਮੇ ਦੇ ਵਿੱਚ ਆਪਾਂ ਵੇਖਦੇ ਹਾਂ ਹਰ ਪਾਸੇ ਜੋ ਕਿ ਕੁਆਲਿਟੀ ਜਿਹੜੀ ਹੈ ਉਹ ਘੱਟ ਹੈ, ਦਿਖਾਵਾ ਬਹੁਤ ਰਹਿ ਗਿਆ। ਸੋ ਇਸ ਕਰਕੇ ਮਹਾਂਪੁਰਖ ਸੰਤ ਬਾਬਾ ਹਰਭਜਨ ਸਿੰਘ ਜੀ ਸਨ ਜਿਹੜੇ ਹੈ ਪੂਰਨ ਪੁਰਖ ਸਨ, ਬੜੀ ਵੱਡੀ ਕਮਾਈ ਦੇ ਮਾਲਕ ਸਨ, ਜਿਨ੍ਹਾਂ ਨੇ ਉਹਨਾਂ ਨੂੰ ਨੇੜੇ ਹੋ ਕੇ ਤੱਕਿਆ ਹੈ, ਉਹ ਕਹਿੰਦੇ ਨੇ ਕੋਈ ਸ਼ੱਕ ਨਹੀਂ ਇਹਦੇ ਵਿੱਚ, ਉਹਨਾਂ ਦੀ ਬੰਦਗੀ ਕਮਾਈ ਜਪ ਤਪ ਐਸੇ ਇਸ ਇਲਾਕੇ ਚ ਨੇੜੇ ਤੇੜੇ ਕੋਈ ਨਹੀਂ ਸੀ ਐਸਾ, ਪਰ ਉਹ ਗੱਲ ਵੱਖਰੀ, ਉਹਨਾਂ ਨੇ ਆਪਣੇ ਆਪ ਨੂੰ ਛੁਪਾ ਕੇ ਰੱਖਿਆ। ਜਿਨ ਹਰ ਪਾਇਓ ਤਿਨ ਹੈ ਛੁਪਾਇਓ, ਉਹਨਾਂ ਨੇ ਛੁਪਾ ਕੇ ਰੱਖਿਆ। ਜਿਵੇਂ ਰਾੜਾ ਸਾਹਿਬ ਵਾਲੇ ਮਹਾਂਪੁਰਖ ਸਨ, ਸੰਸਾਰ ਵਿੱਚ ਪ੍ਰਗਟ ਹੋ ਕੇ ਥਾਂ ਥਾਂ ਤੇ ਜਾ ਕੇ ਸੰਗਤ ਦਾ ਭਲਾ ਕਰਦੇ ਰਹੇ, ਇਸੇ ਤਰ੍ਹਾਂ ਮਹਾਂਪੁਰਖ ਜਿਵੇਂ ਬਾਬਾ ਹਰਭਜਨ ਸਿੰਘ ਜੀ ਸਨ ਜਾਂ ਹੋਰ ਵੀ ਕਈ ਏਦਾਂ ਦੇ ਮਹਾਂਪੁਰਖ ਸੰਸਾਰ ਵਿੱਚ ਆਏ ਆ ਜਿਹੜੇ ਆਪਣੇ ਆਪ ਨੂੰ ਗੁਪਤ ਰੱਖ ਦਿੰਦੇ। ਆਪਣੀ ਆਪਣੀ ਬਿਰਤੀ ਹੈ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਧੁਰੋਂ ਡਿਊਟੀਆਂ ਲੱਗਦੀਆਂ। ਸੋ ਜ਼ਿਆਦਾਤਰ ਮਹਾਤਮਾ ਜਿੰਨੇ ਵੀ ਸੰਸਾਰ ਚ ਆਏ ਇਸੇ ਗੱਲ ਤੇ ਜ਼ੋਰ ਦਿੰਦੇ ਰਹੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਓ। ਭਾਈ ਕੰਮ ਕਾਰ ਕਰਦਿਆਂ, ਬੱਚੇ ਪਾਲਦਿਆਂ, ਨੌਕਰੀਆਂ ਡਿਊਟੀਆਂ ਕਰਦਿਆਂ, ਖੇਤੀਬਾੜੀ ਕਰਦਿਆਂ ਗੁਰੂ ਗੁਰੂ ਜਪੋ, ਜਿਹਦੇ ਕਰਕੇ ਸਾਡਾ ਪਾਰ ਉਤਾਰਾ ਹੋ ਜਾਏ। ਦਾਤੇ ਦੀਆਂ ਦਾਤਾਂ ਪਾ ਕੇ ਦਾਤੇ ਨੂੰ ਪਰੇ ਨਾ ਕਰੋ, ਉਹ ਦਾਤ ਦੁੱਖ ਦੇਣ ਲੱਗ ਪੈਂਦੀ ਹੈ। ਵੇਖੋ ਬੜੇ ਲੋਕਾਂ ਨੂੰ ਵੇਖੀਦਾ ਹੈ, ਕਹਿੰਦੇ ਅਜੀ ਆਹ ਘਰ ਜਗ੍ਹਾ ਮਾੜੀ ਹੈ, ਆਹ ਟਰੈਕਟਰ ਮਾੜਾ ਹੈ, ਆਹ ਲੋਹਾ ਮਾੜਾ ਹੈ। ਮੈਂ ਅਰਜ ਹਮੇਸ਼ਾ ਕਰਦਾ ਰਹਿੰਦਾ, ਕਦੇ ਲੋਹਾ ਮਾੜਾ ਨਹੀਂ ਹੁੰਦਾ, ਕਰਮ ਮਾੜੇ ਹੁੰਦੇ ਨੇ। ਜਦੋਂ ਸਾਡੇ ਕਰਮ ਮਾੜੇ ਨੇ
پھر لوہا ماڑا پہ لگے گا جس دھرتی نو پا کے او دات ہے جدو داتے نو پرا کر دیاں گے تے پھر او دات دکھ دین لگ پیندی ہے پتر واہگرو دی دات ہے دتی ہوئی تیاں پتر دات ہے جدو داتا پرا ہو جائے گا پھر او تیاں پتر بھی دکھ دین لگ پیندے نے جدو شراباں پینیاں ماس کھانے رب چت چیتے بھی نہیں ہوندا ویاہاں شادیاں دے موقع تے اپاں اج کل اپاں ویکھنے آ دکھاوا بہت ہے پاویں دو ایکڑ زمین ویچ کے ویاہ کرنا پوے ہر کوئی کہندا بھی بلے بلے ہونی چاہی دی علاقے چ پتہ لگے بھی فلانے نے ویاہ کیتا ہے ہر پاسے ویکھنے آ دکھاوا ہی دکھاوا تے اوتھے چت چیتا بھی نہیں ہوندا رب دا بھنگڑے پاؤن ویلے ایسا کچھ ہو رہا ویاہاں وچ پنج پنج سو بندہ برات دا جاندا ہے پیچھے جے یہ اپنے ویکھن دا ہی سماں جدوں گیارہ بندے برات دے جاندے ہوندے سی پندرہ بندے برات دے جانے پنج پنج بندیاں نے جا کے پنج ست نے جا کے سارے کتے ایداں دا رواج آ گیا سی کیونکہ ادو سنگھ سی سنگاں دا بول بالا سی ڈنڈے دے اگے ڈنڈے اگے سیانے کہندے نے بھوت نچدے آ ڈنڈے اگے سارے نچن والے سی سب منتے سی اسی جی آ بھی مناں گے اسی جی آ بھی مناں گے ہن ویکھو حال پھر اسی طرح دا ہو گیا پیار دی بات آپا نہیں سمجھ رہے جنہ کوئی مرضی سانو پیار نال سمجھائی جائے کہ نہ پائی آپ آپ ادا نہ کرو ہن ویکھو سو بندہ برات دا جانا ہے سو مرغا کہن کے سانو چاہیے اینیاں بوتلاں شراب دیاں چاہی دیاں نے آ داج دہیج دی لانت پھر اوویں جویں چل رہی ویاہاں شادیاں وچ لوک رب بھلے ہوئے نے داتا نیڑے تیڑے بھی نہیں یاد بھی نہیں تے جدوں پھر ایہو جیاں داتاں جا ایہو جے ویاہ ٹنگ جو مرضی کر لئیے پھر اسی سکھی نہیں ہو سکدے تھوڑے چر بعد دکھ سامنے آنے شروع ہو جاندے ہولی ہولی او جڑے سکھ نے دکھاں وچ تبدیل ہونے شروع ہو جاندے کیونکہ منکھ جہو جہ بیج دے جہا بیجا سو لونا کرما سنڈا کھی وڈنا پھر اوہ جہ پیندا جہو جہ بیجنا ہے رب چیتن چیت چیتے بھی نہیں ہے پھر ساتھ سنگت اوہی داتا جیڑیاں نے اوہی بچے نے اوہی پرواز ہے وہ دکھ دین لگ پیندا ہے یتن کرنا چاہیے دا گرمکھو کہ داتا پاک کے داتے نو یاد رکھیا جائے جدو پل جانگے پھر دکھی ہونا پائے گا صاحب گرو ہرگوبند صاحب سچے پاتشاہ میری پیری دے مالک انہاں دے سمے مہاراج نے گرو گھر وچ بھگتی دے نال شکتی لے کے آندی جتھے پنج پاتشاہیاں تک مالا تے بہتا زور دتا گیا چھویں پاتشاہ نے گرو گھر وچ سری صاحب وی لے آندی کلا مالا پھیری پھیرن نال گل نہیں بننی چپ کر کے مالا پھیرن نہیں دیندے اج دے ظالم لوگ سچے پاتشاہ نے آکھیا مالا پھیرو پر سری صاحب پا کے بیٹھو بھی کوئی نیڑے نہ آ سکے جے کوئی تواڈے نیڑے آؤندا پھر اینے کا قائم ہی ہونا چاہیے سکھ چھپائی بھی بنے بھجن کرن والے نو تنگ کردے سی جدو لوگ رشیاں دے آشرماں دے وچ ماس سٹنا رشیاں دے آشرماں وچ آ کے جپ تپ کردے نو تنگ کرنا پھر رشی جا کے کسے سورمے دی شرن لیندے سی سانو بچاؤ جدو سورمیاں نو شپائیاں نو من دی شانتی دی لوڑ ہوندی سی او سنتاں دی شرن لیندے سی سانو بچاؤ تے مہاراج سچے پاتشاہ کہن لگے شپائی ادھورا ہے اونوں شانتی چاہیدی ہے تے سنت ادھورا ہے اونوں سورمے دی لوڑ پیندی ہے کدے کسے دے جو کول جا کے ہاتھ جوڑ کے کہندا میری رکھیا کرو مہاراج سچے پاتشاہ کہندے سنت وی بنو شپائی وی آپ ہی بنو پورے بنو سری سب پا کے بیٹھو مالا وی پھیرو سنت وی ہوے گا شپائی وی ہوے گا مہاراج کہندے میرا سکھ وکھرا ہونا چاہیے گرو ہرگوبند صاحب سچے پاتشاہ نے پھر حکم کیتا کہ جیڑا ساڈے کول آ رہا ہے وہ شستر پیٹا کرو گھوڑے پیٹا کرو بڑے نوجوان بھرتی ہون واسطے آدھے رہے ہولا محلہ ہے نا جیڑا گرمکھو یہ کلگی ترجی نے شروع کیتا ہولی منائی جاندی سی ہندو دھرم وچ مہاراج سچے پاتشاہ گرو گوبند سنگھ کہندے خالصے دا ہولا محلہ ہوئے گا اس دن بہت سارے نوجوان آ کے جوانیاں مہاراج نو بھیٹ کردے سی سال چک دن ایسا رکھیا سی آنندپور صاحب دی دھرتی اتے بہت سارے نوجوان نے آنا آ کے کہنا سچے پاتشاہ اسی تواڈے چرناں وچ جوانیاں بھیٹ کرن واسطے آئے ਅਸੀਂ ਅੱਜ ਤੋਂ ਤੁਹਾਡੇ ਹੋ ਗਏ ਹਾਂ, ਤੁਹਾਡੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਾਂਗੇ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆਖਿਆ, ਫੌਜ ਭਰਤੀ ਕਰਨੀ ਹੈ, ਹਾਥੀ ਰੱਖਣੇ ਨੇ, ਘੋੜੇ ਰੱਖਣੇ ਨੇ, ਬੜੇ ਨੌਜਵਾਨ ਸਿੱਖਾਂ ਦੇ ਬੱਚਿਆਂ ਨੇ ਆ ਕੇ ਭਰਤੀ ਹੋਣਾ। ਸਮਾਂ ਲੰਘਦਾ ਗਿਆ, ਇੱਕ ਮੁਸਲਮਾਨ ਬੱਚਾ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਸੀ, ਉਹ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਸਾਹਮਣੇ ਖਲੋ ਗਿਆ। ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਤੱਕਿਆ, ਹੱਥ ਜੋੜ ਕੇ ਖਲੋਤਾ। ਮਹਾਰਾਜ ਕਹਿੰਦੇ ਦੱਸ ਭਾਈ, ਕਹਿੰਦਾ ਸੱਚੇ ਪਾਤਸ਼ਾਹ ਨਾ ਮਾਂ ਹੈ ਨਾ ਪਿਤਾ ਹੈ, ਅਨਾਥ ਹਾਂ, ਮੇਰਾ ਕੋਈ ਨਹੀਂ। ਤੇ ਮੈਂ ਸੁਣਿਆ ਜਿਹਦਾ ਕੋਈ ਨਾ ਹੋਵੇ, ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਉਹਦੀ ਬਾਹ ਫੜਦੇ। ਮੈਂ ਤੁਹਾਡੇ ਚਰਨਾਂ ਚ ਆਇਆ, ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ, ਥੋੜਾ ਜਿਹਾ ਮੈਨੂੰ ਆਪਣੇ ਚਰਨਾਂ ਚ ਰੱਖ ਲਓ। ਹੈ ਭਾਵੇਂ ਮੈਂ ਮੁਸਲਮਾਨ, ਇਸਲਾਮ ਧਰਮ ਵਿੱਚ ਮੇਰਾ ਜਨਮ ਹੋਇਆ, ਕਿਰਪਾ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਆਖਣ ਲੱਗੇ, ਉਹ ਭਾਈ ਗੁਰੂ ਘਰ ਵਿੱਚ ਜਾਤ ਮਜ਼ਹਬ ਨਹੀਂ ਦੇਖਿਆ ਜਾਂਦਾ। ਠੀਕ ਹੈ, ਵੱਖਰੇ ਵੱਖਰੇ ਧਰਮਾਂ ਦੀ ਮਰਿਆਦਾ ਵੱਖਰੀ ਵੱਖਰੀ ਹੈ, ਪਰ ਮਿਲਣਾ ਤੇ ਸਾਰਿਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੋਵੇਂ, ਜਾਣ ਦੇ ਰਸਤੇ ਵੱਖਰੇ ਵੱਖਰੇ ਹੋ ਸਕਦੇ ਨੇ। ਹੈ ਤੇ ਉਹ ਇੱਕੋ ਹੀ ਹੈ, ਇੱਕ ਪਿਤਾ ਇੱਕ ਸਕੇ ਹਮ ਬਾਦਕ, ਸਾਰਿਆਂ ਦਾ ਪਿਤਾ ਤੇ ਇੱਕੋ ਹੀ ਹੈ, ਤੁਮ ਰਾਮ ਕਹੋ ਵੋ ਰਹੀਮ ਕਹੇ, ਮਤਲਬ ਤੋ ਉਸ ਅੱਲਾਹ ਸੇ ਹੈ। ਤੁਮ ਦੀਨ ਕਹੋ ਵੋ ਧਰਮ ਕਹੇ, ਮਤਲਬ ਤੋ ਉਸ ਕੀ ਰਾਹ ਸੇ ਹੈ। ਤੁਮ ਸਾਲਕ ਹੋ ਵੋ ਜੋਗੀ ਹੈ, ਮਤਲਬ ਤੋ ਉਸ ਕੀ ਚਾਹ ਸੇ ਹੈ। ਕਿਉਂ ਲੜਦੇ ਹੋ ਨਾ ਦਾ ਬੰਦੇ, ਤੇਰੀ ਸਭ ਖਾਮ ਖਿਆਲੀ ਹੈ, ਹੈ ਪੇੜ ਕੀ ਜੜ ਤੋ ਏਕ ਵਹੀ ਹਰ ਮਜ਼ਹਬ ਡਾਲੀ ਡਾਲੀ। ਕੋਈ ਅੱਲਾ ਅੱਲਾ ਕਹਿੰਦਾ, ਕੋਈ ਰਾਮ ਰਾਮ ਕਹਿੰਦਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅੱਲਾ, ਕੋਈ ਅੱਲਾ ਅੱਲਾ ਕਹਿੰਦਾ। ਆਪਣੀ ਆਪਣੀ ਆਪਣੇ ਆਪਣੇ ਨਾਂ ਨੇ, ਜਿਵੇਂ ਬੰਦਾ ਇੱਕੋ ਹੀ ਹੈ, ਕੋਈ ਉਹਨੂੰ ਪਿਤਾ ਜੀ ਬਾਪੂ ਜੀ ਕਹਿੰਦਾ ਹੈ, ਕੋਈ ਉਹਨੂੰ ਚਾਚਾ ਕਹਿੰਦਾ, ਕੋਈ ਤਾਇਆ ਕਹਿੰਦਾ ਹੈ, ਵੱਖਰੇ ਵੱਖਰੇ ਰਿਸ਼ਤੇ ਨੇ। ਉਹ ਅਕਾਲ ਪੁਰਖ ਵਾਹਿਗੁਰੂ ਹੈ, ਕੋਈ ਹੈ, ਪਰ
ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ, ਕੋਈ ਚੰਦਰਾ ਪਿਆਰਦਾ, ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ, ਕੋਈ ਚੰਦਰਾ
ڈالیاں نے جڑ ساریاں دی اک ہوئی ہے نام وکھرے وکھرے اپنے اپنے طریقیاں نال سب یاد کردے نے کہ مہاراج میں سنیا ہے جدا کوئی نہیں بنتا وہ ستگرو بن جاندے میر کرو میں اگے بڑی باری سنگت میں چرج کرتا رہنا دنیا چ بڑے ایسے لوگ نے جنہاں دا کوئی نہیں بڑے نے پتر نہیں ہویا نہ تھی ہوئی اولاد ہی کوئی نہیں بڑے نے ایسے کئی بڑے چورتے رہندے نے ساری زندگی کئیاں کول بڑا صبر ہے کئی ویکھے نے بے اولادے بڑے چڑھدی کلا وچ رہندے نے کوئی نہیں مالک دی رجا ہے نہیں دیتے دے چ بھلا ہونا رویندر ناتھ ٹیگور کہندے ہوندے سی کہنے ہے اکال پرکھ ہے مالکا میری ساریاں ارداساں نہ مننی انہوں نے آم یہ گل کہنی میں کہنا میری ساریاں ارداساں نہ مننی او منی جڑیاں تینو ٹھیک لگدیاں نے بچہ تے کملا ہے بچہ تے منگدا رہندا ہے بچہ کھڈاونا کہے گا آ کھڈاونا لے دیو تسی لے دیو گے آ کھڈاونا لے دیو تے پیو نے سوچنا ہے کہ بچے لئی کی چنگا ہے تے کی ماڑا ہے بچہ تے کہے گا مینوں ہاتھی لے دیو یہ تو پیو نو پتا ہے بھی کچل دے گا ہاتھی سانپ لے گا بچہ بچہ تے ترے جانے ہاتھی نو ویکھ کے جد کرے گا مینوں ہاتھی لے دیو کتا تے گھر چ پالن نو لے دے گا پیو پر ہاتھی تھوڑا لے کے دے گا اسی تے بچے ہاں اسی تے جد کردے رہنے ہاں بھی آ بھی چاہیے آ بھی چاہیے آ بھی چاہیے ہے یہ تو انہوں پتا ہے ساڈا پلا کے دے وے او سیاں ہے اسی نہیں اسی تے مورکھ لوگ اسی کہنے پوت دے جی انہیں نہیں دیتا تے انہوں پتا ہے بھی انہوں تنگ کرے گا تا ہی نہیں دیتا انہیں پڑھائی کیتا ہے نہیں کوئی بھی بچہ دیتا تے دا مطلب یہ ہے بھی انہوں پتا ہے بھی دے چی ٹھیک ہے یہ سب کچھ رجا وچ چل رہا ہے وہ دے حکم وچ چل رہا ہے جی بندہ حکم سمجھ لوے جی وہ دی کھیت نو حکم دی کھیت نو جو ورت رہی ہے انہوں سمجھ لوے پھر ساری تمام پریشانیاں ختم ہو جائیں اسی دکھی ہیں پر دل وڈا کر لئیے ستگرو دے سدھانتاں نو اپنے جیون وچ لاگو کر لئیے دل ہی ایڈا وڈا کر لئیے بھی دکھ اپنے آپ چھوٹے ہو جائے دل ایڈا مضبوط کر لئیے بھی وڈیاں وڈیاں مصیبتاں چھوٹیاں جاپن جدو اسی انہوں کمزور کر لیں گے دل چھوٹا تے مصیبتاں وڈیاں ہو جاندیاں نے انہوں سٹرانگ کرن واسطے من قائم کرن واسطے گر شبدی ایہو من ہوڑی ہے شبد دا ہوڑا لانا چاہیے جیہدے کر کے من انہاں دکھاں نوں من نوں دکھاں نوں چلن دی ایہدے وچ طاقت دکھاں دا سامنا کرن واسطے اسی قائم ہو اس کر کے ساریاں ارداساں رب نہ سنے او سنے جیہدے وچ ساڈا پتا تے او بڑے لوگ سنسار چ ایداں دے بڑے نے ایداں دے جنہاں دے ہے کوئی نہیں بچے ہی کوئی نہیں بڑے او نے جنہاں دے ہے تے بڑے نے پر بندا کوئی نہیں تیاں وی نے پت وی نے تیاں وی نے پت وی نے پت نے پوترے نے تیاں نے دوترے نے رشتے دار سب نے پر بندا کوئی نہیں کوئی سار نہیں لیندا بہت سارے لوگ ایداں دے وی سنسار وچ ہن پر جدا کوئی نہیں بندا اودے سچے پاتشاہ ضرور بندے نے سچے پاتشاہ ضرور کرپا کردے نے جدا کوئی نہیں نہ بنتا جاپ کو مشکلات بنے ٹوئی کوئے نہ دے لاگو ہوئے دشمنا ساک پہ پج کھلے سبو پج آسرا چونکہ سب اسراؤ جتے کہیں دینے کوئی نہیں نہ کھلوندا جتے آوے اس پار برہم لگے نہ تتیبا جدے نام بھائی گرو دا ہردے جدے جوسیا ہے نا انہوں کدے تتیبا نہیں لگتی کچھ نہیں ہوندا اس کر کے گرمکھو ਉਹਦੇ ਭਾਣੇ ਵਿੱਚ ਰਹਿਣਾ ਚਾਹੀਦਾ ਮੈਂ ਸਾਡੇ ਮਹਾਂਪੁਰਖ ਸੰਤ ਮਹਾਰਾਜ ਸੰਤ ਬਾਬਾ ਕਰਮ ਸਿੰਘ ਜੀ ਮੈਂ ਜਿੰਨੇ ਵੀ ਉਹਨਾਂ ਦੇ ਦੀਵਾਨ ਸੁਣੇ ਜਾਂ ਉਹਨਾਂ ਦੀਆਂ ਟੇਪਾਂ ਸੁਣੀਆਂ ਨੇ ਇੱਕੋ ਗੱਲ ਤੇ ਜ਼ੋਰ ਦਿੰਦੇ ਹੁੰਦੇ ਸੀ ਕਿ ਭਾਈ ਭਾਣੇ ਵਿੱਚ ਰਜਾ ਚ ਰਹੋ ਉਹਨਾਂ ਦੀਆਂ ਜਿੰਨੀਆਂ ਵੀ ਕੈਸਤਾਂ ਨੇ ਉਹਦੇ ਵਿੱਚ ਰਜਾ ਚ ਚੱਲਣ ਦੀ ਗੱਲ ਬਾਰ 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 ਕਰਦੇ ਨੇ ਤੇ ਮੈਂ ਉਹਨਾਂ ਨੂੰ ਖੁਦ ਵੀ ਵੇਖਿਆ ਕਿਡਨੀਆਂ ਬਿਲਕੁਲ ਡਾਇਮੰਡ ਹੋ ਚੁੱਕੀਆਂ ਸਨ ਖਤਮ ਹੋ ਚੁੱਕੀਆਂ ਸਨ ਸਰੀਰ ਨਿਰਬਲ ਸੀ ਸੰਗਤਾਂ ਵਿਆਕੁਲ ਸਨ ਪਰ ਜਦੋਂ ਕਦੇ ਉਹਨਾਂ ਮਹਾਂਪੁਰਸ਼ਾਂ ਨੂੰ ਜਾ ਕੇ ਵੇਖਣਾ ਤੇ ਉਹਨਾਂ ਨੇ ਚਿਹਰੇ ਤੋਂ ਹਰ ਸਮੇਂ ਮੁਸਕਰਾਉਂਦੇ ਰਹਿਣਾ ਏਦਾਂ ਲੱਗਣਾ ਵੀ ਕੋਈ ਤਕਲੀਫ਼ ਹੈ ਹੀ ਇਹ ਉਹਨਾਂ ਦੀ ਗੱਲ ਨਹੀਂ, ਹੋਰ ਵੀ ਜਿੰਨੇ ਮਹਾਂਪੁਰਖ ਸਨ ਜਿਵੇਂ ਸੰਤ ਬਾਬਾ ਹਰਭਜਨ ਸਿੰਘ ਜੀ ਸਨ, ਤੁਹਾਡੇ ਚਕੌਰੀਆਂ ਦੇ ਸੱਜਣ ਕਈ ਬੈਠੇ ਨੇ, ਕਹਿੰਦੇ ਨੇ ਸਨ 86 ਦਾ ਵੇਲਾ ਸੀ, ਦਰਬਾਰ ਸਾਹਿਬ ਦੀ ਛੱਤ ਤੋਂ ਡਿੱਗ ਪਏ ਸੀ ਥੱਲੇ, ਛੱਤ ਦੇ ਖਲੋਤੇ ਦਰਬਾਰ ਸਾਹਿਬ ਤੋਂ ਥੱਲੇ ਡਿੱਗ ਪਏ, ਜਦੋਂ ਡਿੱਗ ਪਏ ਤੇ ਕਈ ਘੰਟੇ ਹੋਸ਼ ਤਾਂ ਆਈ, ਜਦੋਂ ਹੋਸ਼ ਆਈ ਤੇ ਕਹਿੰਦੇ ਕੀ ਹੋਇਆ ਮੈਨੂੰ ਤੇ ਪਤਾ ਹੀ ਨਹੀਂ ਲੱਗਿਆ। ਉਹਨਾਂ ਨੂੰ ਦੱਸਿਆ ਜਾਂਦਾ ਸੀ ਕਿ ਤੁਹਾਡੇ ਸਰੀਰ ਵਿੱਚ ਆਹ ਤੁਹਾਡੀਆਂ ਪਸਲੀਆਂ ਬਹਿ ਗਈਆਂ ਨੇ ਜਾਂ ਆਹ ਤਕਲੀਫ ਹੈ, ਉਹ ਆਪ ਇੰਨੇ ਸਰੀਰ ਤੋਂ ਪਰੇ ਸੀ ਕਿ ਪਤਾ ਹੀ ਨਹੀਂ ਸੀ। ਸੋ ਜਿਹੜੇ ਰਜਾ ਵਿੱਚ ਚੱਲਣ ਵਾਲੇ ਹੁੰਦੇ ਨੇ ਉਹ ਕਹਿੰਦੇ ਨੇ ਮਾਲਕਾ ਦੁੱਖ ਦੇ ਸੁੱਖ ਦੇ ਅਸੀਂ ਤੇਰੇ ਬਣ ਗਏ, ਜਿਵੇਂ ਰੱਖਣਾ ਹੈ ਰੱਖ। ਜੇ ਮੈਂ ਅਰਜ ਕਰਦਾ ਰਹਿੰਦਾ ਹਮੇਸ਼ਾ ਕਿ ਕੰਡਿਆਂ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਏ ਨੇ ਤੇ ਕੰਡਿਆਂ ਤੇ ਵੀ ਕਹਿੰਦੇ ਨੇ ਮੈਂ ਖੁਸ਼ ਹਾਂ। ਦਇਆ ਸਿੰਘ ਰੋਂਦਾ ਸੀ ਜੀ, ਕਹਿੰਦਾ ਸੱਚੇ ਪਾਤਸ਼ਾਹ ਜਿਵੇਂ ਕਲਗੀਆਂ ਵਾਲਿਆ ਚੰਨ ਮਾਹੀਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ, ਹੀਰੇ ਜੜੇ ਰੰਗੀਲੇ ਭੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ, ਮਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਛੁਹਾਈ ਤੈਨੂੰ, ਮਾਂ ਨੇ ਸਮਝ ਕੇ ਬਰਫ ਦਾ ਚੰਨ ਚਿੱਟਾ ਤੱਤੀ ਵਾਰ ਨਾ ਚਾਨਣਾ ਲਾਈ ਤੈਨੂੰ, ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ, ਮੈਂ ਹੈਰਾਨ ਹਾਂ ਗੁਜਰੀ ਦੇ ਸੋਹਲ ਫੁੱਲਾਂ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ, ਤੁਸੀਂ ਸੂਲਾਂ ਤੇ ਕਿਵੇਂ ਪੈ ਗਏ ਮੈਂ ਹੈਰਾਨ, ਇੰਨੇ ਪਿਆਰ ਨਾਲ ਤੁਹਾਡੀ ਮਾਂ ਨੇ ਪਾਲਿਆ ਬਰਫ਼ ਦਾ ਚੰਨ ਸਮਝ ਕੇ ਤੱਤੀ ਵਾਰ ਨਾ ਲੱਗਣ ਦਿੱਤੀ ਤੇ ਤੁਸੀਂ ਤੇ ਕੰਡਿਆਂ ਤੇ ਏਦਾਂ ਪਏ ਹੋ ਜਿਵੇਂ ਬੜਾ ਆਨੰਦ ਆ ਰਿਹਾ। ਮਹਾਰਾਜ ਸਾਹਿਬ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚਬਾਈ ਮੈਨੂੰ, ਦਇਆ ਸਿੰਘ ਜੇ ਸੱਚ ਤੂੰ ਪੁੱਛ ਨਾ ਆਏ ਐਸੀ ਨੀਂਦ ਨਾ ਕਦੇ ਵੀ ਆਈ ਮੈਨੂੰ। ਮਹਾਰਾਜ ਕਹਿੰਦੇ ਨੇ ਅੱਜ ਵਰਗੀ ਨੀਂਦ ਕਦੇ ਆਈ ਹੋਈ ਨਹੀਂ, ਇਹ ਹੈ ਕੀ ਇਕਾਗਰਤਾ ਬਖਸ਼ੋ, ਇਹ ਹੈ ਕੀ ਇਹ ਸਿਰਫ ਭਾਣਾ ਮੰਨਣ ਦੀ ਜਾਚ ਮਹਾਰਾਜ ਸਿਖਾਉਂਦੇ ਪਏ। ਇਹ ਸੱਚੇ ਪਾਤਸ਼ਾਹ ਭਾਣਾ ਮੰਨਣਾ ਦੱਸਦੇ ਆ ਕਿ ਭਾਣੇ ਵਿੱਚ ਕਿਵੇਂ ਚੱਲਣਾ ਹੈ, ਰਜਾ ਵਿੱਚ ਕਿਵੇਂ ਚੱਲਣਾ ਹੈ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰ ਨੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ। ਵੇਖੋ ਕੰਡੇ ਨੇ ਅਲਗੀਧਰ ਕਹਿੰਦੇ ਨੇ ਦਿੱਤੇ ਤੇ ਯਾਰ ਨੇ ਹੈ ਤੇ ਮੇਰੇ ਮਾਲਕ ਦੇ ਦਿੱਤੇ ਹੋਏ, ਉਹਦੇ ਦਿੱਤੇ ਨੇ ਤੇ ਕੰਡੇ ਹੀ ਚੰਗੇ ਨੇ, ਉਹ ਮਖਮਲੀ ਆਸਣ ਦੇ ਰਿਹਾ ਤੇ ਕੀ ਹੋ ਗਿਆ ਜੇ ਕੰਡੇ ਦੇ ਦਿੱਤੇ ਨੇ, ਹੈ ਤੇ ਉਹਦੇ ਦਿੱਤੇ ਨੇ। ਯਾਰ ਮਾਲਕ ਨੂੰ ਵੀ ਕਹਿੰਦੇ ਨੇ ਸੁਣ ਯਾਰ ਹਮਾਰੇ ਸੇ ਇੱਕ ਕਰੋ ਬੇਨੰਦੀ, ਯਾਰ ਵੀ ਆਖਿਆ ਰੱਬ ਨੂੰ। ਵੇਖੋ ਕਈ ਧਰਮਾਂ ਵਿੱਚ ਪਰਮੇਸ਼ਰ ਨੂੰ ਪਿਤਾ ਕਰਕੇ ਮੰਨਿਆ, ਕਈ ਧਰਮਾਂ ਵਿੱਚ ਮਾਂ ਦੇ ਰੂਪ ਵਿੱਚ ਪਰਮੇਸ਼ਰ ਨੂੰ ਯਾਦ ਕੀਤਾ ਜਾਂਦਾ, ਜਿਵੇਂ ਮਾਂ ਬੜੀਆਂ ਮੂਰਤੀਆਂ ਇਹ ਮਾਂ ਮਾਂ ਕਰਕੇ ਰੱਬ ਨੂੰ ਮੰਨਿਆ ਜਾਂਦਾ, ਕਈ ਧਰਮਾਂ ਵਿੱਚ ਯਾਰ ਮੰਨਦੇ ਨੇ, ਕਈ ਧਰਮਾਂ ਵਿੱਚ ਪਤੀ ਪਰਮੇਸ਼ਰ ਕਰਕੇ ਪੂਜਿਆ ਜਾਂਦਾ, ਪਰ ਸਿੱਖ ਧਰਮ ਐਸਾ ਜਿੱਥੇ ਆਖਿਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਸਾਰਿਆਂ ਰੂਪਾਂ ਚ ਤੂੰ ਹੀ ਹੈ, ਸਾਰਿਆਂ ਰੂਪਾਂ ਵਿੱਚ ਸਿੱਖ ਧਰਮ ਵਿੱਚ ਯਾਰ ਵੀ ਆਖਿਆ, ਪਿਤਾ ਵੀ ਆਖਿਆ, ਮਾਂ ਵੀ ਆਖਿਆ, ਇੱਥੇ ਸਾਰਿਆਂ ਰੂਪਾਂ ਵਿੱਚ ਤੂੰ ਹੀ ਹੈ। ਤੇ ਮਹਾਰਾਜ ਵੇਖੋ ਇੱਕੋ ਹੀ ਗੱਲ ਕਹਿੰਦੇ ਨੇ ਕਿ ਹੈ ਤੇ ਮੇਰੇ ਮਾਲਕ ਦਾ ਦਿੱਤਾ ਹੋਇਆ, ਜਿਹੋ ਜਿਹਾ ਉਹਨੇ ਦੇ ਦਿੱਤਾ ਹੈ ਜੇ ਉਹਨੂੰ ਕੰਡੇ ਪ੍ਰਵਾਨ ਨੇ ਤੇ ਮੈਂ ਕੰਡਿਆਂ ਤੇ ਵੀ ਖੁਸ਼ ਹਾਂ। ਸਾਨੂੰ ਸੱਚ ਚੰਗਾ ਯਾਰੜੇ ਸੱਚ ਚੰਗਾ ਯਾਰੜੇ ਸਤਿ ਸ਼੍ਰੀ ਅਕਾਲ। ਹੁੰਦਾ ਬਸ ਉਹ ਚੰਗਾ ਹੀ ਚੰਗਾ ਹੈ। ਜੇ ਕੰਡੇ ਦਿੱਤੇ ਆ ਤੇ ਇਹਦੇ ਵਿੱਚ ਵੀ ਪੱਲਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਜਾ ਵਿੱਚ ਰਹਿਣਾ ਭਾਣੇ ਵਿੱਚ ਰਹਿਣਾ। ਇਸ ਕਰਕੇ ਗੁਰਮੁਖੋ ਬੜੇ ਲੋਕ ਐਸੇ ਨੇ ਜਿਨ੍ਹਾਂ ਦਾ ਹੈ ਕੋਈ ਨਹੀਂ, ਬੜੇ ਉਹ ਨੇ ਜਿਨ੍ਹਾਂ ਦੇ ਹੈ ਬੜੇ ਨੇ ਪਰ ਬਣਦਾ ਕੋਈ ਨਹੀਂ। ਔਰ ਬੜੇ ਗੁਰਮੁਖ ਵੇਖਿਆ ਕੋਈ ਨਾ ਬਣੇ, ਸਤਿਗੁਰੂ ਤੇ ਟੇਕ ਰੱਖਦੇ ਕਹਿੰਦੇ ਸਤਿਗੁਰੂ ਤੇ ਸਾਡੇ ਨੇ, ਜਿਨ੍ਹਾਂ ਦੇ ਪੰਜ ਪੰਜ ਚਾਰ ਚਾਰ ਨੇ ਉਹਨਾਂ ਨੇ ਕਿਹੜਾ ਨਾਲ ਲੈ ਕੇ ਜਾਣੇ ਨੇ, ਸਾਰਿਆਂ ਨੇ ਇੱਥੇ ਹੀ ਰਹਿ ਜਾਣਾ। ਗੁਰਮੁਖੋ ਪੁੱਤਰ ਭਾਵੇਂ ਅਗਨੀ ਲਾ ਉਸ ਵੇਲੇ ਲਾਂਬੂ ਲਾ ਦੇਵੇ, ਚੰਡਾ ਲਾ ਦੇਵੇ, ਭਾਵੇਂ ਕੋਈ ਹੋਰ ਲਾ ਦੇਵੇ, ਪਰ ਇਹਨੇ ਤੇ ਖਾਸ ਹੋ ਜਾਣਾ ਇੱਕ ਦਿਨ, ਨਵੇੜਾ ਤੇ ਇੱਥੇ ਹੀ ਹੋਣਾ, ਹਿਸਾਬ ਕਿਤਾਬ ਤੇ ਸਾਡੀ ਜਿੰਦੜੀ ਨਾਲ ਹੋਣਾ ਨਾ। ਗੁਰਮੁਖੋ ਕੱਲ ਵੀ ਅਰਜਾਬ ਜੀ ਦੇ ਚਰਨਾਂ ਵਿੱਚ ਕੀਤੀ ਸੀ। ਇਸ ਕਰਕੇ ਮਹਾਰਾਜ ਕੋਲ ਬੱਚਾ ਆਇਆ, ਕਹਿੰਦਾ ਮਹਾਰਾਜ ਮੈਂ ਸੁਣਿਆ ਹੈ ਇੱਥੇ ਨਥਾਵਿਆਂ ਨੂੰ ਥਾਂ ਮਿਲ ਜਾਂਦੀ, ਮੇਰੇ ਤੇ ਮਿਹਰ ਕਰੋ, ਸੱਚੇ ਪਾਤਸ਼ਾਹ ਕਿਰਪਾ ਕਰੋ, ਬਖਸ਼ਿਸ਼ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਾਕਾ ਤੇਰਾ ਨਾਂ ਕੀ ਹੈ? ਕਹਿੰਦਾ ਸੱਚੇ ਪਾਤਸ਼ਾਹ ਮੇਰਾ ਨਾਂ ਹੈ ਪੈਂਦੇ ਖਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਰਹਿ ਜਾ ਭਾਈ। ਉਸੇ ਵੇਲੇ ਬਚਨ ਕੀਤਾ, ਉਹ ਕਹਿੰਦੇ ਸੰਗਤੇ ਸਾਰੇ ਸਿੱਖ ਬੈਠੇ ਸੀ ਆਲੇ ਦੁਆਲੇ, ਮਹਾਰਾਜ ਕਹਿੰਦੇ ਇਹ ਬੜਾ ਨਾਮੀ ਸੂਰਮਾ ਹੋਇਆ, ਤਕੜਾ ਸੂਰਮਾ ਹੋਏਗਾ, ਦੋ ਦੋ ਵੱਡੇ ਵੱਡੇ ਭਲਵਾਨ ਵੀ ਇਹਦੇ ਸਾਹਮਣੇ ਦੋ ਇਕੱਠੇ ਆ ਜਾਣ ਅੜ ਨਹੀਂ ਸਕਣਗੇ, ਇਹ ਕੱਲੇ ਹੀ ਕਈਆਂ ਤੇ ਭਾਰੂ ਹੋਇਆ ਕਰੇਗਾ। ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਬਚਨ ਸੀ। ਕਹਿੰਦੇ ਕੋਈ ਕਸਰ ਨਾ ਛੱਡਿਓ, ਇਹਨੂੰ ਪੂਰਾ ਖਵਾਉਣਾ, ਇਹਨੂੰ ਪੂਰਾ ਤਕੜਾ ਬਣਾਉਣਾ, ਤਕੜਾ ਪਹਿਲਵਾਨ ਬਣਾਵਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਮੰਨਿਆ, ਸਿੱਖਾਂ ਨੇ ਬੜੀ ਪੈਂਦੇ ਖਾਂ ਦੀ ਸੇਵਾ ਕਰਨੀ। ਕਈ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਦੁੱਧ ਮੰਗਾਉਣਾ, ਬਾਲਟੀ ਭਰ ਕੇ ਦੁੱਧ ਹੀ ਰੱਖ ਲੈਣੀ, ਕਹਿੰਦੇ ਪੈਂਦੇ ਖਾਂ ਪੀ ਪਾਈ, ਸਰੀਰ ਕਰਕੇ ਤਕੜਾ ਸੀ ਦੁੱਧ ਪੀਣਾ, ਮੱਖਣ ਮਹਾਰਾਜ ਨੇ ਘਿਓ ਆਪ ਮਹਾਰਾਜ ਨੇ ਕਹਿਣਾ। ਪਹਿਲੇ ਸਮਿਆਂ ਵਿੱਚ ਲੋਕ ਡੀਕ ਲਾ ਕੇ ਘਿਓ ਪੀ ਜਾਂਦੇ ਸੀ, ਪੁਰਾਣੇ ਬਜ਼ੁਰਗ ਹੁਣ ਵੀ ਕਈ ਇੱਦਾਂ ਦੇ ਦੱਸਦੇ ਆ। ਹੁਣ ਅੱਜ ਕੱਲ੍ਹ ਵੇਖ ਲਓ ਜੇ ਡਾਕਟਰ ਕੋਲ ਚਲੇ ਜਾਓ, ਮਿੱਠਾ ਨਾ ਖਾਈ, ਠਿੰਦਾ ਨਾ ਖਾਈ, ਨਮਕ ਨਾ ਖਾਈ, ਹੈ ਕੀ ਰਹਿ ਕੀ ਗਿਆ ਪਿੱਛੇ? ਜਿਹੜੀ ਵੀ ਚੀਜ਼ ਤੁਸੀਂ ਵੇਖੋਗੇ ਆਹ ਵੀ ਨਾ ਖਾਓ, ਆਹ ਵੀ ਨਾ ਖਾਓ, ਆਹ ਵੀ ਨਾ ਖਾਓ, ਕਿਉਂਕਿ ਅੱਜ ਸਮਾਂ ਬੜਾ ਬਦਲ ਗਿਆ, ਬਿਮਾਰੀਆਂ ਇੰਨੀਆਂ ਫੈਲਦੀਆਂ ਜਾ ਰਹੀਆਂ ਨੇ, ਹਰ ਚੀਜ਼ ਵਿੱਚ ਮਿਲਾਵਟ। ਪਹਿਲਾਂ ਜਿੰਨੀ ਖੇਤੀ ਹੁੰਦੀ ਸੀ ਜਾਂ ਜਿਹੜੀਆਂ ਸਬਜ਼ੀਆਂ ਘਰਾਂ 'ਚ ਲਾਉਂਦੇ ਸੋ, ਉਹਦੇ ਵਿੱਚ ਕਿਹੜੀਆਂ ਸਪਰੇਆਂ ਹੁੰਦੀਆਂ ਸੀ? ਕੋਈ ਜ਼ਹਿਰ ਹੈ ਤਾਂ ਹੈ ਤੇ ਜ਼ਹਿਰ ਹੀ ਹੈ। ਹੁਣ ਕੋਈ ਚੀਜ਼ ਐਸੀ ਬਚੀ ਹੋਈ ਨਹੀਂ, ਭਾਵੇਂ ਕੋਈ ਫਸਲ ਹੋਵੇ ਉੱਤੇ ਦਵਾਈਆਂ ਕੀਟਨਾਸ਼ਕ ਜਿਹੜੀਆਂ ਦਵਾਈਆਂ ਪਾਉਂਦੇ ਆ, ਉਹ ਦਵਾਈਆਂ ਦਾ ਅਸਰ ਸਰੀਰਾਂ ਉੱਤੇ ਹੋ ਰਿਹਾ। ਹੁਣ ਬਿਮਾਰੀਆਂ ਇੰਨੀਆਂ ਲੱਗਦੀਆਂ ਜਾ ਰਹੀਆਂ ਨੇ, ਪੁਰਾਣੇ ਬਜ਼ੁਰਗ ਅਜੇ ਜਿਹੜੇ ਪੁਰਾਣੀਆਂ ਖੁਰਾਕਾਂ ਜਿਨ੍ਹਾਂ ਨੇ ਖਾਧੀਆਂ ਨੇ ਉਹ ਤਕੜੇ ਨੇ। ਨੌਜਵਾਨ ਜਿਹੜੇ ਬੱਚੇ ਅੱਜ ਕੱਲ੍ਹ ਦੇ ਸਮੇਂ ਵਾਲੇ ਉਹ ਤੇ ਦੇਖਦੇ ਹਾਂ ਆਪਾਂ ਕਿ ਬਹੁਤ ਦਿਨ ਪਰ ਦਿਨ ਜਿਹੜੀ ਹਾਲਤ ਜਿਹੜੀ ਹੈ ਗੰਭੀਰ ਹੁੰਦੀ ਜਾ ਰਹੀ ਹੈ। ਪਹਿਲੇ ਸਮਿਆਂ ਵਿੱਚ ਲੋਕ ਕੁਦਰਤ ਨਾਲ ਜੁੜੇ ਹੋਏ ਸਨ, ਕਾਦਰ ਤੇ ਕੁਦਰਤ ਨਾਲ ਜੁੜੇ ਰਹੋ, ਤਨ ਤੇ ਮਨ ਠੀਕ ਰਹਿੰਦਾ। ਦੋ ਹੀ ਚੀਜ਼ਾਂ ਨੇ, ਇੱਕ ਕਾਦਰ ਇੱਕ ਕੁਦਰਤ। ਤੁਸੀਂ ਕਾਦਰ ਤੋਂ ਉਲਟ ਚੱਲੋ ਤੁਹਾਡਾ ਮਨ ਬਿਮਾਰ ਹੋ ਜਾਏਗਾ, ਰੱਬ ਤੋਂ ਉਲਟ ਚੱਲੋ ਮਨ ਰੋਗੀ, ਕੁਦਰਤ ਤੋਂ ਉਲਟ ਚੱਲੋਗੇ ਤੇ ਤਨ ਰੋਗੀ ਹੋ ਜਾਏਗਾ। ਪਹਿਲੇ ਸਮਿਆਂ ਵਿੱਚ ਲੋਕ ਵੇਲੇ ਨਾਲ ਆਰਾਮ ਕਰਦੇ ਸੀ। ਸਵਖਤੇ ਸਿਆਣੇ ਹੁਣ ਵੀ ਦੱਸਦੇ ਆ, ਕਹਿੰਦੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਸੀ, ਪਹੁ ਫਟਾਲਾ ਹੁੰਦਾ ਸੀ, ਉਸ ਵੇਲੇ ਖੇਤਾਂ ਨੂੰ ਹਲ ਲੈ ਕੇ ਕਿਸਾਨ ਤੁਰ ਪੈਂਦੇ ਸੀ, ਹਲ ਵਾਹੁਣ ਵਾਸਤੇ ਜਾਂਦੇ ਸੀ। ਕਦੋਂ? ਜਦੋਂ ਦਿਨ ਚੜ੍ਹਦਾ ਸੀ ਤੇ ਉਸ ਵੇਲੇ ਤੱਕ ਉਹ ਖੇਤਾਂ ਵਿੱਚ ਅੱਪੜ ਵੀ ਜਾਂਦੇ ਸਨ ਤੇ 8-9 ਵਜੇ ਤੱਕ, ਜਦੋਂ ਤੱਕ ਅੱਜ ਲੋਕ ਉੱਠਦੇ ਨੇ ਉਦੋਂ ਤੱਕ ਉਹ ਅੱਧਾ ਆਪਣਾ ਕੰਮ ਨਿਬੇੜ ਲੈਂਦੇ ਸੀ। ਕਿਉਂਕਿ ਜੇ ਤੁਸੀਂ ਸੌਣ ਦੇ ਟਾਈਮ ਸੌਵੋਗੇ, ਜਾਗਣ ਦੇ ਟਾਈਮ ਜਾਗੋਗੇ, ਕੁਦਰਤ ਨੇ ਨਿਯਮ ਬਣਾਇਆ ਹੈ। ਰਾਤ ਦਾ ਸਮਾਂ ਸਾਰੀ ਕਾਇਨਾਤ ਸੁੱਤੀ ਪਈ ਹੈ, ਜੇ ਤੁਸੀਂ 12 ਵਜੇ ਤੱਕ ਜਾਗਦੇ ਹੋ ਤੇ ਕੁਦਰਤ ਤੋਂ ਉਲਟ ਚੱਲ ਰਹੇ ਹੋ, ਬਿਮਾਰ ਹੋਏਗਾ ਤਨ। ਤੇ ਜੇ ਕੁਦਰਤ ਦੇ ਹਿਸਾਬ ਨਾਲ ਚੱਲਣਾ ਚਾਹੁੰਦੇ ਆ, ਵੇਖੋ ਇੱਕ ਤੇ ਜਾਗਣਾ ਆਇਆ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਕਹਿੰਦੇ ਜੇ ਜਾਗੋ ਉਹਦੀ ਕੀਰਤੀ ਕਰਦੇ ਜਾਗੋ ਫਿਰ ਕੋਈ ਮਾੜੀ ਗੱਲ ਨਹੀਂ। ਮਾਲਕ ਦੇ ਗੁਣ ਗਾਉਂਦੇ ਆ ਜਾਗੋ, ਪਰ ਜਿਹੜੇ ਲੋਕ 2-2 ਵਜੇ ਤੱਕ ਟੈਲੀਵਿਜ਼ਨ ਵੇਖਦੇ ਰਹਿੰਦੇ ਨੇ ਸਵੇਰੇ, ਫਿਰ 9-9 ਵਜੇ ਤੱਕ ਉੱਠਦੇ ਨਹੀਂ, ਕੁਦਰਤ ਦੇ ਜਦੋਂ ਨਿਯਮ ਤੋਂ ਉਲਟ ਚੱਲਨੇ ਆ, ਫਿਰ ਜਿਹੜਾ ਤਨ ਹੈ ਰੋਗੀ ਹੋ ਜਾਂਦਾ, ਬਿਮਾਰੀ ਫੈਲ ਜਾਂਦੀ। ਫਿਰ ਗੁਰਮੁਖੋ ਵੇਖੋ 8-9 ਵਜੇ 10 ਵਜੇ ਉੱਠਣਾ ਇਹ ਨਹੀਂ ਗੱਲ। ਹੁਣ ਪੁਰਾਣੇ ਸਮਿਆਂ 'ਚ ਲੋਕ ਵੇਲੇ ਨਾਲ ਉੱਠਦੇ ਸੀ, ਜੀਵਨ ਜਿਵੇਂ ਕਿਤੇ ਸਫ਼ਰ ਤੇ ਜਾਣਾ ਇੱਕ ਭਾਈ ਨੂੰ ਰਸਤਾ ਪੁੱਛਿਆ, ਉਹਨੂੰ ਆਖਿਆ ਕਿ ਫਲਾਣੇ ਥਾਂ ਤੇ ਜਾਣਾ ਕਿੰਨਾ ਟਾਈਮ ਲੱਗੇਗਾ? ਕਹਿੰਦਾ ਵੇਖੋ 12 ਘੰਟੇ ਦਾ ਸਫ਼ਰ ਹੈ, ਪਰ ਜੇ ਤੁਸੀਂ ਤੜਕੇ ਤੜਕੇ ਜਾਓ ਨਾ, ਜਿਹੜਾ ਸਫ਼ਰ 9 ਵਜੇ ਚੱਲ ਕੇ ਰਾਤ ਦੇ 9 ਵਜੇ ਨਿਬੜਨਾ ਹੈ, ਜੇ ਤੜਕੇ ਹੀ ਕਿਤੇ ਤੁਸੀਂ 4 ਵਜੇ ਚੱਲ ਪਾਓ ਤੇ 12-1 ਵਜੇ ਉੱਥੇ ਅੱਪੜ ਜਾਓਗੇ ਸਿਰੇ। ਉਹਨੇ ਨਾਲ ਇਹ ਗੱਲ ਕਹਿਤੀ, ਕਹਿੰਦੇ ਜੇ ਤੜਕਾ ਹੋਵੇ ਨਾ ਜ਼ਿੰਦਗੀ ਚ ਤੇ ਗੱਲ ਹੀ ਕੁਝ ਵੱਖਰੀ ਹੈ। ਮੈਂ ਉਸ ਵੇਲੇ ਸੋਚ ਰਿਹਾ ਸਾਂ ਵੀ ਗੱਲ ਤੇ ਠੀਕ ਹੈ, ਸਬਜ਼ੀ ਖਾਓ ਅੱਜ ਕੱਲ ਹਰ ਕੋਈ ਕਹਿੰਦਾ ਹੈ ਵੀ ਸਾਗ ਬਣਿਆ ਹੈ, ਪਰ ਤੜਕਾ ਲਾ ਦਿਓ ਗੱਲ ਹੀ ਕੁਝ ਵੱਖਰੀ ਹੈ। ਜੇ ਜ਼ਿੰਦਗੀ ਵਿੱਚ ਕੋਈ ਵੀ ਸਬਜ਼ੀ ਬਣਾਉਂਦੇ ਹੋ ਆਪਣੀ ਘਰ ਦੀ ਗੱਲ ਹੈ, ਕਹਿੰਦੇ ਜੇ ਤੜਕਾ ਲੱਗ ਜਾਏ ਤੇ ਗੱਲ ਹੀ ਵੱਖਰੀ ਹੈ। ਜਿਹੜੇ ਬੰਦੇ ਦੀ ਜ਼ਿੰਦਗੀ ਚ ਤੜਕਾ ਆ ਜਾਏਗਾ ਉਹਦੀ ਗੱਲ ਹੀ ਕੁਝ ਵੱਖਰੀ ਹੋ ਜਾਏਗੀ, ਜ਼ਿੰਦਗੀ ਦਾ ਸਵਾਦ ਹੀ ਬਦਲ ਜਾਏਗਾ। ਜਿਹੜਾ ਤੜਕੇ ਉੱਠਦਾ ਹੈ ਅੰਮ੍ਰਿਤ ਵੇਲੇ ਉੱਠਦਾ, ਤੜਕਾ ਸਵੇਰੇ ਅੰਮ੍ਰਿਤ ਵੇਲੇ ਉੱਠਣਾ। ਪਿੰਨੀ ਰਹਿਣੜੀਏ ਚਮਕਣ ਤਾਰੇ, ਜਾਗ ਸੰਤ ਜਨਾ ਮੇਰੇ ਰਾਮ ਪਿਆਰ। ਚਲੋ ਤੇ ਜਿਨ੍ਹਾਂ ਦੀ ਸੁਰਤ ਜਾਗ ਪੈਂਦੀ ਹੈ ਉਹ ਤਿੰਨ ਦਿਨ ਰਾਤ ਰਹਿਣ ਦਿਨ ਸੁਪ੍ਰਭਾਤ ਤੂੰ ਹੈ ਹੰਗਾਵਣਾ। ਭਾਵੇਂ ਰਾਤ ਹੈ ਭਾਵੇਂ ਦਿਨ ਹੈ ਭਾਵੇਂ ਜੋ ਮਰਜੋ ਤੇ ਮਾਲਕ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਕਹੋ ਨਾਨਕ ਤਿੰਨ ਸਭ ਕੁਛ ਨੀਕਾ ਜੋ ਪ੍ਰਭ ਕੀ ਸਰਨਾਗਣਾ। ਉਹਨਾਂ ਦਾ ਜਾਗਣਾ ਸੌਣਾ ਸਭ ਪ੍ਰਵਾਨ ਹੈ ਜੋ ਉਹਦੀ ਸ਼ਰਨ ਵਿੱਚ ਰਹਿੰਦੇ ਨੇ, ਉਹ ਵੱਖਰੀ ਗੱਲ ਹੈ। ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੁਦਰਤ ਤੋਂ ਉਲਟ ਨਾ ਚੱਲਿਆ ਜਾਏ। ਕੁਦਰਤ ਤੇ ਕਾਦਰ ਇਹ ਦੋ ਹੀ ਗੱਲਾਂ ਨੇ। ਕੁਦਰਤ ਤੋਂ ਉਲਟ ਚੱਲੀਏ ਤਨ ਬਿਮਾਰ ਹੋ ਜਾਏਗਾ, ਕਾਦਰ ਤੋਂ ਉਲਟ ਚੱਲੀਏ ਮਨ ਬਿਮਾਰ ਹੋ ਜਾਏਗਾ। ਸਵੇਰੇ ਉੱਠਣਾ ਇਸ਼ਨਾਨ ਕਰਨਾ, ਬੜੇ ਲੋਕ ਵੇਖੋ ਨਗ ਪਾਉਂਦੇ ਨੇ, ਨਗ ਹੱਥਾਂ ਚ ਉਂਗਲਾਂ ਚ ਤੁਸੀਂ ਵੇਖੇ ਨੇ ਬੜਿਆਂ ਨੇ ਪਾਏ ਹੋਏ ਨੇ। ਮੈਨੂੰ ਇੱਕ ਪੰਡਿਤ ਜੀ ਮਿਲੇ, ਪੰਡਿਤ ਜੀ ਤੇ ਨਹੀਂ ਉਹ ਬੜੇ ਪਿਆਰ ਵਾਲੇ ਵਿਦਵਾਨ ਹਨ ਤੇ ਸਵਾਮੀ ਬ੍ਰਹਮ ਦੇਵ ਉਹ ਬਹੁਤ ਰੰਗੇ ਹੋਏ ਨੇ, ਬੜੀਆਂ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਨੇ। ਉਹ ਸਾਡੇ ਸਥਾਨ ਤੇ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਸਵਾਮੀ ਜੀ ਮੈਨੂੰ ਇਹ ਦੱਸੋ ਵੀ ਜਿਹੜਾ ਨਗ ਹੈ ਲੋਕ ਪਾਉਂਦੇ ਨੇ ਗਲਾਂ ਚ ਪਾਉਂਦੇ ਨੇ ਹੱਥਾਂ ਚ ਪਾਉਂਦੇ ਨੇ, ਕੀ ਇਹਦਾ ਕੋਈ ਅਸਰ ਹੁੰਦਾ ਹੈ? ਮੈਨੂੰ ਕਹਿੰਦੇ ਹੁੰਦਾ ਹੈ। ਮੈਂ ਕਿਹਾ ਕਿਵੇਂ? ਕਹਿੰਦੇ ਗ੍ਰਹਿ ਨੇ ਨਾ ਜਿਹੜੇ ਇਹ ਪੰਜ ਤੱਤਾਂ ਦਾ ਸਰੀਰ ਬਣਿਆ ਉਹਨਾਂ ਵਿੱਚੋਂ ਇੱਕ ਤੱਤ ਆਕਾਸ਼ ਹੈ, ਪੰਜਾਂ ਤੱਤਾਂ ਦਾ ਆਕਾਸ਼ ਵਿੱਚ ਗ੍ਰਹਿ ਨੇ, ਉਹ ਇੱਕ ਚੁੰਬਕ ਹੈ ਜਿਹੜੀ ਸਾਡੀ ਬੋਡੀ ਨੂੰ ਉਹਦੀਆਂ ਕਿਰਨਾਂ ਛੂਟ ਨਹੀਂ ਨਾ ਕਰਦੀਆਂ, ਫਿੱਟ ਨਹੀਂ ਬਹਿੰਦੀਆਂ, ਉਹਦੇ ਹਿਸਾਬ ਨਾਲ ਇੱਕ ਨਗ ਪਾ ਦਿੱਤਾ ਜਾਂਦਾ ਹੈ ਜਿਹਦੇ ਕਰਕੇ ਇਹਦੇ ਵਿੱਚੋਂ ਜਿਹੜੀਆਂ ਕਿਰਨਾਂ ਨਿਕਲਦੀਆਂ ਨੇ ਜਿਹੜੀਆਂ ਉਹਦੇ ਚੋਂ ਕਿਰਨਾਂ ਨਿਕਲਦੀਆਂ ਨੇ ਉਹਦਾ ਜਵਾਬ ਦਿੰਦੀਆਂ ਨੇ, ਇਸ ਕਰਕੇ ਸਰੀਰ ਠੀਕ ਰਹਿੰਦਾ। ਉਹਨਾਂ ਨੇ ਮੈਨੂੰ ਆਪਣੇ ਤਰੀਕੇ ਨਾਲ ਦੱਸਿਆ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਫਿਰ ਇਹਦਾ ਮਤਲਬ ਵੀ ਨਗ ਪਾਉਣ ਵਾਲੇ ਸਹੀ ਨੇ, ਸਿੱਖ ਤੇ ਪਾਉਂਦਾ ਨੀ ਨਗ? ਸਿੱਖ ਜਿਹੜਾ ਅੰਮ੍ਰਿਤਧਾਰੀ ਹੈ ਉਹ ਏਦਾਂ ਛਾਪਾਂ ਜੀਆਂ ਮੁੰਦਰੀਆਂ ਪਾਈ ਫਿਰੇ, ਨਗ ਪਾਈ ਫਿਰੇ, ਉਹ ਸੋਹਣਾ ਨੀ ਲੱਗਦਾ? ਸਿੱਖ ਲਈ ਫਿਰ ਕੀ ਹੈ? ਉਹ ਆਖਣ ਲੱਗਾ, ਬਾਬਾ ਜੀ ਇੱਕ ਗੱਲ ਪੱਕੀ ਹੈ, ਕੋਈ ਪੰਡਿਤ ਇਸ ਗੱਲ ਨੂੰ ਚੈਲੰਜ ਨਹੀਂ ਕਰ ਸਕਦਾ। ਕਹਿੰਦੇ ਨਗ ਵਿੱਚੋਂ ਕਿਰਨਾਂ ਨਿਕਲਦੀਆਂ ਨੇ ਜਿਹੜੀਆਂ ਗ੍ਰਹਿਆਂ ਦੀਆਂ ਆਉਣ ਵਾਲੀਆਂ ਕਿਰਨਾਂ ਨੂੰ ਰੋਕਦੀਆਂ ਨੇ, ਮਾੜਾ ਅਸਰ ਸਰੀਰ ਤੇ ਨਹੀਂ ਹੋਣ ਦਿੰਦੀਆਂ। ਮੈਂ ਕਿਹਾ ਸਿੱਖ ਕੀ ਕਰੇ? ਕਹਿੰਦੇ ਸਵੇਰੇ ਉੱਠ ਕੇ ਕਲਗੀਧਰ ਨੇ ਆਖਿਆ ਵੀ ਹਰ ਸਿੱਖ ਕੇਸੀ ਇਸ਼ਨਾਨ ਕਰੇ। ਮੈਂ ਬਹੁਤ ਵਾਰ ਦੁਆਨਾ ਚ ਕਹਿੰਦਾ ਰਹਿੰਦਾ, ਸਾਡੇ ਮਹਾਂਪੁਰਖਾਂ ਨੇ ਕਹਿਣਾ ਭਾਈ ਕੇਸੀ ਇਸ਼ਨਾਨ ਕਰਿਆ ਕਰੋ, ਉਹਨਾਂ ਨੇ ਕਹਿਣਾ ਕੁੱਤਾ ਇਸ਼ਨਾਨ ਨਾ ਕਰਿਆ ਕਰੋ। ਕਈ ਵਾਰੀ ਹੱਸ ਕੇ ਕਹਿਣਾ ਕੁੱਤਾ ਇਸ਼ਨਾਨ ਕੀ ਹੁੰਦਾ ਹੈ? ਕਹਿੰਦੇ ਕੁੱਤਾ ਜਦੋਂ ਵੀ ਨਹਿਰ ਚ ਵੜ ਜਾਏ ਪਾਣੀ ਚ ਵੜ ਜਾਏ ਉਹ ਆਪਣਾ ਸਿਰ ਨਹੀਂ ਪਿਉਂਦਾ, ਏਦਾਂ ਹੀ ਕਹਿੰਦੇ ਵੜ ਜਾਏਗਾ। ਜੇ ਕੁੱਤੇ ਨੂੰ ਤੁਸੀਂ ਨਵਾਣ ਵੀ ਲੱਗੋਗੇ ਨਾ, ਜਦੋਂ ਉਹਦੇ ਸਿਰ ਚ ਪਾਣੀ ਦਾ ਕੱਪ ਪਾਓਗੇ ਤੇ ਬਹੁਤਾ ਤੜਫਦਾ, ਸਿਰ ਚ ਨਹੀਂ ਪਾਣੀ ਪਾਉਣ ਤੋਂ, ਕੁੱਤਾ ਸਿਰ ਚ ਪਾਣੀ ਪਾਉਣ ਤੋਂ ਭੈੜਾ ਮੰਨਦਾ ਹੈ, ਸਿਰ ਚ ਪਾਣੀ ਪਾਉਣ ਤੋਂ ਘਬਰਾਉਂਦਾ ਹੈ। ਕਹਿੰਦੇ ਭਾਈ ਆਹ ਜਿਹੜਾ ਕੇਸੀ ਨਹੀਂ ਨਹਾਉਣਾ ਇਹ ਤੇ ਕੁੱਤਾ ਇਸ਼ਨਾਨ ਹੈ, ਜਦੋਂ ਨਹਾਓ ਕੇਸੀ ਇਸ਼ਨਾਨ ਕਰੋ। ਵੇਖੋ ਕੇਸੀ ਇਸ਼ਨਾਨ ਜਿਹੜਾ ਸਿੱਖ ਕਰੇ, ਮੈਨੂੰ ਪੰਡਿਤ ਜੀ ਕਹਿੰਦੇ ਨੇ ਸਵਾਮੀ ਜੀ ਕਹਿੰਦੇ ਕੋਈ ਦੁਨੀਆ ਦਾ ਪੰਡਿਤ ਇਸ ਗੱਲ ਨੂੰ ਚੈਲੰਜ ਨਹੀਂ ਕਰ ਸਕਦਾ ਵੀ ਨਗ ਪਾਉਣ ਦੀ ਲੋੜ ਹੈ। ਕਹਿੰਦੇ ਸਵੇਰੇ ਕੇਸੀ ਇਸ਼ਨਾਨ ਕਰੋ, ਕੇਸੀ ਇਸ਼ਨਾਨ ਕਰਕੇ ਚੜ੍ਹਦੇ ਸੂਰਜ ਦੀਆਂ ਕਿਰਨਾਂ ਦੇ ਵਿੱਚ ਤੁਸੀਂ ਕੇਸ ਖੁੱਲੇ ਰੱਖ ਕੇ ਬਹਿ ਜਾਓ, ਸੂਰਜ ਦੀਆਂ ਕਿਰਨਾਂ ਤੁਹਾਡੇ ਕੇਸਾਂ ਵਿੱਚ ਪੈਣਗੀਆਂ। ਸਿਰ ਤੇ ਸਿੱਖ ਨੇ ਕੇਸ ਰੱਖੇ ਹੀ ਹੁੰਦੇ ਨੇ, ਤੁਹਾਡੇ ਕੇਸਾਂ ਵਿੱਚੋਂ ਇੰਨੀਆਂ ਚੰਗੀਆਂ ਕਿਰਨਾਂ ਤਰੰਗਾਂ ਨਿਕਲਦੀਆਂ ਨੇ ਕਿ 24 ਘੰਟੇ ਕਿਸੇ ਗ੍ਰਹਿ ਦਾ ਤੁਹਾਡੇ ਸਰੀਰ ਤੇ ਇਹ ਕੇਸ ਅਸਰ ਨਹੀਂ ਹੋਣ ਦੇਣਗੇ। ਇਹਨਾਂ ਕੇਸਾਂ ਚੋਂ ਹੀ ਏਦਾਂ ਦੀਆਂ ਤਰੰਗਾਂ ਨਿਕਲਦੀਆਂ ਰਹਿਣਗੀਆਂ 24 ਘੰਟੇ ਵੀ ਕਿਸੇ ਗ੍ਰਹਿ ਦਾ ਤੁਹਾਡੇ ਸਰੀਰ ਤੇ ਅਸਰ ਹੋ ਹੀ ਨਹੀਂ ਸਕਦਾ। ਵੇਖੋ ਕਲਗੀਧਰ ਨੇ ਆਖਿਆ ਕੇਸ ਰੱਖੋ, ਇਸ਼ਨਾਨ ਕਰੋ, ਕੇਸੀ ਇਸ਼ਨਾਨ ਕਰੋ। ਜਿਹੜਾ ਸਿੱਖ ਰੋਜ਼ ਕੇਸੀ ਇਸ਼ਨਾਨ ਕਰਕੇ, ਮੈਂ ਅਰਜ਼ ਕਰਾਂਗਾ, ਜਿਹੜੇ ਕਹਿੰਦੇ ਆ ਮੇਰਾ ਸਿਰ ਭਾਰਾ ਰਹਿੰਦਾ ਜੀ, ਮੇਰਾ ਸਰੀਰ ਟੁੱਟਦਾ ਰਹਿੰਦਾ ਜੀ, ਉਹ ਜਰਾ ਕੁ ਵੇਖੋ ਖਾ ਭਲਾ, ਕੱਲ ਤੋਂ ਕੇਸੀ ਇਸ਼ਨਾਨ ਕਰਕੇ ਚੜ੍ਹਦੇ ਸੂਰਜ ਦੀਆਂ ਕਿਰਨਾਂ ਦੇ ਵਿੱਚ ਧੁੱਪ ਵਿੱਚ ਬੈਠੋ, ਇੱਕ ਘੰਟਾ ਕੇਸ ਹਰੇ ਕਰੋ, ਫਿਰ ਵੇਖਣਾ ਫਰਕ ਪੈਂਦਾ ਕਿ ਨਹੀਂ ਪੈਂਦਾ। ਆਹ ਜਿਹੜੀਆਂ ਆਪਾਂ ਮੁੰਦਰੀਆਂ ਛਾਪਾਂ ਪਾਨੇ ਫਿਰਨੇ ਆ, 40-40, 50-50 ਹਜ਼ਾਰ ਦੇ ਨਗ ਵੀ ਮਿਲਦੇ ਨੇ, ਕਈ ਲੋੜ ਹੀ ਨਹੀਂ ਕਿਸੇ ਨਗ ਦੀ। ਕੇਸੀ ਇਸ਼ਨਾਨ ਕਰਕੇ ਚੜ੍ਹਦੇ ਸੂਰਜ ਦੀਆਂ ਕਿਰਨਾਂ ਦੇ ਵਿੱਚ ਤੁਸੀਂ ਕੇਸ ਸੁਕਾਓ, ਉਹਦੇ ਨਾਲ ਸਰੀਰ ਤੰਦਰੁਸਤ ਰਹਿੰਦਾ, ਕੋਈ ਬਿਮਾਰੀ ਫਿਰ ਨੇੜੇ ਨਹੀਂ ਆਏਗੀ। ਸੋ ਇਸ ਕਰਕੇ ਮੈਂ ਅਰਜ਼ ਆਪ ਜੀ ਦੇ ਚਰਨਾਂ ਵਿੱਚ ਕਰ ਰਿਹਾ ਸਾਂ ਕਿ ਬਹੁਤ ਤਕੜਾ ਸਰੀਰ ਭਾਈ ਪੈਂਦੇ ਖਾਂ ਦਾ ਸਰੀਰ ਬੜਾ ਤਕੜਾ ਸੀ, ਬਹੁਤ ਖੁਰਾਕ ਉਹਨਾਂ ਵੇਲਿਆਂ ਵਿੱਚ ਮਹਾਰਾਜ ਨੇ ਉਹਨੂੰ ਖਵਾਉਣੀ, ਕੋਲ ਬਹਿ ਕੇ ਦੁੱਧ ਮੱਖਣ ਖਵਾਉਣਾ, ਘਿਓ ਖਵਾਉਣਾ, ਡੀਕ ਲਾ ਕੇ ਘਿਓ ਪੀ ਜਾਂਦਾ ਸੀ, ਬੜਾ ਤਕੜਾ ਸਰੀਰ ਸੀ, ਬੜਾ ਨੌਜਵਾਨ ਤਕੜਾ ਹੋਇਆ, ਥੋੜੇ ਸਾਲਾਂ ਚ ਏਡਾ ਸਰੀਰ ਉਹਦਾ ਤਕੜਾ ਹੋ ਗਿਆ ਕਿ ਦੋ ਪਹਿਲਵਾਨਾਂ ਨੂੰ ਦੋਵੇਂ ਹੱਥਾਂ ਵਿੱਚ ਏਦਾਂ ਬਾਹਾਂ ਚ ਫੜ ਕੇ ਨਾ ਇੰਨਾ ਜ਼ੋਰ ਸੀ ਕਿ ਪੜਾ ਦਿੰਦਾ ਸੀ ਦੋਨਾਂ ਨੂੰ, ਐਵੇਂ ਦੋਵੇਂ ਹੱਥਾਂ ਨਾਲ ਜ਼ੋਰ ਨਾਲ ਮਾਰਦਾ ਸੀ ਸਿਰ ਪਟਕਾ ਕੇ, ਐਸਾ ਉਹਦੇ ਵਿੱਚ ਬਲ ਸੀ। ਨਾਰੀਅਲ ਹੱਥ ਵਿੱਚ ਫੜ ਕੇ ਭੰਨ ਦਿੰਦਾ ਸੀ, ਸਿੱਕਾ ਹੱਥ ਵਿੱਚ ਫੜ ਕੇ ਉਹਨੂੰ ਮਸਲਦਾ ਸੀ, ਉਹਦੇ ਅੱਖਰ ਮਿਟਾ ਦਿੰਦਾ ਸੀ, ਇੰਨਾ ਤਕੜਾ ਉਹਦਾ ਸਰੀਰ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਜੰਗਾਂ ਯੁੱਧਾਂ ਵਿੱਚ ਪੈਂਦੇ ਖਾਂ ਨੇ ਮਹਾਰਾਜ ਦਾ ਸਾਥ ਦੇਣਾ। ਥੋੜੇ ਸਮੇਂ ਬਾਅਦ ਇੱਕ ਪਠਾਨ ਆਇਆ, ਕਹਿੰਦਾ ਮੈਂ ਪੈਂਦੇ ਖਾਂ ਨਾਲ ਆਪਣੀ ਲੜਕੀ ਦਾ ਰਿਸ਼ਤਾ ਕਰਨਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕਰ ਦਿਓ। ਪੈਂਦੇ ਖਾਂ ਦਾ ਵਿਆਹ ਮਹਾਰਾਜ ਨੇ ਕੀਤਾ, ਛੋਟੇ ਮੀਰ ਪਿੰਡ ਵਿੱਚ ਪੈਂਦੇ ਖਾਂ ਨੂੰ ਘਰ ਲੈ ਕੇ ਦਿੱਤਾ, ਪੈਂਦੇ ਖਾਂ ਨੂੰ ਘਰ ਵੀ ਦਿੱਤਾ, ਪੈਂਦੇ ਖਾਂ ਦਾ ਵਿਆਹ ਵੀ ਕੀਤਾ। ਸਾਲ ਕੁ ਬਾਅਦ ਪੈਂਦੇ ਖਾਂ ਦੇ ਘਰ ਵਿੱਚ ਲੜਕੀ ਨੇ ਜਨਮ ਲਿਆ, ਲੜਕੀ ਤੋਂ ਬਾਅਦ ਪੈਂਦੇ ਖਾਂ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ, ਪੈਂਦੇ ਖਾਂ ਦੇ ਦੋ ਬੱਚੇ ਹੋਏ। ਮਹਾਰਾਜ ਨੇ ਬੜੀ ਖੁਸ਼ੀ ਮਨਾਈ। ਥੋੜੇ ਚਿਰ ਤੋਂ ਬਾਅਦ ਪੈਂਦੇ ਖਾਂ ਨੂੰ ਜਿਹੜੀ ਵੀ ਚੀਜ਼ ਆਉਣੀ ਮਹਾਰਾਜ ਨੇ ਦੇ ਦੇਣੀ, ਪੈਂਦੇ ਖਾਂ ਆ ਲੈ ਜਾ। ਪੈਂਦੇ ਖਾਂ ਨੇ ਖੁਸ਼ ਹੋਣਾ, ਪਰ ਨਾਲ ਮਨ ਵਿੱਚ ਮਾਨ ਵੀ ਆਉਣਾ ਵੀ ਆਹ ਜਿਹੜੀਆਂ ਚੀਜ਼ਾਂ ਮੈਨੂੰ ਮਹਾਰਾਜ ਦਿੰਦੇ ਆ ਇਹ ਖੁਸ਼ ਹੋ ਕੇ ਨਹੀਂ ਦਿੰਦੇ, ਅਸਲ ਵਿੱਚ ਇਹਨਾਂ ਨੂੰ ਮੇਰੀ ਲੋੜ ਹੈ, ਇਹ ਤਾਂ ਦਿੰਦੇ। ਕਿਉਂ? ਕਿਉਂਕਿ ਇਹਨਾਂ ਦੀ ਫੌਜ ਵਿੱਚ ਹੈ ਹੀ ਮੈਂ ਇਕੱਲਾ ਤਕੜਾ, ਹੋਰ ਤੇ ਸਾਰੇ ਨਿਕੰਮੇ ਨੇ, ਮੈਂ ਹੀ ਹਾਂ ਇਕੱਲਾ ਤਕੜਾ, ਜੇ ਮੈਂ ਨਾ ਹੋਵਾਂ ਇਹ ਜੰਗ ਜਿੱਤ ਨਹੀਂ ਸਕਦੇ, ਇਸੇ ਕਰਕੇ ਜਿਹੜੀ ਵੀ ਵਧੀਆ ਚੀਜ਼ ਆਉਂਦੀ ਹੈ ਉਹ ਮੈਨੂੰ ਦੇ ਦਿੰਦੇ। ਮਹਾਰਾਜ ਸੱਚੇ ਪਾਤਸ਼ਾਹ ਤੇ ਪਿਆਰ ਕਰਦੇ ਆ, ਪਰ ਪੈਂਦੇ ਖਾਂ ਦੇ ਮਨ ਵਿੱਚ ਮਾਨ ਹੋਣਾ ਸ਼ੁਰੂ ਹੋ ਗਿਆ। ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਬੜੇ ਬੜੇ ਰਿਸ਼ੀ ਮੁਨੀ ਇਸ ਮਾਨ ਨੇ ਡੋਬ ਦਿੱਤੇ। ਹੰਕਾਰ ਕਿਸੇ ਵੀ ਪ੍ਰਕਾਰ ਦਾ ਹੋਵੇ ਉਹ ਮਾੜਾ ਹੀ ਮਾੜਾ ਹੈ। ਆਪਣੇ ਸਰੀਰ ਦਾ ਮਾਨ ਕਰਦਾ ਪੈਂਦੇ ਖਾਂ ਕਿ ਮੇਰਾ ਸਰੀਰ ਬੜਾ ਤਕੜਾ ਹੈ ਤਾਂ ਕਰਕੇ ਮਹਾਰਾਜ ਮੈਨੂੰ ਇੰਨਾ ਕੁਝ ਦੇ ਦਿੰਦੇ ਆ, ਮਾਨ ਬੜਾ ਉਹਨੂੰ ਆਉਣਾ ਸ਼ੁਰੂ ਹੋ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਜੰਗ ਐਸਾ ਕੀਤਾ ਜਿਹਦੇ ਵਿੱਚ ਪੈਂਦੇ ਖਾਂ ਨੂੰ ਸੱਦਿਆ ਹੀ ਨਹੀਂ, ਜਿੱਤ ਹੋ ਗਈ। ਪੈਂਦੇ ਖਾਂ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਸੁਨੇਹਾ ਹੀ ਨਹੀਂ ਭੇਜਿਆ। ਸਤਿਗੁਰੂ ਕਹਿੰਦੇ ਤੇਰੀ ਲੋੜ ਹੀ ਨਹੀਂ ਪਈ ਤਾਂ ਕਰਕੇ ਸਰ ਗਿਆ। ਫਿਰ ਥੋੜਾ ਜਿਹਾ ਨੀਵਾ ਹੋਇਆ, ਪਰ ਫਿਰ ਹੰਕਾਰ, ਜਦੋਂ ਵੀ ਕੋਈ ਚੀਜ਼ ਦੇਣੀ ਮਹਾਰਾਜ ਨੇ ਫਿਰ ਮਾਨ ਆ ਜਾਣਾ। ਇੱਕ ਸਿੱਖ ਆਇਆ, ਉਹਨੇ ਮਹਾਰਾਜ ਨੂੰ 6 ਚੀਜ਼ਾਂ ਭੇਟ ਕੀਤੀਆਂ। ਇੱਕ ਬਹੁਤ ਸੋਹਣੀ ਪੋਸ਼ਾਕ ਭੇਟ ਕੀਤੀ, ਇੱਕ ਕਲਗੀ ਭੇਟ ਕੀਤੀ, ਇੱਕ ਉਹਨੇ 2 ਧਾਰਾ ਖੰਡਾ ਭੇਟ ਕੀਤਾ, ਇੱਕ ਗੁਰਮੁਖੋ ਉਹਨੇ ਘੋੜਾ ਭੇਟ ਕੀਤਾ, ਇੱਕ ਉਹਨੇ ਚਿੱਟੇ ਰੰਗ ਦਾ ਬਾਜ ਵੀ ਭੇਟ ਕੀਤਾ, ਤੇ ਸਾਧ ਸੰਗਤ ਇੱਕ ਉਹਨੇ ਢਾਲ ਭੇਟ ਕੀਤੀ। ਇਹ 6 ਚੀਜ਼ਾਂ ਲੈ ਕੇ ਆਇਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਜੀ ਆਪ ਜੀ ਦੇ ਵਾਸਤੇ ਲੈ ਕੇ ਆਇਆ, ਸ਼ਰਧਾ ਭਾਵਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੋਸ਼ਾਕ ਪਾਈ, ਉਹਨੂੰ ਖੁਸ਼ ਕਰ ਦਿੱਤਾ। ਬਾਅਦ ਚ ਪੋਸ਼ਾਕ ਲਾ ਕੇ ਪੋਸ਼ਾਕ ਪੈਂਦੇ ਖਾਂ ਨੂੰ ਦੇਤੀ, 2 ਧਾਰਾ ਖੰਡਾ ਪੈਂਦੇ ਖਾਂ ਨੂੰ ਦੇਤਾ, ਬੜਾ ਫੁਰਤੀਲਾ ਘੋੜਾ ਕਹਿੰਦੇ ਪੈਂਦੇ ਖਾਂ ਆ ਵੀ ਤੈਨੂੰ ਦਿੱਤਾ। ਪੈਂਦੇ ਖਾਨ ਨੂੰ ਦੋ ਧਾਰਾ ਖੰਡਾ ਵੀ ਦਿੱਤਾ, ਪੁਸ਼ਾਕ ਵੀ ਦਿੱਤੀ, ਢਾਲ ਵੀ ਦਿੱਤੀ ਤੇ ਇੱਕ ਤਲਵਾਰ ਵੀ ਦਿੱਤੀ, ਘੋੜਾ ਵੀ ਦਿੱਤਾ। ਇਹ ਚਾਰ ਪੰਜ ਚੀਜ਼ਾਂ ਪੈਂਦੇ ਖਾਨ ਨੂੰ ਦਿੱਤੀਆਂ, ਕਲਗੀ ਰਹਿ ਗਈ। ਕਲਗੀ ਮਹਾਰਾਜ ਨੇ ਆਪਣੇ ਸੀਸ ਤੇ ਸਜਾ ਲਈ ਤੇ ਚਿੱਟੇ ਰੰਗ ਦਾ ਬਾਜ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ। ਇੱਕ ਚੀਜ਼ ਆਪਣੇ ਪੁੱਤਰ ਨੂੰ ਦਿੱਤੀ, ਇੱਕ ਕਲਗੀ ਆਪਣੇ ਸੀਸ ਤੇ ਸਜਾਈ, ਬਾਕੀ ਸਾਰਾ ਕੁਝ ਹੀ ਪੈਂਦੇ ਖਾਂ ਨੂੰ ਦੇ ਦਿੱਤਾ। ਲੈ ਪੈਂਦੇ ਖਾਂ, ਘੋੜਾ ਬੜਾ ਫੁਰਤੀਲਾ ਹੈ, ਇਹ ਘੋੜਾ ਤੈਨੂੰ ਦਿੱਤਾ, ਜਦੋਂ ਦਰਬਾਰ ਚ ਆਇਆ ਕਰੇਗਾ ਨਾ ਇਹ ਘੋੜੇ ਤੇ ਸਵਾਰ ਹੋ ਕੇ ਆਇਆ ਕਰ। ਪੈਂਦੇ ਖਾਂ ਬੜਾ ਖੁਸ਼ ਹੋਇਆ, ਸਾਰੇ ਦਰਬਾਰ ਵਿਚ ਵੀ ਮੈਨੂੰ ਇੰਨਾ ਕੁਝ ਮਿਲ ਗਿਆ, ਘੋੜਾ ਵੀ ਮੈਨੂੰ, ਪੁਸ਼ਾਕ ਵੀ ਇੰਨੀ ਸੋਹਣੀ। ਬੜਾ ਖੁਸ਼ ਹੋ ਕੇ ਘੋੜੇ ਤੇ ਸਵਾਰ ਹੋਇਆ, ਵਾਪਸ ਜਾ ਰਿਹਾ ਹੈ ਤੇ ਮਨ ਵਿਚ ਸੋਚਦਾ ਐਵੇਂ ਨਹੀਂ ਦਿੰਦੇ, ਮੇਰੇ ਬਿਨਾ ਸਰਦਾ ਨਹੀਂ। ਕਈਆਂ ਨੇ ਆਖਿਆ ਪੈਂਦੇ ਖਾਂ ਉਹ ਕਿੱਡੇ ਭਾਗਾਂ ਵਾਲਾ, ਕਿੰਨਾ ਮਹਾਰਾਜ ਤੈਨੂੰ ਪਿਆਰ ਕਰਦੇ ਨੇ, ਕਿੰਨਾ ਕੁਝ ਤੈਨੂੰ ਦਿੱਤਾ। ਕਹਿੰਦੇ ਅਸੀਂ ਯੋਗ ਆਏ ਨੇ, ਇਹ ਜੋ ਕੁਝ ਮੈਨੂੰ ਮਿਲ ਰਿਹਾ ਹੈ ਮੇਰੀ ਤਾਕਤ ਕਰਕੇ ਮਿਲਦਾ ਹੈ, ਜੇ ਮੈਂ ਨਾ ਹੋਵਾਂ ਮਹਾਰਾਜ ਕਿੱਥੇ ਜਿੱਤ ਜਾਣਗੇ, ਜੰਗ ਵੱਡੇ ਵੱਡੇ ਹੋਣੇ ਹੀ ਮੇਰੇ ਕਰਕੇ ਨੇ। ਏਦਾਂ ਗੱਲਾਂ ਕਰਦਾ ਪੈਂਦੇ ਖਾਂ ਜਾ ਰਿਹਾ, ਮਨ ਵਿੱਚ ਮਾਨ ਆ ਗਿਆ ਤੇ ਮੈਂ ਅਰਜ਼ ਕਰਦਾ ਰਹਿੰਦਾ ਕਿ ਮਾਨ ਕਿਸੇ ਵੀ ਪ੍ਰਕਾਰ ਦਾ ਹੋਵੇ ਮਾੜਾ ਹੀ ਮਾੜਾ, ਇਹ ਐਸਾ ਰੋਗ ਹੈ ਇਹਦੇ ਤੋਂ ਬਚਣਾ ਬਹੁਤ ਔਖਾ ਹੈ, ਕੋਈ ਵਿਰਲਾ ਬਚ ਸਕਦਾ ਹੈ। ਸੱਚੇ ਪਾਤਸ਼ਾਹ ਦੀ ਜਿਨ੍ਹਾਂ ਤੇ ਬਖਸ਼ਿਸ਼ ਹੋਵੇ, ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹਉਮੈ ਲੋ, ਹਉਮੈ ਦਾ ਰੋਗ, ਹਉਮੈ ਦੇ ਰੋਗ ਤੋਂ ਬਚਿਆ ਹੀ ਤਾਂ ਜਾ ਸਕਦਾ ਹੈ ਜੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਵੇ, ਨਹੀਂ ਤੇ ਕੋਈ ਵੀ ਇੱਥੇ ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਰਾਵਣ ਵਰਗਿਆਂ ਨੂੰ ਮੂਰਖ ਆਖਿਆ ਕਿਉਂਕਿ ਮਾਨ ਕਰ ਬੈਠੇ, ਮੇਰੀ ਮੇਰੀ ਕਹਿਰੋ ਕਰਤੇ ਦਰਯੋਧਨ ਸੇ ਭਾਈ ਬਾਰਹ ਜੋਧਨ ਛਤਰ ਚੱਲੇ ਥਾ ਦੇਹੀ ਗਿਰਜਨ। ਮਾਨ ਕਰਨ ਵਾਲਾ ਕੋਈ ਨਹੀਂ ਰਿਹਾ ਇੱਥੇ, ਬੜਾ ਮਾਨ ਕਰਦਾ ਘੋੜੇ ਤੇ ਸਵਾਰ ਹੈ, ਕਹਿੰਦਾ ਮੇਰੇ ਬਿਨਾਂ ਸਰਦਾ ਨਹੀਂ ਤਾਂ ਹੀ ਇੰਨਾ ਕੁਝ ਦਿੰਦੇ, ਪਿਆਰ ਨੂੰ ਨਹੀਂ ਸਮਝਦਾ, ਇਹ ਸਮਝਦਾ ਮੇਰੇ ਵਿੱਚ ਬੜਾ ਵੱਡਾ ਗੁਣ ਹੈ। ਪਰ ਗੁਰਮੁਖੋ ਬਾਣੀ ਵਾਰ ਵਾਰ ਸਾਨੂੰ ਸਮਝਾਉਂਦੀ ਹੈ,
ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰੀ ਵਾਲਾ ਕੋਈ ਨਾ ਦੇਖਾ, ਮੇਰੀ ਨਾ ਕਰੀ ਓਏ ਮਨਾ ਮੇਰੀ ਵਾਲਾ ਕੋਈ ਨਾ ਦੇਖਾ, ਖੜੋ ਪੈਣੋ
ਸਟੇਜ ਤੇ ਆਉਣਾ ਹੈ ਸਾਰੇ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣ ਕਿਸੇ ਨੇ ਉੱਠਣਾ ਨਹੀਂ ਸਜੇ ਰਹੋ ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਬਣਾਇਆ ਵਧਾਈ ਦੇ ਪਾਤਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆਓ ਜੀ ਆਇਆਂ ਨੂੰ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਆਏ ਨੇ ਬਹਿ ਜਾਓ ਭਾਈ ਜਿੱਥੇ ਖਲੋਤੇ ਹੋ ਇੱਥੇ ਹੀ ਬਹਿ ਜਾਓ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ ਸਿੰਘ ਸਿੰਘਾਂ ਵਾਲੇ ਪਾਸੇ ਸੱਜ ਜਾਓ ਵਧਾਈ ਦੇ ਪਾਤਰ ਹੋ ਮਹਾਰਾਜ ਸਾਹਿਬ ਜੀ ਨੇ ਜਿਨ੍ਹਾਂ ਨੂੰ ਆਪਣੇ ਬਣਾਇਆ ਲੱਖ ਲੱਖ ਵਧਾਈਆਂ ਹੁਣ ਗੁਰੂ ਵਾਲੇ ਬਣ ਕੇ ਰਹਿਣਾ ਹੈ ਚੜ੍ਹਦੀ ਕਲਾ ਵਾਲਾ ਜੀਵਨ ਬਣਾਉਣਾ ਹੈ ਆਪਣਾ ਆਓ ਜਿਨ੍ਹਾਂ ਨੂੰ ਚਾਅ ਹੈ ਅੰਮ੍ਰਿਤ ਸੰਚਾਰ ਦਾ ਇਸ ਸਮਾਗਮ ਦਾ ਬਣੇ ਦਰਬਾਰ ਸਾਹਿਬ ਦੀ ਖੁਸ਼ੀ ਹੈ ਉਹ ਜਕਾਰਾ ਲੱਗੇਗਾ ਤੇ ਸਭ ਬਾਹਾਂ ਖੜੀਆਂ ਕਰਨਗੇ ਨਾਲ 142 ਪੁਰਾਣੇ ਗੁਰੂ ਕੇ ਜਹਾਜ਼ੇ ਚੜ੍ਹੇ ਜਦੋਂ ਜਦੋਂ ਇੱਥੇ ਸਮਾਗਮ ਹੋਏ ਅੰਮ੍ਰਿਤ ਸੰਚਾਰ ਵੀ ਹੋਇਆ ਭਾਵੇਂ ਇਸ ਪਿੰਡ 'ਚ ਭਾਵੇਂ ਨੇੜੇ ਤੇੜੇ ਜਿੱਥੇ ਜਿੱਥੇ ਸਮਾਗਮ ਹੋਏ ਅੰਮ੍ਰਿਤ ਸੰਚਾਰ ਵੀ ਹੁੰਦਾ ਰਿਹਾ ਅੱਜ ਵੀ ਕਿਰਪਾ ਹੋਈ ਵਧਾਈ ਵਕਤ ਦੇ ਪਾਤਰ ਨੇ ਗੁਰੂ ਵਾਲੇ ਬਣ ਕੇ ਆਉਣ ਵਾਲਿਆਂ ਨੂੰ ਵਧਾਈ ਦਈਏ ਜਿਹੜੇ ਸਿੰਘ ਸੱਜ ਕੇ ਆਏ ਆਓ ਜੈਕਾਰੇ ਜਿਵੇਂ ਆਪਾਂ ਅੱਗੇ ਵੀ ਲਾਉਂਦੇ ਹਾਂ ਮੈਨੂੰ ਤੁਹਾਡੇ ਇਲਾਕੇ 'ਚ ਆਉਂਦੇ ਹਾਂ 11 ਸਾਲ ਤੋਂ ਵੱਧ ਹੋ ਗਿਆ ਸਮਾਂ ਮੈਂ ਪਹਿਲੀ ਵਾਰ ਜਦੋਂ ਅਮੋੜਾਂ ਪਿੰਡ ਇੱਥੇ ਬਾਬਾ ਰਾਜਾ ਰਾਜਾ ਰਾਜ ਸਿੰਘ ਜੀ ਹੋਣਾ ਦੇ ਮੈਂ ਆਇਆ ਸੀ 99 ਵਿੱਚ ਮੇਰਾ ਖਿਆਲ ਹੈ ਉਦੋਂ ਮਈ ਮਹੀਨਾ ਸੀ 11.5 ਸਾਲ ਹੋ ਗਏ ਇਸ ਇਲਾਕੇ ਚਾਹੁੰਦੇ ਆ ਕਦੇ ਕਿਸੇ ਪਿੰਡ ਕਦੇ ਕਿਸੇ ਸ਼ਹਿਰ ਨੇੜੇ ਤੇੜੇ ਸਾਰੇ ਪਿੰਡਾਂ ਵਿੱਚ ਮੈਂ ਕੋਸ਼ਿਸ਼ ਕਰਦਾ ਹੀ ਰਹਿੰਦਾ ਕਿ ਸਾਲ 'ਚ ਇੱਕ ਅੱਧੀ ਵਾਰੀ ਜ਼ਰੂਰ ਮੇਰਾ ਗੇੜਾ ਲੱਗ ਜਾਂਦਾ ਹੈ ਮਰਜ ਮੇਰ ਕਰ ਦਿੰਦੇ ਹਰ ਜਗ੍ਹਾ ਹੀ ਜਦੋਂ ਜਦੋਂ ਵੀ ਆਏ ਅੰਮ੍ਰਿਤ ਸੰਚਾਰ ਜ਼ਰੂਰ ਹੋਇਆ ਭਾਵੇਂ ਥੋੜੇ ਪ੍ਰਾਣੀ ਹੋਣ ਭਾਵੇਂ ਬਹੁਤੇ ਹੋਣ ਸੋ ਇਸ ਨਗਰ ਵਿੱਚ ਵੀ
ਜਦੋਂ ਤੋਂ ਬਾਬਾ ਗੁਰਜੀਤ ਸਿੰਘ ਜੀ ਆਏ ਉਦੋਂ ਤੋਂ ਮੈਂ ਵੀ ਆਉਣ ਲੱਗਿਆ। ਸੋਏ ਸਤਿਗੁਰੂ ਦੀ ਕਿਰਪਾ ਨਾਲ, ਅੰਮ੍ਰਿਤ ਸੰਚਾਰ ਸਤਿਗੁਰੂ ਦੀ ਬਖਸ਼ਿਸ਼ ਨਾਲ ਥਾਂ ਪਰ ਥਾਂ ਹੁੰਦੇ ਨੇ ਤੇ ਜਦੋਂ ਜਦੋਂ ਅੰਮ੍ਰਿਤ ਸੰਚਾਰ ਹੁੰਦੇ ਨੇ ਉਦੋਂ ਪੰਜ ਪਿਆਰੇ ਸਟੇਜ ਤੇ ਵੀ ਆਉਂਦੇ ਰਹੇ ਨੇ। ਜਦੋਂ ਪੰਜ ਪਿਆਰੇ ਆਉਂਦੇ ਨੇ ਫਿਰ ਜਕਾਰੇ ਵੀ ਲੱਗਦੇ ਰਹੇ ਨੇ, ਜਕਾਰੇ ਲੱਗਦੇ ਨੇ, ਬਾਹਾਂ ਵੀ ਖੜੀਆਂ ਕਰਦੇ ਹੋ ਸਾਰੇ। ਮੈਨੂੰ ਕਹਿਣ ਦੀ ਲੋੜ ਨਹੀਂ, ਸਭ ਨੂੰ ਪਤਾ ਹੈ। ਇਹਨਾਂ ਨੂੰ ਚਾਹੋ ਜ਼ਰੂਰ ਕਿਰਪਾ ਕਰਿਓ, ਸਾਰੇ ਬਾਹਾਂ ਖੜੀਆਂ ਕਰਿਓ। ਭਾਵੇਂ ਅੱਗੇ ਸੰਗਿਓ ਨਾ, ਸਾਰੇ ਕਿਰਪਾ ਕਰੋ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਭਾਗਾਂ ਵਾਲੇ ਨੇ ਜਿਹੜੇ ਗੁਰੂ ਵਾਲੇ ਬਣ ਕੇ ਆਏ, ਤੁਹਾਡਾ ਫਰਜ਼ ਬਣਦਾ ਹੈ। ਅੰਮ੍ਰਿਤਧਾਰੀ ਜਿੰਨੇ ਵੀ ਵੀਰ ਭਰਾ ਭੈਣਾਂ ਬੈਠੇ ਹੋ, ਆਪਣੀ ਜ਼ਿੰਦਗੀ ਚ ਪੰਜ ਪੰਜ ਸੱਤ ਸੱਤ ਨੂੰ ਹੋਰ ਗੁਰੂ ਵਾਲੇ ਬਣਾਉਣ ਦੀ ਕੋਸ਼ਿਸ਼ ਕਰੋ। ਅੱਜ ਜੋੜਨ ਵਰਗਾ ਪੁੰਨ ਨਹੀਂ, ਤੋੜਨ ਵਰਗਾ ਪਾਪ। ਯਤਨ ਕਰੀਏ ਗੁਰਮੁਖ, ਅੱਜ ਸਿੱਖੀ ਨਿਗਰਦੀ ਜਾ ਰਹੀ ਹੈ, ਖਤਰਾ ਆਪਣਿਆਂ ਤੋਂ ਹੀ। ਆਪਣਾ ਬਾਣਾ ਪਾ ਕੇ ਕਈ ਸਿੱਖ ਪ੍ਰਚਾਰਕ ਹੋ ਕੇ ਚਿੱਟੇ ਚੋਲੇ ਪਾ ਕੇ ਚਿਮਟੇ ਵੀ ਵਜਾਉਂਦੇ ਨੇ, ਸਿੱਖੀ ਦੀਆਂ ਜੜਾਂ ਵੱਢੀ ਜਾਂਦੇ ਨੇ। ਸਾਜ ਵੀ ਵੱਜਣਗੇ ਪਰ ਸਿੱਖਾਂ ਦੀ ਵਿਰੁੱਧ ਬੋਲੀ ਜਾਣਗੇ। ਸਿੱਖ ਏਦਾਂ ਕਰਦੇ ਨੇ, ਏਦਾਂ ਕਰਦੇ ਨੇ, ਏਦਾਂ ਕਰਦੇ ਨੇ, ਫਲਾਣਾ ਸੰਤ ਏਦਾਂ, ਫਲਾਣਾ ਸੰਤ ਏਦਾਂ, ਫਲਾਣਾ ਸੰਤ ਏਦਾਂ, ਵੀ ਤੂੰ ਸਾਰਿਆਂ ਨੂੰ ਜ਼ਹਿਰ ਦੇ ਦੇ, ਕੱਲੇ ਹੀ ਫਿਰਿਆ ਕਰ ਚੌੜਾ ਹੋ ਕੇ। ਕਈ ਏਦਾਂ ਦੇ ਵੇਖੇ ਨੇ, ਬੜੇ ਇੱਥੇ ਫਿਰਦੇ ਨੇ, ਗੇੜੇ ਦਿੰਦੇ। ਜਦਨ ਕਰੋ, ਮੈਂ ਵੇਖੋ ਅਰਜ ਬੜੀ ਵਾਰੀ ਕੀਤੀ ਹੈ ਕਿ ਕਦੇ ਕਿਸੇ ਹਿੰਦੂ ਪ੍ਰਚਾਰਕ ਨੂੰ ਤੁਸੀਂ ਕਿਸੇ ਹਿੰਦੂ ਦੀ ਨਿੰਦਿਆ ਕਰਦੇ ਨੀ ਵੇਖੋ, ਕਦੇ ਵੇਖੋ, ਗੌਰ ਕਰਕੇ ਤੁਮ ਨੋਟ ਕਰੋ ਮੇਰੀ ਗੱਲ। ਕਦੇ ਤੁਸੀਂ ਕਿਸੇ ਵੀ ਇਹਨਾਂ ਦੇ ਸਮਾਗਮ ਵਿੱਚ ਜਾਓ, ਤੁਸੀਂ ਕਦੇ ਨੀ ਵੇਖੋਗੇ ਕਹਿਣ ਫਲਾਣੇ ਆਚਾਰੀਆ ਏਦਾਂ ਦੇ, ਫਲਾਣੇ ਮਹਾਮੰਡਲੇਸ਼ਵਰ ਏਦਾਂ ਦੇ, ਫਲਾਣਾ ਸਵਾਮੀ ਏਦਾਂ ਦਾ, ਕਦੇ ਨੀ ਕਹਿਣਗੇ। ਕਦੇ ਇੱਕ ਦੂਜੇ ਦੀ ਨਿੰਦਿਆ ਨੀ ਕਰਦੇ, ਪਰ ਸਾਡੇ ਚ ਇਹ ਬੜਾ ਵੱਡਾ ਭੇੜ ਹੈ, ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਹਾਂ। ਕਲਗੀ ਤਰ ਜਾਂਦੇ ਹੋਏ ਕਹਿ ਕੇ ਗਏ ਸੀ, ਮੇਰੇ ਪੰਥ ਨੇ ਪਿਆਰ ਨਾਲ ਵਸਣਾ, ਈਰਖਾ ਤੇ ਹਉਮੈ ਛੱਡ ਕੇ, ਈਰਖਾ ਛੱਡੋ, ਹੰਕਾਰ ਛੱਡੋ, ਇਕੱਠੇ ਹੋ ਕੇ ਰਹੋ, ਗੱਲ ਫਿਰ ਬਣੇਗੀ ਗੁਰਮੁਖੋ। ਏਕੇ ਚ ਬਰਕਤਾਂ ਨੇ। ਇਸ ਕਰਕੇ ਅੱਜ ਬੜੀ ਲੋੜ ਹੈ ਕਿ ਸਾਰੇ ਜਣੇ ਡਟ ਕੇ ਹਿੰਮਤ ਕਰੀਏ, ਕੈਸਟਾਂ ਰਾਹੀਂ ਦੁਕਾਨਾਂ ਤੇ ਲੈ ਕੇ ਆਓ, ਕੋਲੋਂ ਖਰਚਾ ਕਰਨਾ ਪਵੇ, ਟਿਕਟ ਖਰਚਣੀ ਪਏ, ਜਿਵੇਂ ਮਰਜ਼ੀ ਹੋਵੇ, ਤੁਸੀਂ نال لے کے سنگت وچ آنا چاہیے کہ کیویں نہ کیویں اسی گرو گرنتھ صاحب جی دے چرناں نال جڑیے زندگی چ ایک نوں جوڑ دے تو جوڑن والیاں دی لسٹ وچ آئے گا جدھر جوڑن والے کھلون گے تو ادھر کھلوئے گا تے جے توڑ دے گا زندگی چ کسے نوں تے توڑن والیاں پاسے سٹیا جائے گا اس کر کے اپنی زندگی چ ضرور جوڑنا ایک دو چار باقی آپ سے جڑنا ہی پہلا آپ جڑا گے تے تائیں کسے نوں جوڑا گا کہہ ہی کہا سکنے ہیں جے آپ جڑے ہوئے ہوں گے اس کر کے سنگتے ماں پرکھان دا ادم سند بابا ہر پجن سنگھ جی اے امرت سنچار اے کہہ سکنے ہیں بھی آج بھی وہی کروا رہے نے انہ دی جاد آئی تے بہانہ بنیا تے تائیں امرت سنچار ہویا اسے کر کے مہاپرکھاں دا آونا تن رہنا تن تے جانا بھی تن 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 جانے آیا جس پرساد سب جگ پر آیا سو اس کر کے جانا بھی تن ہے جاداں چ اج سماگم ہو رہے امر سنچار ہو رہے سو مہاراج میر کرکھن جڑے امرت دھاری ہوئے ہو چڑھدی کلا والا جیون بناؤ سچے پاتشاہ میر کرن تے آؤ میں جو بینتی کردا سا پیندے کھاں گھوڑے تے سوار ہویا مان کردا ہے اے ایویں نہیں سارا کچھ ملیا میرے بنا سردا نہیں ہے تاں دتا ہے تے لو آؤ اسی سرتی لیاؤ پیارے ہو گھر آیا ایدا لڑکا بھی مرد نے آپ ویایا ایدی لڑکی دی شادی بھی مرد نے آپ کیتی پتر بھی ویایا تھی بھی ویائی گھر بھی بنایا سب کچھ کیتا ایدا داماد بیٹھا ہے پیندے کھان جدوں گیا نا کر او کہندا باپو جی اتنی سونی پوشاک بڈے ہو گئے تواڈے تے نہیں تھبدی مینوں دے دیو پیندے کھان نوں آکھن لگا داماد ایڈا فرتیلا گھوڑا تسی کی کرنا ہے گھوڑا بھی مینوں چاہیدا ہے آ سری صاحب بھی مینوں چاہیدی ہے دو تارا کھنڈا دو تارا کھنڈا تے آ ڈھال بھی مینوں دے دیو پیندے کھان کہن لگا مینوں مرج نے آکھیا گھوڑے تے سوار ہو کے آئی پوشاک پا کے آئی ادا داماد اسمان خان ادا نا سی اسمان خان وہ کہندا مینوں دے دے سارا کچھ یہ کہن لگا بیٹا مینوں مہاراج نے کیا کہ تو پا کے آنا سارا کچھ کہندا جے پھر تو مینوں نہیں دے گا تے میں چلیا اپنی تھی تو اپنے کول رکھ یہ گھر والی کہن لگی جی کوئی گل نہیں تھانوں ایسا کچھ ملتا یہ دے دیو تین چار چیزیں دے دیو انہوں پوشاک بھی دیتی گھوڑا بھی دیتا سارا کچھ انہوں دے دیا وہ نواں گھوڑا لے کے تے پوشاک پا کے نکلیا جدوں شکار کھیڈن گیا اگے بابا گرجتا جی مہاراج دے وڈے سپتر چھویں پاتشاہ پنج سپتر سن مہاراج دے وڈے سپتر بابا گرجتا جی سن وہ شکار کھیڈن چٹے رنگ دا باز جڑا نواں ملیا سی گرو صاحب تو وہ باز لے کے وہ بھی شکار کھیڈن آئے داماد نے پیندے کھان دے نے وہ باز ویکھیا اپنے بندے مگر لا کے باز قابو کر کے کر لے پیندے کھان نے ویکھیا کہ منڈیا پہلا چار چیزاں مہاراج نے مینوں دتیاں ایکو ہی چیز انہوں نے اپنے پتر نوں دتی او سی باز کلگی آپ چیز تے سجائی کلا باز ہی اپنے پتر نوں دتا سی او تو قابو کر کے لے آیا یہ باز تو نہیں سی لے کے آنا کہن لگا باپو چپ کر کے بیٹھا رہا ہن میں لے آیا ہن میں اے میرا ہے میں پھڑ کے لے کے آیا انہیں نو بابا گرجتا جی آئے بھائی انہاں نے بوا کھڑکایا پیندے خان نے بوا کھولیا بابا گرجتا جی کہندے پیندے خان اوے تیرے تو مہاراج نے کچھ لکو کے نہیں رکھیا سارا کچھ پہلے ہی تینوں زیادہ ملتا ہے سانو نہیں ملتا اتنا کچھ جہاں تینوں ملتا ہے تو ہوں ایک ہی باز مینوں دتا سی وہ تیرا داماد لے آئے پھڑ کے میرا باز واپس کر دیو وہ کہن لگا ساڈے گھر چ کوئی باز نہیں پیندے خان صاف ہی مکر گیا جھوٹ ہی بولن لگا میرے گھر چ کوئی باز نہیں بابا گرجتا جی کہندے پیندے خان مہاراج دے گھر دا سیوک ہے ساڈے نالوں ود مہاراج تینوں پیار کردے نے ایویں جھوٹ نہ بول باز تیرے کول کہندا نہیں میرے گھر چ کوئی باز نہیں بابا گرجتا جی موڑا ہے کہندے ٹھیک ہے تیری مرضی ہے جھوٹ ماں بول رہے ہیں مینوں پتہ ہے بھی ہے تے تیرے گھر ہی بابا گرجتا جی نے جا کے چھویں پاتشاہ نوں کہتا کہندے مہاراج پیندے خان تہاڈا پیارا ہے ٹھیک ہے تسی جو مرضی جنوں مرضی دیو تہاڈیاں موج ہے تہاڈی موج ہے تہاڈی رجا ہے اسی کچھ نہیں کہندے پر اکو ہی باز مینوں دتا سی میں شکار کھیڈن گیا تے پیندے خان دا داماد او باز میرا پھڑ کے لے گیا میں گھر گیا تے مینوں صاف ہی انکار کر دتا ہے پیندے خان صاف ہی مکر گیا مر کے نکل نوں آئے گا تے پوچھ لاں گے پیندے خان اگلے دن آیا دربار ستگرا کول آیا مارا کہندے پیندے خان تینوں کیا سی پشاک پا کے آئی نوے گھوڑے تے سوار ہو کے آئی نہ گھوڑا نہ پشاک نہ شستر کہنا مارا کالی کالی چا کے مارا کہندے چنگا پھر ہن جا کل نوں سارا کچھ پا کے آئی ساڈے دربار چ تینوں اتنا کچھ دتا ہے ریج نال دتا ہے تے تو پا کے آ تو ایویں ہی آ گیا پیندے خان گربکھو اگلے دن پھر آیا پھر اوویں آ گیا مارا کہندے پیندے خان کی گل بھائی تو ایداں کیوں آیا ہے تینو کیا سی شستر بستر سجا کے آئی کہنا سچے پاتشاہ کالی دے چیتا بھول گیا جھوٹ بولتا مر کہن لگے چنگا پھر باز ہے تیرے گھر وچوں باز لیا دے تیرا داماد لے گیا کہ گردتے نو باز دے دے پیندے کھا کھن لگا مارا سچے پاتشاہ میرے گھر چ کوئی باز نہیں صرف اس گل دا مارا میرا داماد نہ رس جائے ستگراں کول جھوٹ بولتا نکا جا مارے نے لیندا سی پالیا سی دودھ مکھنا نال ریج نال پال کے تکڑا جوان ہویا بڑے ورد تے بخششاں بڑیاں کیتیاں ویایا آپ گھر لے کے دتا بچے بھی آپ ویائے سب کچھ دتا پر پیندے کھاج داماد نو خوش کر رہے ہیں ستگراں نو رسا رہے ہیں اج بھول گیا یہ پوچیتا بھول گیا بھی مہاراج نے ایڈی کرپا کیتی ہے جھوٹ بولی جاندا تے ساتھ سنگت مہارا سچے پاتشاہ کہندے پیندے کھا باز تیرے گھر ہے کہنا مارا میرے گھر باز نہیں ہے سدگر کہندے پیندے کھا جھوٹ نہ بول باز تیرے گھر ہی ہے کہنا سچے پاتشاہ دے ہاتھ چرناں دے اتے ہاتھ رکھ کے کہندا ہے تواڈے چرناں دی قسم میرے گھر باز ہے جھوٹ بول دیتا جھوٹی ہوئی قسم کھا کے یہ اج کل بھی بندے ویکھے نے کہ میں گردوارے وڑدا دوجا کہے گا میں بھی گردوارے وڑدا ہے تے اک تے غلط ہے ہی ہے نا دونوں چ جے دوویں گردوارے وڑدے نے کی سمجھنے آ سی گرو نو ماتھے تلک ہت مالا بانا لوگن رام کھلونا جانا کھیڈ سمجھنے مزاق سمجھنے دوویں گردوارے وڑ رہے نے مہاراج دے چرناں تے ہتھ رکھ کے کہندا مہاراج تہاڈے چرناں دی قسم جی میں میرے گھر وچ باز نہیں ہے مہاراج کہندے کوئی جھوٹ نہ بول جھوٹ بولی جانا کہندا مہاراج مینوں گرو نانک صاحب جی دے چرناں دی قسم میرے گھر وچ باز نہیں ہے جدو گرو نانک دی گل کیتی نا چھویں پاتشاہ نو پھر غصہ آ گیا ایک دم غصے چ آ کے کہندے اوئے پیندے کھا گرو گھر دا کھانا ہے آ سکھیا تو گرو نانک دیاں جھوٹیاں قسماں کھائی جانا ہے تیرے گھر وچ باز ایک سکھ نو بھیجیا کہندے جا ایدے گھروں سارا کچھ ہی لے آئی جدو باز لے آئے گا دوپہر دا ویلا سی ایک سکھ نال چلیا گیا دو گئے نالے تے گھوڑا لے آئے نالے ساتھ سنگت پشاک لے آئے نالے دو تارا کھنڈا تے ٹال نالے ساتھ سنگت ایک پنجرے وچ باز بند کیتا ہویا سی اسمان کھاں اتے ستا پیا سی نیند وچ دوپہر ویلے باز سارا کچھ لیا کے مرد سامنے رکھیا کہندے مارا جا ویکھو مارا کہندے پیندے کھاں ہن کتھوں آ گیا سارا کچھ کہن لگا یہ تواڈے جڑے نال رہن والے نے میرے نال ایرکھا کردے نے مینوں کڈانا چاہندے نے تاں الزام لاتا ہے میرا قصور کوئی نہیں اے ہور کتوں لے آئے نے جان کے میرے تے الزام لگ رہا چھویں پاتشاہ کہندے اوئے ہن تے سارا کچھ تیرے سامنے ہو گیا ہے ہن تے من جا پیندے کھا مندا نہیں جھوٹ تے جھوٹ بولی جاندا ہے ویکھو پیارے ہو جھوٹ ایڈی بھڑی وادی ہے جنوں پی جائے نا جویں عملی عمل نہیں چھڈ سکدا جھوٹا بندہ جھوٹ نہیں چھڈ سکدا کئیاں بندیاں نوں جھوٹ بولن دی عادت ہوندی ہے کبیرہ جہاں گیان تہ دھرم ہے جہاں جھوٹ تہ پاپ جتھے جھوٹ ہووے اوتھے سارے ہی پاپ آ جاندے جتھے جھوٹ ہے اوتھے سارے پاپ آ جاندے جہاں لوک تہ کال ہے جہاں کھما تہ آپ کال اوتھے ہے جتھے لوگ ہوئے گا تے جتھے جھوٹ ہے اوتھے سارے پاپ کیونکہ بندہ ایک جھوٹ نو چھپاؤن دا مارا ہور جھوٹ بولتا ہور جھوٹ بولتا ہور جھوٹ بولتا ایک جھوٹ نو چھپاؤن دا مارا پتہ نہیں کنے جھوٹ بولتا جھوٹ بولن دی وادی جیڑی ہے بڑی پیڑی ہے کئی بندے پیر پیر تے جھوٹ بولتے ہیں کسے دے بھلے واسطے جھوٹ بول دیتا جاوے کوئی ماڑی گل نہیں ہوندی پر کئی لوکاں نو سبھا بن جاندا جان بوجھ کے جھوٹ بولدے نے جھوٹ بولدے نے ایڈی پیڑی بیماری مہاراج دے کول چرناں دے اتے ہتھ رکھیا ہویا ہے تے جھوٹ ہی بولی جاندا کہندا مہاراج میرے گھر وچ باز نہیں اے جان کے مینوں کڈاونا چاہندے ہے مینوں گرو نانک دے چرناں دی قسم جدوں گرو نانک دا نام لیا مہاراج کہندے تکے مار کے نو ساڈے دربار چوں باہر کڈ دیو مارو تکے نو باہر کڈو جدو پیندے خان نو تکے وجے پیندے خان غصے وچ آ گیا چھویں پادشاہ نو کہن لگا کہندا میں جاندا تواڈے کول کنے ک سپاہی نے کنے ک سورمے نے مینو تکے مارے نے میں بادشاہ کول جاواں گا فوجاں چڑھا کے لے آواں گا تواڈا سارا کچھ لٹ کے لے جاواں گا دیکھو اینا چر مرد بچہ بن کے رہا سیوک بن کے رہا پر ساڈا وی سبھا ہے دس وستو لے پاشے پاوے ایک وست کارن بے کھوٹ گواوے ایک پینا دے دس دس پی ہر لے تو موڑا کو کہاں کرے جس ٹھاکر سیوں نہ ہی جارا تاکو کی جائے سد نم شکارا او جے دس وستو ملیاں نے جے رب ایک نانا دے وے تے اسی سارا کو جی پول جانے تینو پوتو دیتا ہے کر دیتا ہے نو دیتی ہے دو پوتری بھی دیتی ہے جے پوتا نہ ہووے تے بڑے کہندے سنے نے رب نے مینوں دتا ہی کی ایک چیز نہیں ملی جڑا باقی اتنا کچھ ملیا اودی کتنی کی قدر کرنا سارا کچھ ملیا باقی دا ملیا اودی کوئی قدر نہیں ایک چیز نہ ملے تے بندہ سارا کچھ ہی بھول جاندا ہے جڑا پہلا ملیا سارا چیتا ہی بھلا دینے اسے ویلے کہن لگ پیا کہندا میں فوجاں چڑھا کے لیاواں گا میں سارا کچھ لٹ کے لے جاؤں گا چھویں پادشاہ آکھن لگے نو چاٹا شکاؤ پھر کئیاں نے چنگا اونوں کڈیا وی کٹھے ہو کے سنگاں نے سکھاں نے پیندے کھاں گھوڑے تے سوار ہویا واپس آ گیا اپنے گھر آ کے نے اپنے داماد نو سارا کچھ دسیا مینوں تکے مار کے گرو دے دربار وچوں کڈ دتا گیا ہے ایدا داماد آکھن لگا کوئی گل ہی نہیں آپا سرکار کول چلاں گے بادشاہ کول چلاں گے آپا بادشاہ نو جا کے فریاد کراں گے فوجاں چڑھا کے لے کے آواں گے انہاں دا سارا کچھ لٹ کے لے جاواں گے پیندے کھاں اے پھر بادشاہ دی کچہری چ پیش ہویا فوجاں چڑھا کے چھویں پادشاہ اتے لے آیا سی گرو کو تن گرو ہرگوبند سچے پادشاہ نے انہاں پر پکار کیتا پر سارا کچھ بھل کے تن گرو ہرگوبند صاحب جی اتے ہی فوجاں چڑھا کے لے آیا پیندے کھاں 50,000 فوج بادشاہ نے دتی انہیں بڑا جا کے جھوٹ بولیا تہاڈی گدی ہتھیاونا چاہندے نے چھویں پادشاہ ایک دن تہاڈے راج تے قبضہ کر لین گے انہاں نے فوجاں رکھیاں نے ایداں بڑا کچھ جا کے پیندے خان نے جھوٹ بولیا بادشاہ دیاں گلاں وچ آ گیا 50,000 فوج بادشاہ نے دتی 10,000 جلندر خان صوبہ کالے خان ہور کئی نال رلے 10,000 اتھوں تے 10,000 لٹیرا نال رل گیا 70,000 فوج لے کے کرتارپور تے ہلا بولیا پیندے خان چڑھ کے آیا جنوں سچے پادشاہ نے اپنا بنایا سی یہ ہے ساڈے واسطے ہی سارا کچھ سکھیا ساڈے واسطے ہی کہ ہمیشہ اسی سچیت رہیے کرنا پروپکار ضرور ہے پر اتنا کا کرنا چاہیے جنہ کا گلا ہضم کر سکے جنہ کا گلا پچا سکے اونا کا کرنا چاہیے بڑے لوگ نے ادھر دے کیتا ہویا ایک دم بھول جاندے بہت کٹ لوگ ہوندے نے جڑے قدر کرن والے نے تے ساتھ سنگت تن گرو ہرگوبند صاحب سچے پاتشاہ میری پیری دے مالک نو آ کے دسیا کہندے سچے پاتشاہ پیندے خان او سنیا کہ فوجاں چڑھا کے لیا رہا ہے سچے پاتشاہ کہن لگے کوئی گل نہیں آ جان دیو کوئی ڈر نہیں سنگو سکھو قائم ہوو پیندے خان آوے پاوے جدی مرضی شہد تے او بڑا مان کرتا ہے اچا ہویا پھرتا ہے پر کوئی نہیں چنتا نہ کرو آ جان دیو اگے آ گیا چھوٹے میر پنڈ جڑا پیندے خان دا سی رات دا ویلا سی رات دے ویلے فوجاں نو پتا لگیا نا پیندے خان پیچھے رہ گیا سی کسے نے پلیکھا پاتا کہندے کرتارپور آ گیا ہے رات دا ویلا سی چھوٹے میر پیندے خان دا پنڈ سی اسے پنڈ تے ہلا بولیا گیا ਇਹਦੇ ਪਰਿਵਾਰ ਦਾ ਇੱਕ ਵੀ ਜੀ ਨਹੀਂ ਸੀ ਬਚਿਆ ਪੈਂਦੇ ਖਾਂ ਦਾ ਪਰਿਵਾਰਕ ਮੈਂਬਰ ਸਭ ਖਤਮ ਹੋ ਗਏ ਇਹਦਾ ਸਾਰਾ ਪਿੰਡ ਹੀ ਲੁੱਟ ਲਿਆ ਗਿਆ ਸੀ ਪੈਂਦੇ ਖਾਂ ਦਾ ਕਿਉਂਕਿ ਅੱਗੇ ਆ ਗਿਆ ਬਾਅਦ ਚ ਇਹਨੂੰ ਜਦੋਂ ਪਤਾ ਲੱਗਾ ਪੈਂਦੇ ਖਾਂ ਕਹਿਣ ਲੱਗਾ ਇਹ ਤੇ ਮੇਰਾ ਪਿੰਡ ਸੀ ਕਰਤਾਰਪੁਰ ਤੇ ਅਜੇ ਅੱਗੇ ਹੈ ਫਿਰ ਕਰਤਾਰਪੁਰ ਤੇ ਜਦੋਂ ਹੱਲਾ ਬੋਲਿਆ ਨਾ ਗੁਰਮੁਖੋ ਛੇਵੇਂ ਪਾਤਸ਼ਾਹ ਇਸ਼ਨਾਨ ਕਰਦੇ ਸੀ ਜਦੋਂ ਪੈਂਦੇ ਖਾਂ ਚੜ ਗਿਆ ਕਹਿੰਦੇ ਮਹਾਰਾਜ ਪੈਂਦੇ ਖਾਂ ਚੜ੍ਹਾਈ ਕਰਕੇ ਆਇਆ ਹੈ ਜਿਹਨੂੰ ਆਪ ਜੀ ਨੇ ਬੜੇ ਲਾਡਾਂ ਨਾਲ ਚਾਵਾਂ ਨਾਲ ਪਾਲਿਆ ਤਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਕਿੰਨੇ ਸੂਰਮੇ ਨੇ ਆਪਣੇ ਕੋਲ ਸਿੱਖ ਮਹਾਰਾਜ ਸੱਚੇ ਪਾਤਸ਼ਾਹ 3,000 ਹੈ 3,000 ਉਧਰ ਫੌਜ ਕਿੰਨੀ ਕੁ ਹੈ? ਕਹਿੰਦੇ ਮਹਾਰਾਜ 70-80 ਹਜ਼ਾਰ ਸੁਣੀਂਦੀ ਹੈ, 70-80 ਹਜ਼ਾਰ ਦੀ ਗਿਣਤੀ। ਛੇਵੇਂ ਪਾਤਸ਼ਾਹ ਆਖਣ ਲੱਗੇ 1,000 ਜਾਓ, ਕਰਤਾਰਪੁਰ ਤੋਂ ਬਾਹਰਲੇ ਪਾਸੇ ਆਉਣ ਵਾਲੀ ਫੌਜ ਨੂੰ ਰੋਕੋ, 1,000 ਕਰਤਾਰਪੁਰ ਦੇ ਆਲੇ ਦੁਆਲੇ ਹੋ ਜਾਓ ਤੇ 1,000 ਅਜੇ ਅੰਦਰ ਹੀ ਰਿਹੋ, ਲੋੜ ਪੈਣ ਤੇ ਸੱਦ ਲਾਂਗੇ। ਆਖੋ ਸਤਨਾਮ। ਬਸ 2,000 ਹੀ ਬਥੇਰੇ ਨੇ, 1,000 ਅੱਗੇ ਜਾਓ, 1,000 ਅੱਗੇ ਜਾਓ, 1,000 ਕਰਤਾਰਪੁਰ ਦੇ ਲਾਗੇ ਲਾਗੇ ਹੋ ਜਾਓ ਸਾਰੇ, ਕਿਉਂਕਿ ਸੱਚੇ ਪਾਤਸ਼ਾਹ ਦੇ ਨਾਲ ਜਿੰਨੇ ਰਹਿਣ ਵਾਲੇ ਉਹ ਸੱਚੇ ਪਾਤਸ਼ਾਹ ਨੂੰ ਇੰਨਾ ਪਿਆਰ ਕਰਦੇ ਸਨ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਜਦੋਂ ਵੀ ਮੈਂ ਅਰਜ ਕਰਦਾ ਰਹਿੰਦਾ ਹਮੇਸ਼ਾ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ 13 ਜੰਗ ਕੀਤੇ ਆ, ਕਈ ਇਤਿਹਾਸਕਾਰ 14 ਮੰਨਦੇ ਨੇ, 6ਵੇਂ ਪਾਤਸ਼ਾਹ ਨੇ 4 ਜੰਗ ਕੀਤੇ। ਹਮੇਸ਼ਾ ਫਤਿਹ ਕਿਉਂ ਹੁੰਦੀ ਸੀ? ਕਿਉਂਕਿ ਦੁਸ਼ਮਣ ਆਉਂਦੇ ਸੀ ਲੜਨ ਵਾਸਤੇ, ਤੇ ਖਾਲਸਾ ਜਦੋਂ ਵੀ ਮੈਦਾਨ ਚ ਉਤਰਦਾ ਸੀ ਮਰਨ ਵਾਸਤੇ ਉਤਰਦਾ ਸੀ। ਉਹਨਾਂ ਨੂੰ ਇਹ ਹੁੰਦਾ ਸੀ ਕਿ ਜੇ ਲੜਾਂਗੇ ਤੇ ਅਹੁਦੇ ਮਿਲਣਗੇ, ਸਾਨੂੰ ਇਨਾਮ ਮਿਲਣਗੇ, ਸਾਨੂੰ ਜਾਗੀਰਾਂ ਮਿਲਣਗੀਆਂ, ਸਾਨੂੰ ਪੈਸਾ ਮਿਲੇਗਾ। ਪਰ ਸਿੱਖ ਤੇ ਮੈਦਾਨ ਚ ਉਤਰਦੇ ਹੀ ਤਾਂ ਸੀ ਕਿ ਸਤਿਗੁਰੂ ਦੀ ਖੁਸ਼ੀ ਮਿਲੇਗੀ। ਇਹ ਕਹਿੰਦੇ ਸੀ ਅਸੀਂ ਲੜਨ ਨਹੀਂ ਚੱਲੇ, ਅਸੀਂ ਮਰਨ ਵਾਸਤੇ ਚੱਲੇ ਹਾਂ। ਜਿਹੜਾ ਲੜਨ ਵਾਸਤੇ ਆਵੇ ਉਹਦਾ ਮੁਕਾਬਲਾ ਕੀਤਾ ਜਾ ਸਕਦਾ ਹੈ, ਜਿਹੜਾ ਆ ਹੀ ਮਰਨ ਵਾਸਤੇ ਜਾਵੇ ਉਹਦਾ ਅਸੀਂ ਮੁਕਾਬਲਾ ਨਹੀਂ ਕਰ ਸਕਦੇ। ਜਿਹੜਾ ਆਵੇ ਹੀ ਮਰਨ ਵਾਸਤੇ ਉਹਨੂੰ ਕਿਵੇਂ ਹਰਾ ਦਿਓਗੇ? ਸਿੱਖ ਮਹਾਰਾਜ ਦੇ ਹਮੇਸ਼ਾ ਮਰਨ ਵਾਸਤੇ ਮੈਦਾਨ ਵਿੱਚ ਉਤਰਦੇ ਸੀ, ਲੜਨ ਵਾਸਤੇ ਨਹੀਂ ਸੀ ਉਤਰਦੇ। ਇੰਨੇ ਜੋਸ਼ ਨਾਲ ਲੜਦੇ ਸੀ ਕਿ ਉਹਨਾਂ ਦੇ ਸਾਹਮਣੇ ਕੋਈ ਖੜ ਨਹੀਂ ਸੀ ਸਕਦਾ। ਗੁਰੂ ਕੇ ਸਿੱਖ ਤੇ ਆਪਾਂ ਅੱਗੇ ਵੀ ਅਰਜ ਕਰਦੇ ਰਹੀਦਾ, ਤੇਰੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਾਸੀਰ ਲਿਆ ਦੀ। ਇੱਥੇ ਤੇ ਸਿੱਖ ਵੇਖੇ ਆ ਲੜਦੇ, ਧੰਨ ਬਾਬਾ ਦੀਪ ਸਿੰਘ ਜੀ ਦੀ ਧੰਨ ਕਮਾਈ ਸੀ ਸਾਊਦੀ ਅਰਬ ਵਿੱਚ, ਸਾਊਦੀ ਅਰਬ ਦੁਬਈ ਦੇ ਵਿੱਚ ਇੱਕ ਗੁਰਦੁਆਰਾ ਤਤ ਖਾਲਸਾ। ਉਸ ਗੁਰਦੁਆਰੇ ਇੱਕ ਆਉਣ ਵਾਲਾ ਸਿੱਖ ਸੀ, ਸਿੰਘ ਚੜ੍ਹਦੀ ਕਲਾ ਵਾਲਾ, ਅੰਮ੍ਰਿਤਧਾਰੀ, ਪਾਠ ਭਜਨ ਕਰਨ ਵਾਲਾ ਨਿਤਨੇਮੇ। ਉਹਦੇ ਨਾ ਟਰੱਕਾਂ ਦਾ ਕੰਮ ਸੀ, ਉਹਦਾ ਕਾਫੀ ਤਕੜਾ ਬਿਜ਼ਨਸ। ਉਹ ਡਾਊਨ ਹੋ ਗਿਆ। ਉਹ ਬਾਬਾ ਦੀਪ ਸਿੰਘ ਦੀ ਤਸਵੀਰ ਘਰ ਚ ਲਾਈ ਸੀ ਉਹਨੇ ਬੜੀ ਵੱਡੀ, ਉਹਨੇ ਹਰ ਸਮੇਂ ਬਾਬਾ ਦੀਪ ਸਿੰਘ ਨੂੰ ਯਾਦ ਕਰਨਾ, ਟਰੱਕ ਤੇ ਵੀ ਲਿਖਦਾ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਬਾਬਾ ਦੀਪ ਸਿੰਘ ਦੀ ਬੜੀ ਪੂਜਾ ਕਰਦਾ ਤੇ ਬੜਾ ਚੜ੍ਹਦੀ ਕਲਾ ਵਾਲਾ ਸਿੰਘ। ਕੰਮ ਡਾਊਨ ਹੋ ਗਿਆ, ਇਹ ਪਾਠ ਭਜਨ ਬੜਾ ਕਰਦਾ ਹੈ, ਨੁਕਸਾਨ ਹੁੰਦਾ ਰਿਹਾ ਹੁੰਦਾ ਰਿਹਾ ਹੁੰਦਾ ਰਿਹਾ ਹੁੰਦਾ ਰਿਹਾ। ਇੱਕ ਦਿਨ ਇੱਥੋਂ ਤੱਕ ਆ ਗਿਆ ਕਿ ਘਰ ਵੀ ਵਿਕਣ ਤੱਕ ਪਹੁੰਚ ਗਿਆ। ਇਹਨੂੰ ਕਿਸੇ ਨੇ ਸਲਾਹ ਦਿੱਤੀ, ਕਹਿੰਦੇ ਫਲਾਣੇ ਥਾਂ ਤੇ ਇੱਕ ਸਿਆਣਾ ਰਹਿੰਦਾ ਉਹਦੇ ਕੋਲ ਚੱਲ। ਇਹ ਕਹਿੰਦਾ ਮੈਂ ਨਹੀਂ ਜਾਣਾ। ਕੰਮ ਡਾਊਨ ਹੁੰਦਾ ਗਿਆ, ਕਈ ਸਲਾਹ ਦੇਣ ਵਾਲੇ ਇੱਦਾਂ ਦੇ ਆ ਜਾਂਦੇ ਨੇ, ਫਲਾਣੇ ਥਾਂ ਤੇ ਚੱਲਣੇ ਆ, ਫਲਾਣੇ ਥਾਂ ਤੇ ਕੋਈ ਬਾਬਾ ਧਾਗੇ ਕਰ ਦਿੰਦਾ, ਕੋਈ ਤਵੀਤ ਕਰ ਦਿੰਦਾ, ਕੋਈ ਲੱਚੀਆਂ ਕਰ ਦਿੰਦਾ, ਇੱਦਾਂ ਦੇ ਬੜੇ ਲੋਕ। ਉਹਨੂੰ ਕਿਸੇ ਨੇ ਆਖਿਆ, ਕਹਿੰਦੇ ਬਾਰਡਰ ਦੇ ਉੱਤੇ, ਸਾਊਦੀ ਅਰਬ ਦੇ ਬਾਰਡਰ ਦੇ ਉੱਤੇ ਇੱਕ ਬਾਬਾ ਰਹਿੰਦਾ ਬੜੀ ਅਜ਼ਮਤ ਵਾਲਾ, ਉਹਦੇ ਕੋਲ ਚੱਲ ਰਿਹਾ, ਉਹ ਹੱਲ ਕਰਦੇ ਇਹ ਮੰਨੇ ਨਾ ਜਾਵੇ ਨਾ। ਹੁਣ ਜਦੋਂ ਕੋਈ ਰਾਹ ਨਾ ਲੱਭਿਆ, ਇੱਕ ਬੰਦਾ ਕਹਿੰਦਾ ਰਿਹਾ ਕਹਿੰਦਾ ਰਿਹਾ ਕਹਿੰਦਾ ਰਿਹਾ, ਫੇਰ ਕਹਿੰਦਾ ਚਲੋ ਚੱਲ ਹੀ ਵੜਨੇ। ਇੱਕ ਵਾਰੀ ਸੋਚ ਲਿਆ, ਵੇਖ ਲੈਂਦੇ ਆ ਕਿਹੜਾ ਬਾਬਾ ਹੈ। ਤਤ ਖਾਲਸਾ ਗੁਰਦੁਆਰਾ ਹੈ ਉੱਥੇ, ਉੱਥੇ ਗੁਰਦੁਆਰੇ ਸਾਰੇ ਸਿੰਘਾਂ ਨੂੰ ਜਾਣਦਾ ਸੀ ਉਹ। ਉੱਥੋਂ ਦੇ ਇੱਕ ਸਿੰਘ ਨੇ ਮੈਨੂੰ ਇਹ ਬਚਨ ਸੁਣਾਇਆ, ਉਹ ਕਹਿੰਦਾ ਜੀ ਜਦੋਂ ਉਹ ਲੱਗਾ ਨਾ ਜਾਣ, ਉਹਨੇ ਸਾਨੂੰ ਦੱਸਿਆ ਕਿ ਮੈਨੂੰ ਜਾਣਾ ਪੈ ਰਿਹਾ, ਮੇਰੀ ਮਜਬੂਰੀ ਹੈ, ਮੇਰਾ ਪਰਿਵਾਰ ਵੀ ਕਹਿੰਦਾ ਵੀ ਜਾ, ਤੂੰ ਇੱਕ ਵਾਰੀ ਪੁੱਛ ਹੀ ਲੈ, ਤੇਰਾ ਕੰਮ ਫਿਰ ਦੁਬਾਰਾ ਠੀਕ ਹੋ ਜਾਏ। 386 ਕਿਲੋਮੀਟਰ ਦਾ ਸਫ਼ਰ ਉਹਨੇ ਤੈਅ ਕੀਤਾ, 386 ਕਿਲੋਮੀਟਰ ਗਿਆ। ਅੱਗੇ ਉਹ ਬਾਬੇ ਨੂੰ ਮਿਲਿਆ, ਉਹਨੂੰ ਜਾ ਕੇ ਆਖਿਆ ਵੀ ਏਦਾਂ ਕਰਕੇ ਜੀ ਆਹ ਦੁੱਖ ਹੈ, ਕੰਮ ਡਾਊਨ ਹੋ ਰਿਹਾ, ਤੇ ਕੋਈ ਕਿਰਪਾ ਕਰੋ। ਉਹ ਬਾਬਾ ਆਖਣ ਲੱਗਾ ਕੱਲ ਨੂੰ ਆਇਓ। ਇਹ ਕਹਿੰਦੇ ਜੀ ਇੱਡੀ ਦੂਰੋਂ ਆਏ ਆ, ਇੰਨਾ ਸਫ਼ਰ, ਕਹਿੰਦੇ ਕੋਈ ਨੀ ਕੱਲ ਨੂੰ ਆਓ ਤੁਹਾਨੂੰ ਦੱਸਾਂਗਾ। ਅਗਲਾ ਦਿਨ ਹੋਇਆ, ਦੁਖੀ ਹੋ ਕੇ ਕਹਿੰਦਾ ਮੈਂ ਜਾਣਾ ਨੀ ਸੀ ਚਾਹੁੰਦਾ, ਪਰ ਮੈਂ ਸੋਚਿਆ ਵੀ ਹੁਣ ਇੱਕ ਵਾਰੀ ਜਾ ਆਇਆ, ਦੂਜੀ ਵਾਰੀ ਸੋਣੀ ਲਈਏ ਵੀ ਕਹਿੰਦਾ ਕੀ ਹੈ। ਫਿਰ ਗਏ ਦੂਜੀ ਵਾਰੀ, ਦੂਸਰੀ ਵਾਰੀ ਜਦੋਂ ਗਏ ਉਹਨੂੰ ਜਾ ਕੇ ਦੂਜੇ ਦਿਨ ਆਖਿਆ ਹਾਂਜੀ ਦੱਸੋ, ਉਹ ਕਹਿੰਦਾ ਕੱਲ ਨੂੰ ਆਇਓ। ਤੀਜੀ ਵਾਰੀ ਆਓ, ਕਹਿੰਦੇ ਬਾਬਾ ਜੀ ਸਾਡਾ ਬੜਾ ਬੁਰਾ ਹਾਲ ਹੈ, ਇੱਕ ਤੇ ਵੈਸੇ ਹੀ ਦੁਆਲਾ ਨਿਕਲਿਆ ਪਿਆ, ਦੂਜਾ ਇੰਨਾ ਤੇਲ ਤੁਸੀਂ ਕਹਿੰਦੇ ਫੇਰ ਆਓ, ਇਹ ਤੇ ਬੜਾ ਔਖਾ ਕੰਮ ਹੈ, ਅਸੀਂ ਆ ਨਹੀਂ ਸਕਦੇ। ਕਹਿੰਦੇ ਨਹੀਂ ਭਾਈ ਕੱਲ ਨੂੰ ਆਉਣਾ ਪਏਗਾ, ਨਹੀਂ ਆਉਣਾ ਤੇਰੀ ਮਰਜ਼ੀ ਹੈ। ਕਹਿੰਦਾ ਮੇਰੇ ਅੰਦਰ ਫਿਰ ਉਤਸੁਕਤਾ ਵੱਧ ਗਈ ਕਿ ਇੱਕ ਵਾਰੀ ਵੇਖਾਂ ਤੇ ਸਹੀ, ਕਹਿੰਦਾ ਕੀ ਕੋਈ ਨੀ, ਫਿਰ ਤੀਜੇ ਦਿਨ ਅਸੀਂ ਫਿਰ ਗਏ। ਉਹ ਬੰਦਾ ਜਿਹੜਾ ਵਿਚੋਲਾ ਸੀ ਲੈ ਕੇ ਜਾਣ ਵਾਲਾ, ਉਹ ਵੀ ਨਾਲ ਹੀ, ਉਹ ਕਹਿੰਦਾ ਚੱਲ ਇੱਕ ਵਾਰੀ ਫੇਰ ਚੱਲ ਲਿਆ। ਕਹਿੰਦੇ ਤੀਜੇ ਦਿਨ ਮੈਂ ਫਿਰ 386 ਕਿਲੋਮੀਟਰ ਸਫ਼ਰ ਕੀਤਾ, ਫਿਰ ਗਿਆ। ਜਦੋਂ ਤੀਜੀ ਵਾਰੀ ਗਿਆ ਤੇ ਉਹ ਬੰਦਾ ਬਾਹਰ ਹੀ ਖਲੋਤਾ ਹੈ। ਉਹ ਜਦੋਂ ਗਏ ਉਤਰੇ, ਕਹਿੰਦੇ ਬਾਬਾ ਜੀ ਦੱਸੋ ਫਿਰ ਕੋਈ ਹੱਲ। ਕਹਿੰਦੇ ਛੇਤੀ ਜਾਓ, ਬਸ ਚਲੇ ਜਾਓ, ਮੇਰੇ ਕੋਲ ਕੋਈ ਹੱਲ ਨਹੀਂ, ਜਾਓ, ਮੇਰੇ ਹੱਥ ਖੜੇ ਨੇ, ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ। ਕਹਿੰਦੇ ਕਿਉਂ ਨਹੀਂ ਕਰ ਸਕਦਾ, ਸਾਨੂੰ ਕੱਲ ਵੀ ਬੁਲਾਇਆ, ਪਰਸੋਂ ਵੀ ਬੁਲਾਇਆ, ਤੀਜੀ ਵਾਰੀ ਆਏ ਆ, ਅਸੀਂ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ 1000 ਕਿਲੋਮੀਟਰ ਤੋਂ ਵੱਧ ਸਫ਼ਰ ਕਰ ਦਿੱਤਾ। ਸਿੱਧਾ ਹੀ ਜਵਾਬ ਦੇ ਦਿੱਤਾ ਕਿ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ। ਫਿਰ ਆਖਿਆ, ਕਹਿੰਦੇ ਇਹ ਤੇ ਦੱਸ ਦਿਓ ਵੀ ਕਿਉਂ ਨਹੀਂ ਕਰ ਸਕਦਾ, ਕੀ ਗੱਲ? ਕਹਿੰਦੇ ਨਹੀਂ, ਮੇਰੇ ਹੱਥ ਖੜੇ ਆ, ਮੈਂ ਤੁਹਾਡਾ ਕੁਝ ਨਹੀਂ ਸਵਾਰ ਸਕਦਾ। ਕਹਿੰਦੇ ਦੱਸੋ ਤੇ ਸਹੀ ਕਿਉਂ? ਉਹ ਆਪ ਤੇ ਸਿੱਖ ਜਿਹੜਾ ਚੜ੍ਹਦੀ ਕਲਾ ਵਾਲਾ, ਉਹ ਤੇ ਗੱਡੀ ਚ ਬਹਿ ਗਿਆ, ਜਿਹੜਾ ਲੈ ਕੇ ਗਿਆ ਸੀ ਉਹ ਗਿਆ। ਕਹਿੰਦਾ ਬਾਬਾ ਇਹ ਦੱਸ ਤੇ ਦੇ ਵੀ ਗੱਲ ਕੀ, ਕਿਉਂ ਜਵਾਬ ਦੇ ਦਿੱਤਾ? ਸਿੱਧਾ ਹੀ ਕਾਹਦੇ ਲਈ ਜਵਾਬ ਦੇ ਦਿੱਤਾ ਵੀ ਮੈਂ ਕੁਝ ਨਹੀਂ ਕਰ ਸਕਦਾ? ਉਹ ਕਹਿੰਦਾ ਮੈਂ ਕਰਾਂ ਕੀ, ਇਹਦੇ ਪਿੱਛੇ ਤੇ ਉਹ ਖੜਾ ਹੈ ਜਿਹਦਾ ਧੜ ਹੈ, ਧੜ ਦੇ ਉੱਤੇ ਸੀਸ ਹੈ ਹੀ। ਇਹਦੇ ਪਿੱਛੇ ਉਹ ਤਾਕਤ ਕੰਮ ਕਰਦੀ। ਕਹਿੰਦਾ ਮੈਂ ਵੇਖਿਆ ਇੱਕ ਸਿੱਖ ਚੋਲਾ ਪਾਇਆ ਹੋਇਆ ਹੈ, ਧੜ ਉਹਦੇ ਪਿੱਛੇ ਧੜ ਹੈ ਪਰ ਧੜ ਉੱਤੇ ਸੀਸ ਹੈ ਹੀ ਨਹੀਂ। ਕਹਿੰਦਾ ਇਹਦੇ ਉੱਤੇ ਮੇਰੀ ਕੋਈ ਕਰਾਮਾਤ ਨਹੀਂ ਚੱਲ ਸਕਦੀ, ਇੱਥੇ ਮੈਂ ਕੁਝ ਨਹੀਂ ਕਰ ਸਕਦਾ। ਉਹਨੇ ਆ ਕੇ ਦੱਸਿਆ, ਉਹ ਕਹਿੰਦੇ ਬਾਬਾ ਕਹਿੰਦਾ ਹੈ ਵੀ ਇਹਦੇ ਪਿੱਛੇ ਤੇ ਉਹ ਖੜਾ ਰਹਿੰਦਾ ਹਰ ਵੇਲੇ ਜਿਹਦਾ ਧੜ ਹੈ, ਧੜ ਤੇ ਸੀਸ ਹੈ ਹੀ ਨਹੀਂ। ਉਹ ਕਹਿੰਦੇ ਉਹ ਤੇ ਫਿਰ ਬਾਬਾ ਦੀਪ ਸਿੰਘ ਉਸੇ ਵੇਲੇ ਕੁੱਕਾ ਮਾਰਦਾ ਉੱਥੋਂ ਫਿਰ ਆਇਆ। ਸਾਰੀ ਸੰਗਤ ਬੈਠੀ ਸੀ ਏਦਾਂ ਗੁਰਦੁਆਰੇ, ਤਤ ਖਾਲਸਾ ਗੁਰਦੁਆਰਾ, ਭੁੱਬਾਂ ਮਾਰ ਮਾਰ ਕੇ ਉੱਚੀ ਉੱਚੀ ਰੋਵੇ ਤੇ ਕਹਿੰਦਾ ਸੰਗਤੇ ਮੈਨੂੰ ਬਖਸ਼ਾ ਦਿਓ, ਬਾਬਾ ਦੀਪ ਸਿੰਘ ਮੇਰੇ ਅੰਗ ਸੰਗ ਹੈ, ਮੈਂ ਕਮਲਾ ਐਵੇਂ ਪੁੱਛਿਆ ਲੈਂਦਾ ਫਿਰਦਾ, ਮੈਂ ਕਦੇ ਕਿਸੇ ਕੋਲ ਕਦੇ ਕਿਸੇ ਕੋਲ। ਸਿੱਖ ਧਰਮ ਦੇ ਵਿੱਚ ਤੇ ਏਦਾਂ ਦੇ ਸੂਰਮੇ ਹੋਏ ਆ ਜਿਹੜੇ ਇੰਨੀ ਚੜ੍ਹਦੀ ਕਲਾ ਵਾਲੇ, ਬਾਬਾ ਦੀਪ ਸਿੰਘ ਵਰਗੇ, ਜਿਹੜੇ ਅੱਜ ਵੀ ਸੰਗਤ ਦੇ ਭਲੇ ਵਾਸਤੇ, ਅੱਜ ਵੀ ਸਤਸੰਗ ਜਿਹੜਾ ਉਹਨਾਂ ਨੂੰ ਪਿਆਰ ਨਾਲ ਯਾਦ ਕਰਦਾ ਹੈ, ਸ਼ਰਧਾ ਨਾਲ ਯਾਦ ਕਰਦਾ ਹੈ, ਉਹ ਸ਼ਹੀਦ ਸਿੰਘ ਅੱਜ ਵੀ ਆਪਣੇ ਪਿਆਰਿਆਂ ਦੀ ਲਾਜ ਰੱਖਦੇ, ਅੱਜ ਵੀ ਸ਼ਰਧਾ ਨਾਲ ਜਿਹੜਾ ਯਾਦ ਕਰਦਾ। ਬਾਬਾ ਦੀਪ ਸਿੰਘ ਹਰ ਵੇਲੇ ਕਹਿੰਦੇ ਮੇਰੇ ਨਾਲ ਨੇ। ਉਸ ਵੇਲੇ ਸਾਰੀ ਸੰਗਤ ਤੋਂ ਆ ਕੇ ਹੱਥ ਜੋੜ ਕੇ ਮਾਫੀ ਮੰਗੀ, ਕਹਿੰਦੇ ਇੱਕ ਵਾਰੀ ਬਖਸ਼ਾ ਦਿਓ। ਸੋ ਮੈਂ ਅਰਜ਼ ਕਰ ਰਿਹਾ ਸਾਂ ਕਿ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਾਸੀਰ ਨਿਆਰੀ, ਇਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਹੋਈ ਸੀ ਕਿ ਬਾਬਾ ਬਿਨਾ ਬਾਬਾ ਬੰਦਾ ਬਾਬਾ ਦੀਪ ਸਿੰਘ ਬਿਨਾਂ ਸਿਰ ਤੋਂ ਲੜਦੇ ਰਹੇ, ਪਤਾ ਨੀ ਕੀ ਬਾਟੇ ਚ ਪਿਆਇਆ ਘੋਲ ਕੇ, ਦੱਸ ਵੀ ਨਾ ਸਕੇ ਅਸੀਂ ਮੂੰਹੋਂ ਬੋਲ ਕੇ, ਕੋਈ ਵੀ ਨਾ ਉਸ ਦੇ ਸਮਾਨ ਤੁਲਿਆ, ਅੱਖੀਆਂ ਚ ਦੇਖਿਆ ਜਹਾਨ ਤੋਲ ਕੇ। ਇਹ ਖੰਡੇ ਬਾਟੇ ਦਾ ਅੰਮ੍ਰਿਤ ਹੀ ਸੀ ਤੇ ਗੁਰੂ ਕੇ ਪਿਆਰ ਵਾਲੇ ਸਿੱਖ ਉਦੋਂ ਚਰਨਾ ਅੰਮ੍ਰਿਤ ਛਕਦੇ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਹਰ ਵੇਲੇ ਤਿਆਰ ਰਹਿੰਦੇ ਸੀ ਸੱਚੇ ਪਾਤਸ਼ਾਹ। ਕਬੀਰ ਐਸੀ ਹੋਏ ਪਰੀ ਬਨ ਕੋ ਭਾਵਤ, ਕੀਨ ਮਰਨੇ ਤੇ ਕਿਆ ਡਰਪਣਾ, ਜਬ ਹਾਥ ਸੰਧੌੜਾ ਲੀਨ। ਮੌਤ ਦਾ ਡਰ ਨਹੀਂ ਸੀ, ਮੌਤ ਦਾ ਖੌਫ ਨਹੀਂ ਸੀ, ਇੱਕੋ ਹੀ ਗੱਲ ਕਹਿੰਦੇ ਸੀ, ਸਿਰ ਦੇ ਕੇ ਵੀ ਮਿਲ ਜੇ ਪਿਆਰਾ ਸੌਦਾ ਸਸਤਾ ਹੈ, ਸਿਰ ਦੇ ਕੇ ਵੀ ਮਿਲ ਜੇ ਪਿਆਰਾ ਸੌਦਾ ਸਸਤਾ ਹੈ, ਮਿਲ ਜੇ ਪਿਆਰਾ ਸੌਦਾ ਸਸਤਾ ਹੈ। چڑھدی کلا والے سن جیڑے ہمیشہ تت پر رہندے سی کہ سچے پاتشاہ تواڈے واسطے دھرم واسطے لڑدے ساڈی جان نکلے سانو ہور کچھ نہیں چاہیے جیویں پاتشاہ نے سکھاں نوں کہنا سکھو اچھا ہے کوئی کہنا مہاراج جدوں وی آؤ گے سانو نال لے کے آئے تسی جدوں آؤ گے سانو نال لے کے آؤ تسی ویکھدے ہوو اسی تواڈیاں اکھاں سامنے آئی وار کی دیاں پائیے ساڈی یہی منگ منگدے سی مہاراج چھویں پادشاہ نے پھر سکھاں نوں بھیجیا ساری رات فوج نوں روک کے رکھیا بڑے بڑے جڑے آگو آئے سی او کہندے او پیندے کھا تو تے کہندا سی انہاں کول سورمے تھوڑے آ اگوں تے ادا مقابلہ کردے نے جویں ساڈے تو وی ودھ ہوندے نے جدوں تک سویر ہوئی فوج دی گنتی ادھی رہ گئی سی گرمکھ ادھی فوج رہ گئی اینے ختم ہو گئے دن چڑھ گیا جدوں اس ویلے کہن لگے پیندے کھا چلو اگے ودیے زور لایا اگے ودے تھوڑا جیا پھر جڑے کرتار پور دے آلے دوالے سی او سکھ کٹھے ہو گئے دوپہر دا ویلا ہویا بہت کٹ وڈ ہندی رہی پھر چھویں پاتشاہ گرو ہرگوبند صاحب جی آپ آئے جنگ وچ جدو مہاراج آئے نا گھوڑے تے چڑھ کے سارے نواب پٹھان وچوں کہندے پیندے کھا اسی سنیا چھویں پاتشاہ سب تو وڈے سورمے نے تے انہاں دا مقابلہ توں کر سکنا تیرے تو بنا انہاں سامنے نہیں کوئی کھڑ سکدا تیندے خان نال مارن نے سچے پادشاہ نے کئی واری نا اگے جویں گتکا کھیڈیا جاندا ہے ایدا ایک تلوار اونوں فڑا دینی اے کا پھڑ لینی کھیڈدیاں کھیڈدیاں چھویں پادشاہ نے ہار جانا آپ ہی پیندے خان ہور وی خوش ہو جا کرے وی میں تے چھویں پادشاہ تو وی تگڑا انہاں نوں وی میں ہرا سکدا جدو چھویں پادشاہ آئے تے پیندے خان نوں کہندے پیندے خان تیرے جور کدوں ویکھاں گے انہاں دا مقابلہ کر پیندے خان تلوار لے کے گھوڑے تے سوار ہو کے جدو چھویں پادشاہ دے سامنے گیا نا چھویں پادشاہ ویکھ کے ہس پے کہندے پیندے خان آ گیا فوج لے کے جو کیا سی تو کہ میں فوجاں لے کے آواں گا چڑھ کے آواں گا کرتار پور لٹ کے لے جاؤں گا گھر تے تیرا ہی ختم ہو گیا تو گرو گھر تے چڑھ کے آیا سا تیرا ہی پروار گھر ختم ہو گیا باقی رہی گل تو اپنا چاہ پورا کر لے تینوں دودھ مکھنا نال پالیا سی دھرم دی رکشا کرے گا چڑھ دی کلا والا بنے گا پر تو میرے تے ہی اج تلوار کڈ کے میرے نال لڑن واسطے آیا تے آ پھر کر وار انہیں گرمکھو گریز نہیں کیتا چھویں پادشاہ تے وار کیتا چھویں پادشاہ نے ایدا وار تال نال روک لیا انہیں دوجا وار کر انہیں دوجا وار کیتا مرد نے او وی روک لیا پھر پر کہندے تیجا وار کر جدو تیجا وار روکیا کیتا او وی روک لیا چھویں پادشاہ کہندے آجا پھر تینوں دسنے وار کدہ کری مہاراج نے آخیا پھر تیجا وار جدو خالی گیا پیندے خان دا پھر چھویں پادشاہ نے وار کیتا ایسا وار کیتا تلوار ہاتھ وچ ترتی تے ڈگ پئی بھج کے آیا اینا جور سی گھوڑے نو ہاتھ پا لیا بھی سنے گھوڑے اوپر چک دیا گا چھویں پادشاہ جدو میں ماڑا جا مہاراج دے نیڑے آیا نا لگا ہاتھ پاؤن چھویں پادشاہ دے ہاتھ وچ ڈال سی ستگرہ نے اینے جور نال ڈالے دے سر وچ ماری اس ویلے ترتی تے ڈگ کے تڑفن لگ گیا جدو پیندے خان تڑفدا ترتی تے ڈگیا منہ تے سیدھی دھپ پیندی ہے ایک دم جنگ بند ہو گیا کئی پیچھے ہٹ گئے بھی ہن ساڈا کوئی ماریا گیا جڑا اگے لگے ترتی تے تو ڈگیا پیا پھینکدا ہے نا پھر چھویں پادشاہ گھوڑے تو تھلے اتر آئے آپ آئے پیندے خان دے اتنے منہ تے دھپ پیندی سی دھپ اتے مہاراج نے ٹال کر لئی اوپر ٹال کر لئی اس ویلے کہندے پیندے خان ہائے ہائے کردا ہے مہاراج کہن لگے پیندے خان اوئے کلمہ پڑھ لے مسلمان انت ویلے کلمہ پڑھ دے نے تیرا بھلا ہو جائے گا کہن لگا سچے پاتشاہ ہن تے تہاڈی تلوار ہی میری کلمہ ہے سچے پاتشاہ ہن مینو پتا میرا کرم تے نہیں بخشن والا میں بخشیا تے نہیں جا سکتا تواڈے تے چڑھائی کر کے آ گیا پر میر کرو جاندی واری میں ہاتھ جوڑ کے معافی منگنا میرے تو غلطی ہو گئی پیندے خان مارا سچے پادشاہ نے گود وچ لٹایا پیندے خان دا سر سر دے اتنے مہاراج ہاتھ رکھ کے اپنی رمال نال اوہدا مکھ پونجدے نے تے نالے کئی جاندے پیندے کھا اوہ کلمہ پڑھنا جیڑا چڑھ کے آیا اوہدا بھی بھلا کردے نے مہاراج ساری زندگی جنوں مہاراج سچے پاتشاہ نے سنبھالیا نکے جے نوں پالیا ویاہ کیتا بچیاں دا ویاہ کیتا اج مہاراج سچے پاتشاہ دے نیتراں چ وی جل وہ تریا کہندے کریے کی اکرت کنتائی اینی پھیل گئی ہے کیتے نوں پلا دین والے مہاراج سچے پاتشاہ دے نیتراں چ وی جل سی بھائی سنتوکھ سنگھ نے مہاراج کہندے ہے
دودھ مکھن دے نال جیڑا پالیا
سچے پاتشاہ نے بڑی کرپا کیتی سی پر اکرت کن ہو گیا جے کرم ماڑے ہو نہ گرمکھو باویں جو مرضی مل جائے اسی سکھی نہیں ہو سکتے کرم چنگے کریے سکھ پھر ملتا جیڑے بندے دے کرم ماڑے نے نا وہ کدے سکھی نہیں ہو سکتا پاویں جنیا مرضی اسی جور لا لئیے کسے بندے نوں تسی امیر بنا دیو پیسہ دے دیو پر جے اودے اپنے کرم نہیں نہ چنگے سکھی نہیں کر سکتے اسی کسے راجے دا پھوڑا ایک اتھرا سی قابو نہ آئے انہیں آکھیا ایک بندہ کوئی ایسا لبو جیڑا گھوڑے نوں قابو کر سکے گھوڑا چنگا سی بڑا ایک بندہ گیا انہیں گھوڑے نوں قابو کر لیا جدو گھوڑا قابو چ آ گیا تے بادشاہ نے آکھیا ایدے واسطے خزانہ کھول دیو خزانے کول لے گئے بادشاہ آپ گیا کہندا میں 15 گننا 15 گنن تک خزانہ کھولاں گے جنی مایا چکی جاندی ہے چک لے کیونکہ تو گھوڑا اتھرا سی تے اونوں سامھ لیا جدو خزانے دا بوا کھولیا جدو بوا کھولیا وہ بے ہوش ہو گیا ویکھ کے خزانہ ہی ویکھ کے بے ہوش ہو گیا جدو اونوں ہوش آئی اودوں تک 13 تک پہنچ گیا سی گنتی 13 تک پہنچ گئی وہ جدوں تک ہوش آئی وہ بندہ روز پونے 4 روپیے کماؤندا سی پونے 4 روز وہ بے ہوش ہو کے ڈگ پیا جدو انہوں ہوش آئی تے 13 تک گنتی اپڑ گئی سی کہندا میرا بات کہدا خزانہ میں 13 پہنچ گیا چھتی چھتی انہیں خزانے چوں ہاتھ پایا جدو انہیں ایدا مایا دی مٹھی بھری ادو تک گنتی 15 تے پہنچ گئی جدو گنتی 15 تے پہنچی جدو وہ پیسے گنے تے وہ پونے 4 ہی نکلے اس ویلے کہندا ہے کہندا بھی میرے لئے خزانہ بادشاہ نے تے کھول دتا خزانے دا جندرا تے کھل گیا پر میری تقدیر دا جندرا نہیں کھل گیا جیڑے بندے دی تقدیر دا جندرا وجیا ہے نا تسی اودے لئی خزانہ وی کھول دیو جیڑے بندے دے کرما چ سکھ نہیں تسی جو مرضی کر لو اونوں تسی سکھی نہیں کر سکدے پیسہ دے دیو وڈا سارا گھر دے دیو گڈی دے دیو تینوں سکھی کرنا ہے پر جے اودے کرما چ سکھ نہیں نا تسی سکھی نہیں کر سکدے سکھی ہون واسطے سکھ لین والے کرم بناونے پیندے نے گرو جیڑے بندے دے کرم چنگے ہے وہ سکھی ہو سکتا ہے تے چھویں پادشاہ نے قصر نہیں سی چھڈی کوئی پر پیندے خان دے متھے تے کلنک لگنا گھر بھی دتا پالیا بھی ویایا بھی بچے بھی ویائے پر او دی تقدیر ہی ایداں دی جیڑے بندے دے کرما چ سکھ نہیں نا ہوندا
جو مرضی کر لیے، اس کر کے وہ خالی رہ جائے گا، سدگران دے چرنہ وچ آ کے بھی کچھ نہیں کھٹ سکتے کئی ادھان دے. آؤ پیارے ہو داتے دیاں داتا پا کے داتے نو یاد رکھیے. وہ اکال پورکھ واہگرو پرمیشر نے انہیں سکھ دیتے نے اکرت کڑھ نہ بنیے، پہندے کھان سب کچھ پا کے لگیا سی. اسی ہمیشہ کہنا سچے پاتشاہ جو پہننے آ جو کھانے آ جو ہنڈانے آ سب تو وڈا دیتا ہے. تو داتا داتار تیرا دیتا کھا ہونا، امرت تاری ہونا، گرو والے بننا، سنگھ سجنا، پھر سویرے اٹھ کے گھنٹا ادھا گھنٹہ جنہ سما ہو سکے نام جپنا، نتنیمی ہونا، سدگرو دے پر پکارا نو یاد کر دیا. جس دا دتا کھاونا تس کہیے شاباش، جنہ بھی ہو سکے گھنٹہ ادھا گھنٹہ لاؤنا چاہیے دا ہے. امرت تاری جنہیں بھی بیٹھے ہیں پاگا والے ہیں، جنہیں نہیں امرت شکیا من بناؤ، آؤ بھائی سب دیدیاں پنگدیاں رسنا تے لے آؤ پیارے.
سچا امر گوبند دا سن گرو پیارے، سچا امر گوبند سن گرو پیارے، گرو پیارے سات سنگت میں لاپ کر پنچ دوت سنگھارے، سات سنگت میں لاپ کر پنچ دوت سنگھارے، دوت سنگھارے
Oh,
ਸੱਚਾ ਅਮਰ ਗੋਬਿੰਦ ਦਾ ਸੁਣ ਗੁਰੂ ਕਿਆ ਦੇ, ਸਤ ਸੰਗਤ ਮੈਂ ਲਾਭ ਕਰ ਪੰਚ ਦੂਤ ਸੰਘਾ ਦੇ, ਵਿੱਚ ਸੰਗਤ ਢੋਈ ਨਾ ਲਹਿਣ ਜੋ ਖਸਮ ਵਸਾਰੇ, ਗੁਰਸਿੱਖਾਂ ਮੱਥੇ ਉਜਲੇ ਸੱਚੇ ਦਰਬਾਰੇ, ਹਰ ਗੁਰ ਗੋਬਿੰਦ ਧਿਆਈਏ ਸਦ ਅੰਮ੍ਰਿਤ ਵੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਗੁਰਮੁਖੋ ਆਓ ਗੁਰੂ ਵਾਲੇ ਬਣੀਏ, ਸਿੰਘ ਸਜੀਏ, ਸਤਿਗੁਰਾਂ ਦੀਆਂ ਦਾਤਾਂ ਪਾ ਕੇ ਮਾਨ ਨਾ ਕਰੀਏ ਵੀ ਇਹ ਮੈਂ ਕਰ ਲਿਆ, ਇਹ ਘਰ ਮੈਂ ਬਣਾ ਲਿਆ, ਇਹ ਗੱਡੀ ਮੈਂ ਲੈ ਆਉਂਦੀ ਹੈ, ਆ ਮੈਂ ਕੀਤਾ ਨਹੀਂ, ਇਹ ਸਭ ਸਤਿਗੁਰਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਹਨ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਨੀਵੇਂ ਹੋ ਕੇ ਨਿਮਾਣੇ ਬਣ ਕੇ ਚੱਲੀਏ ਤੇ ਸਾਰਾ ਕੁਛ ਹੀ ਗੁਰੂ ਘਰ ਵਿੱਚੋਂ ਪ੍ਰਾਪਤ ਹੁੰਦਾ ਹੈ, ਤੇ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ ਜੋ ਮਹਾਂਪੁਰਖ ਸੰਤ ਬਾਬਾ ਹਰਭਜਨ ਸਿੰਘ ਜੀ ਦੀ ਯਾਦ ਮਨਾਉਂਦਿਆਂ ਹੋਇਆ, ਸੰਤ ਬਾਬਾ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲੇ, ਮੇਰਾ ਇਹਨਾਂ ਦਾ ਨਗਰ ਵੀ ਜਨਮ ਨਗਰ ਵੀ ਇਹੀ ਹੈ, ਤੇ ਵੈਸੇ ਤੇ ਆਮ ਇਹ ਗੱਲ ਵੇਖਣ ਨੂੰ ਮਿਲਦੀ ਹੈ ਕਿ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ, ਆਪਣੇ ਜੋਗੀ ਨੂੰ ਲੋਕ ਜੋਗੀ ਨਹੀਂ ਜੋਗੜਾ ਹੀ ਦੱਸਦੇ ਨੇ, ਤੇ ਬਾਹਰਲਿਆਂ ਨੂੰ ਸਿੱਧ ਕਹਿਣਗੇ, ਬੜਾ ਚੰਗਾ ਹੈ ਬੜਾ ਵਧੀਆ ਹੈ। ਪਰ ਮੈਂ ਇਹ ਗੱਲ ਵੇਖੀ ਹੈ ਕਿ ਬਾਬਾ ਗੁਰਜੀਤ ਸਿੰਘ ਹੋਣਾ ਦਾ ਸਾਰੇ ਨਗਰ ਵਿੱਚ ਬੜਾ ਪ੍ਰੇਮ ਹੈ, ਤੇ ਇਸੇ ਪ੍ਰੇਮ ਦਾ ਸਦਕਾ ਹੀ ਸਾਰਿਆਂ ਨੇ ਸਹਿਯੋਗ ਦੇ ਕੇ 6 ਸਾਲ ਹੋ ਗਏ ਆ, ਕੱਲ ਵਾਲਾ ਦਿਨ ਸੀ ਜਦੋਂ ਇਹ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਗਈ ਸੀ, ਤੇ 2 ਸਾਲ ਪਹਿਲਾਂ ਪ੍ਰਕਾਸ਼ ਕਰ ਦਿੱਤਾ ਗਿਆ, 4 ਸਾਲ ਇਹ ਬਿਲਡਿੰਗ ਬਣਨ ਨੂੰ ਲੱਗੇ ਦਰਬਾਰ ਸਾਹਿਬ ਦੀ। ਸਾਰੀ ਸੰਗਤ ਨੇ, ਇਲਾਕੇ ਨੇ ਸਹਿਯੋਗ ਦੇ ਕੇ ਬਹੁਤ ਸੁੰਦਰ ਦਰਬਾਰ ਸਾਹਿਬ ਬਣਾਇਆ। ਮੈਂ ਅੱਜ ਪਹਿਲੇ ਦਿਨ ਚ ਵੀ ਕੀਤੀ ਸੀ ਕਿ ਨੇੜੇ ਤੇੜੇ ਇਲਾਕੇ ਵਿੱਚ ਵੇਖੋ ਦਰਬਾਰ ਸਾਹਿਬ, ਪੈਸਾ ਉਨਾ ਹੀ ਲੱਗਦਾ ਪਰ ਬੜੀ ਰੀਝ ਨਾਲ ਬੜੀ ਗੌਰ ਨਾਲ ਇਹ ਦਰਬਾਰ ਸਾਹਿਬ ਦੀ ਸੇਵਾ ਬਾਬਾ ਜੀ ਨੇ ਅੱਗੇ ਲੱਗ ਕੇ ਕੀਤੀ ਹੈ, ਤੇ ਬੜੇ ਪਿਆਰ ਨਾਲ ਸਾਰੇ ਨੇੜੇ ਤੇੜੇ ਸੇਵਾ ਵਿੱਚ ਭਾਗ ਲੈਂਦੇ ਨੇ। ਗੁਰਮਤਿ ਪ੍ਰਚਾਰ ਦੀ ਸੇਵਾ ਵੀ ਜਿੱਥੇ ਜਿੱਥੇ ਸਤਿਗੁਰੂ ਦੀ ਕਿਰਪਾ ਨਾਲ ਸੰਗਤ ਆਵਾਜ਼ ਮਾਰਦੀ ਹੈ ਉੱਥੇ ਜਾ ਕੇ ਅੰਮ੍ਰਿਤ ਸੰਚਾਰ ਵੀ ਕਰਾਉਂਦੇ ਨੇ, ਸਿੰਘ ਵੀ ਸਜਾਉਂਦੇ ਨੇ। ਬਹੁਤ ਸਾਰੇ ਸਿੰਘ ਹੁਣ ਇੱਥੇ ਰਹਿੰਦੇ ਵੀ ਹੈ ਜਿਹੜੇ ਬਾਬਾ ਜੀ ਕੋਲ ਰਹਿ ਕੇ ਸੰਥਿਆ ਕਰਦੇ ਆ, ਬਾਣੀ ਪੜ੍ਹਦੇ ਨੇ। ਇਲਾਕੇ ਵਿੱਚ ਨੇੜੇ ਤੇੜੇ ਖੰਡ ਪਾਠ ਸਾਹਿਬ ਕਰਨ ਵਾਸਤੇ ਵੀ ਇਹਨਾਂ ਦਾ ਜਥਾ ਜਾਂਦਾ ਹੈ, ਸੱਚੇ ਪਾਤਸ਼ਾਹ ਦੀ ਮਿਹਰ। ਵੱਡੀ ਗੱਲ ਇਹ ਹੈ ਗੁਰਮੁਖੋ, ਸਭ ਤੋਂ ਵੱਡਾ ਜ਼ਰੂਰੀ ਹੁੰਦਾ ਹੈ ਉੱਚਾ ਸੁੱਚਾ ਜੀਵਨ, ਇਹ ਮਰ ਦੀ ਕਿਰਪਾ ਨਾਲ ਕਿਸੇ ਕਿਸੇ ਨੂੰ ਮਿਲਦਾ। ਡਿੱਗ ਰਿਹਾ ਸੀ ਸ਼ਰਾਬੀ, ਬਾਬਾ ਕਹਿੰਦਾ ਇੱਕ ਉਹ ਵੇਖੀ ਕਿਤੇ ਡਿੱਗ ਨਾ ਪਈ, ਉਹ ਕਹਿੰਦੇ ਮੈਂ ਤੇ ਡਿੱਗ ਪਿਆ ਉੱਠ ਪਾਂਗਾ, ਵੇਖੀ ਬਾਬਾ ਕਿਤੇ ਤੂੰ ਨਾ ਡਿੱਗ ਪਈ, ਜੇ ਤੂੰ ਡਿੱਗ ਪਿਆ ਤੇਰੇ ਤੋਂ ਨਹੀਂ ਉੱਠਿਆ ਜਾਣਾ, ਮੈਂ ਤੇ ਉੱਠ ਪਾਂਗਾ। ਪਰ ਬੇਦਾਗ ਜੀਵਨ ਰੱਖਣਾ ਅੱਜ ਦੇ ਸਮੇਂ ਚ ਬੜਾ ਔਖਾ। ਕਬੀਰ, ਜਗ ਕਾਜਲ ਕੀ ਕੋਠਰੀ, ਅੰਧ ਪਰੈ ਤਿਸ ਮਾਹੇ, ਹੌਂਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਹੇ। ਕਹਿੰਦੇ ਕਾਲਕ ਦੀ ਕੋਠੜੀ ਵਿੱਚ, ਜੱਗ ਵਿੱਚ ਆ ਕੇ ਬੰਦਾ ਜੇ ਬੇਦਾਗ ਜਾਏ ਤੇ ਬਲਿਹਾਰੇ ਜਾਈਏ ਉਹਦੇ, ਹਰ ਪਾਸੇ ਇੰਨੀ ਕਾਲਕ ਹੈ, ਇੰਨਾ ਕਲਯੁਗ ਹੈ, ਜਿਹੜਾ ਬੰਦਾ ਅੱਜ ਵੀ ਬਚਿਆ ਕਲਯੁਗ ਤੋਂ ਉਹਦੇ ਤੇ ਮਾਲਕ ਦੀ ਕਿਰਪਾ ਹੀ ਹੈ, ਬਖਸ਼ਿਸ਼। ਇਸ ਕਰਕੇ ਬਾਬਾ ਗੁਰਜੀਤ ਸਿੰਘ ਹੋਣਾ ਉੱਤੇ ਮਰ ਦੀ ਕਿਰਪਾ ਹੈ, ਇਹਨਾਂ ਦਾ ਜੀਵਨ ਹੈ ਨਾ ਜਿਹੜਾ ਉਹ ਬੇਦਾਗ ਹੈ, ਸਤਿਗੁਰੂ ਦੀ ਕਿਰਪਾ ਹੈ। ਤੇ ਕਿੰਨੇ ਸਿੰਘ ਵੀ ਇੱਥੇ ਲਾਹਾ ਲੈਂਦੇ ਨੇ, ਇਸੇ ਕਰਕੇ ਨਗਰ ਨਿਵਾਸੀ ਵੀ ਬਾਬਾ ਜੀ ਦਾ ਬੜਾ ਡਟ ਕੇ ਸਹਿਯੋਗ ਦਿੰਦੇ ਨੇ, ਬੜਾ ਪ੍ਰੇਮ ਕਰਦੇ ਨੇ ਇਹਨਾਂ ਦੇ ਪਿਆਰ ਵਿੱਚ ਹੀ, ਕਿਉਂਕਿ ਬਾਬਾ ਜੀ ਨਾਲ ਮੇਰਾ ਬੜੇ ਚਿਰ ਤੋਂ ਪ੍ਰੇਮ ਹੈ, 6-7 ਸਾਲ ਤੋਂ। ਇਹ ਹਰ ਸੰਗਰਾਮ ਤੇ ਵੀ ਜਾਂਦੇ ਨੇ, ਦਰਸ਼ਨ ਦਿੰਦੇ ਨੇ, ਤੇ ਜਦੋਂ ਕਦੇ ਵੀ ਕੋਈ ਵੀ ਇੱਥੇ ਕਾਰਜ ਹੁੰਦਾ ਮੈਨੂੰ ਜ਼ਰੂਰ ਪੁੱਛਦੇ ਨੇ ਵੀ ਇੱਦਾਂ ਕਰਨ ਲੱਗੇ ਹਾਂ ਕਿਵੇਂ ਕਰੀਏ, ਤੇ ਵੀ ਮਹਾਰਾਜ ਦੀ ਕਿਰਪਾ ਨਾਲ 6 ਸਾਲਾਂ ਤੋਂ ਪ੍ਰੇਮ ਹੈ ਉਹਦਾ। ਭਾਵੇਂ ਆਏ ਸਾਲ ਹਰ ਪਿੰਡ ਵਿੱਚ ਅਸੀਂ ਨਹੀਂ ਆ ਸਕਦੇ, ਪਰ ਬਾਬਾ ਜੀ ਦਾ ਮੈਂ ਕਦੀ ਅੱਖਾਂ ਨਹੀਂ ਮੋੜਦਾ, ਜਦੋਂ ਵੀ ਕਹਿਣ ਪ੍ਰੋਗਰਾਮ ਦਿਓ, ਸਮਾਗਮ ਦਿਓ, ਤੇ ਮੈਂ ਯਤਨ ਕਰਦਾ ਵਾਂ ਕਿ ਜ਼ਰੂਰ ਆਪ ਜੀ ਦੇ ਦਰਸ਼ਨ ਕੀਤੇ ਜਾਣ, ਬਾਬਾ ਜੀ ਦੇ ਪ੍ਰੇਮ ਵਿੱਚ, ਸੰਗਤ ਦੇ ਪ੍ਰੇਮ ਵਿੱਚ ਇੱਥੇ ਮੈਂ ਦਰਸ਼ਨ ਕਰਨ ਵਾਸਤੇ ਪਹੁੰਚਿਆ। ਮਹਾਰਾਜ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਮੈਨੂੰ। ਆ ਸਾਡੇ ਇੱਥੇ ਇੱਕ ਹਰੀਗੜ੍ਹ ਦਾ ਰਹਿੰਦਾ ਬੂਟਾ ਕਹਿੰਦੇ ਅਸੀਂ ਉਹਨੂੰ, ਸਾਡੇ ਉੱਥੇ ਸੇਵਾ ਕਰਦਾ, ਇਹ ਚੌੜਾ ਹੋਇਆ ਫਿਰਦਾ ਰਹਿੰਦਾ ਉੱਥੇ, ਮੈਨੂੰ ਕੱਲ੍ਹ ਕਹਿੰਦਾ ਬਾਬਾ ਜੀ, ਮੈਂ ਕਿਹਾ ਹਾਂਜੀ, ਮੇਰਾ ਨਾਂ ਲੈ ਜੋ ਸਟੇਜ, ਤੁਸੀਂ ਕਿਉਂ, ਮੈਂ ਇਹਦੇ ਪਿਆਰ ਚ ਆਇਆ। ਮੈਂ ਕਿਹਾ ਕਿਉਂ ਇਹ ਅੱਖਾਂ, ਕਹਿੰਦਾ ਮੇਰੇ ਨੰਬਰ ਬਣ ਜਾਣਗੇ ਪਿੰਡ ਚ ਥੋੜੇ ਜਿਹੇ, ਮੇਰੇ ਪਿੰਡ ਦੀਵਾਨ ਲੱਗਣਗੇ ਤੇ ਮੇਰਾ ਨਾਂ ਬੋਲ ਕੇ ਜਦੋਂ ਕਹੋਗੇ ਨਾ, ਮੇਰੇ ਨੰਬਰ ਬਣ ਜਾਣਗੇ ਪਿੰਡ ਚ, ਮੇਰੀ ਬੱਲੇ ਬੱਲੇ। ਮੈਂ ਕਿਹਾ ਓਏ ਤੂੰ ਤੇਰੀ ਕਰਤੂਤ ਦਾ ਮਾਲਕ, ਤੇਰੀ ਸੋਭਾ ਤੇ ਓਨੀ ਕੀ ਹੋਣੀ ਹੈ। ਇਹ ਤੇ ਜਿਹੜਾ ਬੰਦਾ ਜੈਸਾ ਹੋਵੇ ਜੈ ਜੀਵਨ ਵਾਲਾ ਉਹਦੇ ਤੇ ਬਖਸ਼ਿਸ਼ ਹੁੰਦੀ ਹੈ, ਸਾਰਿਆਂ ਦੇ ਥੋੜਾ ਹੁੰਦੀ ਹੈ। ਤੇ ਇਹ ਉੱਥੇ ਸਾਡੇ ਪਰਮੇਸ਼ਰ ਦੁਆਰ ਸਾਹਿਬ ਫਿਰਦਾ ਰਹਿੰਦਾ ਚੌੜਾ ਹੋਇਆ ਗੇੜੇ ਦਿੰਦਾ, ਉੱਥੇ ਕਿਸੇ ਦਾ ਫੋਨ ਆ ਜੇ ਮੈਂ ਬਾਬਾ ਜੀ ਦਾ ਪੀਏ ਬੋਲਦਾ। ਮੈਂ ਕਿਹਾ ਪੀਏ ਦੇ ਅਰਥ ਵੀ ਪਤਾ ਤੈਨੂੰ ਕੀ ਹੁੰਦੇ ਨੇ? ਐਮ ਐਲ ਏ ਦਾ ਪੀਏ ਹੁੰਦਾ, ਬਾਬਿਆਂ ਦੇ ਵੀ ਪੀਏ ਹੁੰਦੇ ਨੇ, ਇਹ ਉੱਥੇ ਕਰੇਗਾ ਮੈਂ ਪੀਏ ਬੋਲਦਾ। ਸੋ ਇਸ ਕਰਕੇ ਮਹਾਰਾਜ ਦੀ ਕਿਰਪਾ ਹੈ, ਬਾਬਾ ਗੁਰਜੀਤ ਸਿੰਘ ਹੋਣਾ ਦਾ ਪਿਆਰ ਹੈ, ਬਹੁਤ ਪ੍ਰੇਮ ਕਰਦੇ ਨੇ। ਇਹਨਾਂ ਦੇ ਪ੍ਰੇਮ ਵਿੱਚ ਮੈਂ ਇੱਥੇ ਦੋ ਤਿੰਨ ਦਿਨ ਦਾ ਸਮਾਂ ਬਖਸ਼ਿਸ਼ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਦਿੱਤਾ। ਸਾਰੀ ਸੰਗਤ ਦਾ ਹੀ ਪ੍ਰੇਮ ਹੈ, ਸਾਰਾ ਨਗਰ ਹੀ ਭਾਗਾਂ ਵਾਲਾ ਹੈ। ਤੁਹਾਡੇ ਨਗਰ ਚ ਬੜੇ ਪਾਠੀ ਨੇ, ਗ੍ਰੰਥੀ ਨੇ। ਇਸ ਨਗਰ ਦੇ ਵਿੱਚ ਕਈ ਬੱਚੇ ਬਾਣੀ ਦਾ ਜਾਪ ਕਰਦੇ ਸਿੱਖਦੇ ਨੇ ਬਾਬਾ ਜੀ ਤੋਂ। ਮੈਂ ਨਗਰ ਨਿਵਾਸੀਆਂ ਨੂੰ ਬੇਨਤੀ ਜ਼ਰੂਰ ਕਰਨਾ ਵਾਂ, ਜਿਹੜਾ ਦੇ ਬੱਚੇ ਬਾਣੀ ਦੀ ਸੰਥਿਆ ਨਹੀਂ ਕਰਦੇ ਉਹ ਜ਼ਰੂਰ ਆਪਣੇ ਬੱਚਿਆਂ ਨੂੰ ਬਾਣੀ ਦੀ ਸੰਥਿਆ ਕਰਨ ਵਾਸਤੇ ਬਾਬਾ ਜੀ ਹੋਣਾ ਕੋਲ ਲਾਓ। ਘਰ ਘਰ ਵਿੱਚ ਬਾਣੀ ਦੀਆਂ ਗੂੰਜਾਂ ਪੈਣੀਆਂ ਚਾਹੀਦੀਆਂ ਨੇ। ਚੜ੍ਹਦੀ ਕਲਾ ਵਾਲੇ ਜੀਵਨ ਬਣਾਓ। ਬਾਬਾ ਜੀ ਨੇ ਇੱਥੇ ਸਥਾਨ ਬਣਾਇਆ, ਰਲ ਕੇ ਲਾਹਾ ਲਓ ਸਾਰੇ ਇਲਾਕੇ ਵਾਲੇ। ਤੇ ਜਦੋਂ ਵੀ ਕਿਤੇ ਨੇੜੇ ਪ੍ਰੋਗਰਾਮ ਹੁੰਦਾ ਬਾਬਾ ਜੀ ਸੋਹਣਾ ਕਥਾ ਕੀਰਤਨ ਕਰਦੇ ਨੇ, ਬਾਬਾ ਜੀ ਤੋਂ ਆਪ ਜੀ ਹਾਜ਼ਰੀ ਭਰਵਾਇਆ ਕਰੋ। ਜਿੱਥੇ ਕਿਤੇ ਸੰਗਤ ਆਵਾਜ਼ ਮਾਰਦੀ ਹੈ ਹਾਜ਼ਰੀ ਭਰਦੇ। ਧੰਨਵਾਦ ਸਾਰੀ ਸੰਗਤ ਦਾ, ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਲੰਗਰ ਪਕਾਉਣ ਵਰਤਾਉਣ ਦੀ ਜਿੱਥੇ ਜਿੱਥੇ ਜੋ ਜੋ ਵੀ ਸੇਵਾਵਾਂ ਜਿਨ੍ਹਾਂ ਜਿਨ੍ਹਾਂ ਨੇ ਕੀਤੀਆਂ ਸਭ ਦਾ ਧੰਨਵਾਦ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਇਸੇ ਤਰ੍ਹਾਂ ਮਿਹਰ ਰੱਖਣ ਆਉਣ ਵਾਲੇ ਸਮੇਂ ਵਿੱਚ ਵੀ ਜੋ ਇਸੇ ਤਰ੍ਹਾਂ ਇਹ ਪ੍ਰੇਮ ਇਹ ਸਾਂਝਾ ਇਹ ਬਣੀਆਂ ਰਹਿਣ। ਇਹੀ ਅਰਦਾਸ ਹੈ ਇਹ ਸੱਚੇ ਪਾਤਸ਼ਾਹ।
ਇਹ ਭੁੱਖ ਪਿਆਰੀ ਹਰ ਵੇਲੇ ਲੱਗਦੀ ਰਵੇ, ਇਹ ਭੁੱਖ ਪਿਆਰੀ ਹਰ ਵੇਲੇ ਲੱਗਦੀ ਰਵੇ, ਦਰਸ਼ਨ ਦੀ ਹਰ ਵੇਲੇ ਵਗਦੀ ਰਵੇ, ਗੰਗਾ ਹੈ ਦਰਸ਼ਨ ਦੀ ਹਰ ਵੇਲੇ ਵਗਦੀ ਰਵੇ, ਗੰਗਾ ਹੈ ਦਰਸ਼ਨ ਦੀ ਹਰ ਵੇਲੇ ਵਗਦੀ ਰਵੇ।
ਲੱਗਦੀ ਰਵੇ, ਗੰਗਾ ਇਹ ਦਰਸ਼ਨ ਦੀ ਹਰ ਵੇਲੇ ਵਗਦੀ ਰਵੇ। ਇਸੇ ਤਰ੍ਹਾਂ ਇਹ ਕੀਰਤਨ ਦੀ ਭੁੱਖ, ਸਾਧ ਸੰਗਤ ਵਿੱਚ ਆਉਣ ਦੀ ਭੁੱਖ ਲੱਗੀ ਰਵੇ, ਮੇਰ ਰਵੇ। ਆਉਣ ਵਾਲੇ ਸਮੇਂ ਵਿੱਚ ਸੁਨਾਮ ਸ਼ਹਿਰ ਵਿੱਚ ਦੀਵਾਨ ਦਿੱਤੇ ਨੇ, ਭਾਵੇਂ ਦੀਵਾਨ ਅਜੇ ਮਈ ਜੂਨ ਮਹੀਨੇ ਚ ਹੋਣਗੇ, ਪਰ ਟਾਈਮ ਮਿਲਿਆ ਸੁਨਾਮ ਨਿਵਾਸੀ ਸੰਗਤਾਂ ਨੂੰ। ਸ਼ੇਰੋਂ ਸੁਨਾਮ ਦੇ ਨੇੜੇ ਪਿੰਡ ਪੈਂਦਾ ਹੈ, ਉੱਥੇ ਵੀ ਦੀਵਾਨ ਦਿੱਤੇ ਨੇ। ਤੁਹਾਡੇ ਇਲਾਕੇ ਵਿੱਚ ਬਿਲਕੁਲ ਨੇੜੇ ਜੋ ਨਗਰ ਹੈ ਕੜੈਲ, ਬਾਬਾ ਜੀ ਰਾਜਾ ਰਾਜ ਸਿੰਘ ਹੋਣਾ ਦੇ, ਉੱਥੇ ਵੀ 28, 29, 30 ਨਵੰਬਰ ਦਾ ਲਿਖਿਆ ਹੋਇਆ ਪ੍ਰੋਗਰਾਮ ਉੱਥੇ ਵੀ ਸਮਾਂ ਦਿੱਤਾ ਹੋਇਆ ਤੇ ਇੱਥੇ ਤੁਹਾਡੇ ਬਿਲਕੁਲ ਪਾਸ ਨੇੜੇ ਜੋ ਸਤਸੰਗ ਜੀ ਪ੍ਰੋਗਰਾਮ ਦਿੱਤਾ ਹੋਇਆ ਹੈ ਘੋੜੇ ਨਾਭ ਪਿੰਡ ਵਿੱਚ ਦੀਵਾਨ ਦਿੱਤੇ ਹੋਏ ਨੇ ਬਿਲਕੁਲ ਇੱਥੇ ਨੇੜੇ ਪੈ ਜਾਂਦਾ ਹੈ 6-7-8 ਦਸੰਬਰ ਅਗਲਾ ਮਹੀਨਾ ਬਿਲਕੁਲ ਨੇੜੇ ਹੈ ਬਹੁਤਾ ਸਮਾਂ ਨਹੀਂ 6-7-8 ਦਸੰਬਰ ਦੇ ਦਿਨ ਦੇ ਦੀਵਾਨ ਹੋਣਗੇ 12-3 ਵਜੇ ਤੱਕ ਦੁਪਹਿਰ ਦਾ ਸਮਾਂ 1-4 ਘੋੜੇ ਨਾਭ ਉੱਥੇ ਸਾਡੇ ਮਹਾਂਪੁਰਖ ਸੰਤ ਮਹਾਰਾਜ ਕਰਮ ਸਿੰਘ ਜੀ ਉਸ ਨਗਰ ਵਿੱਚ ਆਉਂਦੇ ਹੁੰਦੇ ਸੀ ਤੇ ਮੈਨੂੰ ਉਹ ਪਿੰਡ ਵਾਲਿਆਂ ਨੇ ਇਹੀ ਵਾਸਤਾ ਪਾਇਆ ਕਹਿੰਦੇ ਬਾਬਾ ਜੀ ਤੁਹਾਡੇ ਮਹਾਂਪੁਰਖ ਸਾਡੇ ਪਿੰਡ ਚ ਆਉਂਦੇ ਸੀ ਤੇ ਸਾਨੂੰ ਤੁਸੀਂ ਜ਼ਰੂਰ ਦੀਵਾਨ ਦਿਓ ਮੈਂ ਕਿਹਾ ਇਸ ਕਰਕੇ ਉਸ ਨਗਰ ਵਿੱਚ ਅਸੀਂ 3 ਦੀਵਾਨ 6-7-8 ਦਸੰਬਰ ਅਗਲੇ ਮਹੀਨੇ ਦੇ ਦੁਪਹਿਰ ਦੇ ਦੀਵਾਨ ਨੇ ਉੱਥੇ ਸੰਗਤ ਨੇ ਦਰਸ਼ਨ ਦੇਣੇ ਨੇ ਸਾਰਾ ਇਲਾਕਾ ਨਿਵਾਸੀ ਸੰਗਤਾਂ ਦਾ ਸਭ ਦਾ ਧੰਨਵਾਦ ਸਮਾਂ ਅੱਜ ਜ਼ਰੂਰ ਉੱਚਾ ਹੋ ਗਿਆ ਮੈਂ ਮਾਫ਼ੀ ਮੰਗਣਾ ਇਸ ਗੱਲ ਦੀ ਮੈਂ ਆਪ ਤੇ ਵੇਲੇ ਨਾਲ ਗਿਆ ਸਾਂ ਸਿਹਤ ਨਹੀਂ ਸੀ ਠੀਕ ਅੱਜ ਬੜਾ ਔਖਾ ਜਿਹਾ ਲੱਗ ਰਿਹਾ ਸੀ ਮੈਂ ਕੱਲ ਰਾਤ ਦੀਵਾਨ ਚੋਂ ਇੱਥੋਂ ਗਿਆ ਤੇ ਸਿਹਤ ਕੁਝ ਖਰਾਬ ਹੋ ਗਈ ਜਾ ਕੇ ਤੇ ਇੱਥੇ ਨੇੜੇ ਇੱਕ ਨਗਰ ਚ ਆ ਗਏ ਸੀ ਤੇ ਮੈਂ ਕਹਿੰਦਾ ਸੀ ਚਲੋ ਲੇਟ ਹੀ ਜਾਵਾਂਗੇ ਥੋੜਾ ਜਿਹਾ ਟਾਈਮ ਅੱਜ ਲਾ ਸਕਾਂਗਾ ਸਿਹਤ ਠੀਕ ਨਹੀਂ ਪਰ ਚਲੋ ਫਿਰ ਵੀ ਬਹੁਤ ਲੰਬਾ ਸਮਾਂ ਲੰਘ ਗਿਆ ਤੁਸੀਂ ਪਿਆਰ ਵਿੱਚ ਬੈਠੇ ਰਹੇ ਆਓ ਗੁਰਮੁਖੋ ਜਿੰਨਾ ਸਮਾਂ ਲੰਘਿਆ ਮਹਾਰਾਜ ਸਾਹਿਬ ਸਾਡੀ ਸਭ ਦੀ ਹਾਜ਼ਰੀ ਲਾ ਲੈਣ ਸਰਵ ਸੰਗਤਾਂ ਦਾ ਸਰਵ ਪ੍ਰਬੰਧਕਾਂ ਦਾ ਸਭ ਦਾ ਧੰਨਵਾਦ ਬਾਬਾ ਗੁਰਜੀਤ ਸਿੰਘ ਹੋਣਾ ਦਾ ਲੰਗਰ ਪਕਾਉਣ ਵਰਤਾਉਣ ਵਾਲਿਆਂ ਦਾ ਪਹਿਰੇ ਤੇ ਖਲੋਣ ਵਾਲਿਆਂ ਦਾ ਸਟੇਜ ਸਜਾਉਣ ਵਾਲਿਆਂ ਦਾ ਸੰਗਤਾਂ ਨੂੰ ਲਿਆਉਣ ਵਾਲਿਆਂ ਦਾ ਸਭ ਦਾ ਧੰਨਵਾਦ ਜਿਨ੍ਹਾਂ ਨੇ ਸਮਾਗਮ ਵਿੱਚ ਹਾਜ਼ਰੀਆਂ ਭਰੀਆਂ ਮਹਾਂਪੁਰਖਾਂ ਦਾ ਆਏ ਹੋਏ ਮਹਾਂਪੁਰਖ ਸੰਤ ਬਾਬਾ ਸੁਖਤੇਜ ਸਿੰਘ ਜੀ ਦਮੇਲੀ ਵਾਲੇ ਇਸੇ ਤਰ੍ਹਾਂ ਬਾਬਾ ਰਾਜਾ ਰਾਜ ਸਿੰਘ ਜੀ ਇਸੇ ਤਰ੍ਹਾਂ ਮਹਾਂਪੁਰਖ ਹੋਰ ਵੀ ਆਏ ਨੇ ਸਟੇਜ ਤੇ ਸਜੇ ਨੇ ਸਭ ਦਾ ਧੰਨਵਾਦ ਬਾਅਦ ਵਿੱਚ ਸਾਰਿਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਜਾਣਾ ਸਾਰਿਆਂ ਨੇ ਪਿਆਰ ਨਾਲ ਬੈਠ ਕੇ ਦਰਸ਼ਨ ਕਰਨੇ ਨੇ ਗੱਜ ਕੇ ਆਨੰਦ ਸਾਹਿਬ ਬੋਲਿਓ ਜਿੰਨਾ ਚਿਰ ਮਹਾਰਾਜ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠਣਾ ਨੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅੱਗੇ ਜਾਣਗੇ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਓ ਸੱਚੇ ਪਾਤਸ਼ਾਹ ਜੀ ਦੇ ਜਾਣ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਪਛਾਲੇ ਪਾਉਣੇ ਪਹਿਲਾਂ ਜਾਣ ਦੀ ਕਿਸੇ ਨੇ ਖੇਤਲਾ ਨੀ ਕਰਨੀ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਬੋਲੋ ਕੋਈ ਰਸਨਾ ਵਾਂਝੀ ਜਾ ਰਹੀ
ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ
ਸਤਿਗੁਰ ਦਾ ਪਾਇਆ ਸਹਿਜ ਸੇਤੀ ਰਾਗ
ਰਤਨ ਪਰਵਾਰ ਪਰੀਆਂ ਸ਼ਬਦ ਦਾ ਮਨ ਆਈਆਂ ਪਹਿਲਾ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ ਨਾਲ ਰਹੋ ਤੂੰ ਮਨ ਮੇਰੇ ਤੂੰ ਸਤਿਗੁਰ ਸਾਜਣਾ ਨਵ ਨੰਗਲਾ ਸਮਰੱਥ ਸੁਆਮੀ ਸੋਚ ਮਨ ਹੋਮ ਸਾਰੇ ਸਾਚੇ ਸਾਹਿਬ ਵਾਕਿਆ ਨਾਹੀ ਕਰਦੇ ਸਦਾ ਸੁਨ ਸਲਾਹ ਤੇਰੀ ਨਾਮ ਮਨ ਸਾਵੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ ਕਰਤਾ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਰਹਿਣਾ ਸੁਣਹਾ ਸੰਤ ਸਭ ਦਰ ਹੋ ਪਿਆਰੋ ਸੱਚਾ
ਬੋਲੋ
ਹਰ ਸੁਭਾਗ ਸ਼ਬਦ ਵਾਜੇ ਕਲਾ ਜਿਸ ਕਰ ਧਾਰੀਆ ਔਰ ਕਰਮ ਪਾਇਆ ਸੁਰਜਨ ਗੌਸੇ ਨਾਮ ਹਰ ਗਏ ਲਾਗੇ ਆਨੰਦ ਸੁਣੋ ਵੱਡ ਪਾਲੀ ਹੋ ਖਤ ਮਨੋਰਥ ਪੂਰੇ
ਸਭ ਕੁਝ